ਜਦੋਂ ਮੰਜ਼ਿਲ ਤੇ ਪਹੁੰਚ ਜਾਈਏ ਤਾਂ ਅਹਿਸਾਸ ਹੁੰਦਾ ਹੈ ਕਿ ਅਸੀਂ ਠੀਕ ਰਸਤਾ ਅਤੇ ਢੰਗ ਚੁਣਿਆ ਸੀ। ਇਹ ਅਹਿਸਾਸ ਸਾਡੀ ਤਸੱਲੀ ਵਧਾ ਦਿੰਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਦੋਸਤੋ, ਮੈਂ ਦਲਜੀਤ ਸਿੰਘ ਗ੍ਰਿਸਵੇਨ ਤੋਂ ਇੱਕ ਵਾਰੀ ਫੇਰ ਸਾਡੇ ਦਰਮਿਆਨ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ, ਤੇ ਹਰਮਨ ਰੇਡੀਓ ਦੇ ਉੱਤੇ ਸਾਡਾ ਸਾਰਿਆਂ ਦਾ ਸਵਾਗਤ ਹੈ। ਤੇ ਦੋਸਤੋ, ਅੱਜ ਵੀਰਵਾਰ ਦਾ ਦਿਨ ਹੋ ਗਿਆ, 30 ਵਿਸਾਖ ਲਗਭਗ ਵਿਸਾਖ ਹੁਣ ਆਪਣੀ ਸਮਾਪਤੀ ਦੇ ਵੱਲ ਨੂੰ ਜਾ ਰਿਹਾ, ਤੇ ਅੱਜ ਜਿਹੜੀ ਸਵੇਰ ਆ ਉਹਦੇ ਬਾਰੇ ਜ਼ਰੂਰ ਆਪਾਂ ਗੱਲ ਕਰ ਲਈਏ, ਕੁਦਰਤ ਦੇ ਬਾਰੇ। ਤੇ ਅੱਜ ਸਵੇਰ ਦੀਆਂ ਗੱਲਾਂ ਹੋਰ ਵੀ ਫਰੈਂਡਸ ਦੇ ਨਾਲ ਚੱਲ ਰਹੀਆਂ ਸੀ, ਵੀ ਬਹੁਤ ਵਧੀਆ ਮੌਸਮ ਜਿਹੜਾ ਆ ਚੱਲ ਰਿਹਾ, ਤੇ ਖਾਸ ਤੌਰ ਤੇ ਬ੍ਰਿਸਬੇਨ ਦੇ ਦੋਸਤ ਹੈਗੇ ਆ, ਘੱਟੋ ਘੱਟ ਜ਼ਰੂਰ ਅੱਜ ਸ਼ਾਇਦ ਇੰਜੋਏ ਕਰਦੇ ਹੋਣਗੇ, ਕਿਉਂਕਿ ਦੋ ਕੁ ਦਿਨ ਤੋਂ ਜਾਂ ਕਹਿ ਲਓ ਕਿ ਕੱਲ ਤੋਂ ਹੀ ਅਜੇ ਦਸਤਕ ਦਿੱਤੀ ਆ ਸਰਦੀ ਨੇ, ਤੇ ਬਹੁਤ ਵਧੀਆ ਠੰਡ ਵੀ ਜਿਹੜੀ ਹੋ ਗਈ ਆ, ਤੇ ਇੰਜੋਏ ਤੁਸੀਂ ਜ਼ਰੂਰ ਕਰਦੇ ਹੋਵੋਗੇ, ਖਾਸ ਤੌਰ ਤੇ ਜਦੋਂ ਐਨ ਚਮਕਮੀ ਜਿਹੜੀ ਧੁੱਪ ਪੈਂਦੀ ਆ ਸਿਆਲਾਂ ਦੇ ਵਿੱਚ, ਤੇ ਜਿਹੜੇ ਦੋਸਤ ਕੰਮਾਂ ਕਾਰਾਂ ਤੇ ਆ ਉਹ ਤਾਂ ਆਪਣੇ ਕੰਮਾਂ ਦੇ ਵਿੱਚ ਇੰਜੋਏ ਹੋਣਗੇ, ਪਰ ਜਿਹੜੇ ਬੰਦੇ ਘਰ ਬੈਠੇ ਨੇ ਉਹ ਜ਼ਰੂਰ ਧੁੱਪ ਵਿੱਚ ਬੈਠਣ ਤੇ ਚਾਹ ਦੀ ਪਿਆਲੀ ਨਾਲ ਲੈ ਕੇ ਤੇ ਅਖਬਾਰ ਜ਼ਰੂਰ ਪੜ੍ਹਨ, ਤੇ ਨਾਲ ਦੀ ਨਾਲ ਸਾਡਾ ਜੇ ਹੋ ਸਕੇ ਤਾਂ ਰੇਡੀਓ ਜ਼ਰੂਰ ਸੁਣਨ। ਤੇ ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੋਸਤੋ ਆਪਾਂ ਜਿੱਥੇ ਗੱਲਾਂ ਪਤਾ ਕਰਨੀਆਂ, ਜਾਣਕਾਰੀਆਂ ਲੈਣੀਆਂ, ਖਬਰਾਂ ਪੜ੍ਹਨੀਆਂ, ਨਾਲ ਦੀ ਨਾਲ ਅੱਜ ਆਪਾਂ ਕੋਸ਼ਿਸ਼ ਕਰਨੀ ਆ ਕੁਛ ਇਹੋ ਜਿਹੀਆਂ ਗੱਲਾਂ ਕਰਨ ਦੀ ਜਿਹੜੀ ਕਿ ਸਾਡੇ ਅਣਗੌਲੇ ਸਿਸਟਮ ਦੇ ਵਿੱਚ ਹੈਗੀਆਂ, ਤੇ ਆਪਾਂ ਉਹਨਾਂ ਅਣਗੌਲੇ ਸਿਸਟਮ ਦੇ ਵਿੱਚ ਜਿਹੜੀਆਂ ਚੀਜ਼ਾਂ ਘਾਟਾਂ ਹੈਗੀਆਂ ਉਹਨਾਂ ਦੇ ਬਾਰੇ ਆਪਾਂ ਗੱਲਾਂ ਪਤਾ ਕਰਨੀਆਂ। ਜਿਵੇਂ ਕਿ ਤੁਸੀਂ ਜਾਣਦੇ ਆ ਕਿ ਖੁਦਕੁਸ਼ੀਆਂ ਕਿਸਾਨਾਂ ਦੇ ਵਿੱਚ ਜਾਂ ਕਿਸਾਨੀ ਖੇਤਰ ਦੇ ਵਿੱਚ ਬਹੁਤ ਵੱਧ ਗਈਆਂ ਆ, ਤੇ ਉਹਨਾਂ ਦੀ ਜਿਹੜੀ ਇਨਕਮ ਆ ਬਹੁਤ ਘੱਟਦੀ ਜਾ ਰਹੀ ਆ, ਪਰ ਉਹਦੇ ਆਪਾਂ ਹੁਣ ਇਲਾਜ ਬਾਰੇ ਗੱਲ ਕਰਨੀ ਆ ਕਿ ਘੱਟੋ ਘੱਟ ਇਸ ਖੁਦਕੁਸ਼ੀਆਂ ਦਾ ਹੁਣ ਹੱਲ ਕੀ ਕੱਢਿਆ ਜਾਵੇ, ਤੇ ਉਹਦੇ ਵਿੱਚ ਆਪਾਂ ਗੱਲ ਅੱਜ ਕਰਾਂਗੇ ਕੋਆਪਰੇਟਿਵ ਸੁਸਾਇਟੀਜ਼ ਦੇ ਬਾਰੇ, ਸਹਿਕਾਰੀ ਸਭਾਵਾਂ ਦੇ ਬਾਰੇ। ਤੁਸੀਂ ਜੇ ਸੌਖੇ ਸ਼ਬਦਾਂ ਦੇ ਵਿੱਚ ਕਹਿ ਲਈਏ ਕਿ ਹਰ ਪਿੰਡਾਂ ਦੇ ਵਿੱਚ ਸਹਿਕਾਰੀ ਸਭਾ ਬਣੀ ਹੋਈ ਆ, ਆਪਣੇ ਬੈਂਕਾਂ ਹੈਗੀਆਂ ਆ ਸਹਿਕਾਰੀ ਬੈਂਕਾਂ, ਮਿਲਕ ਫੈਡ ਵੱਲੋਂ ਸਹਿਕਾਰੀ ਦੁੱਧ ਪਲਾਂਟ ਵੀ ਹੈਗੇ ਆ ਜਿੱਥੇ ਕਿ ਤੁਸੀਂ ਦੁੱਧ ਪਾਉਂਦੇ ਹੋ ਸਰਕਾਰੀ, ਉਹਨਾਂ ਬਾਰੇ ਆਪਾਂ ਗੱਲਾਂ ਕਰਨੀਆਂ ਕਿ ਉਹਨਾਂ ਨੂੰ ਆਪਾਂ ਕਿੱਦਾਂ ਸੁਧਾਰ ਕਰ ਸਕਦੇ ਹਾਂ, ਕੁਛ ਜਿਹੜੀਆਂ ਖਾਮੀਆਂ ਉਹਨਾਂ ਨੂੰ ਕਿੱਦਾਂ ਦੂਰ ਕਰ ਸਕਦੇ ਆ, ਉਹਦੇ ਵਿੱਚ ਤੁਹਾਡੀ ਵੀ ਸਹਿਯੋਗ ਦੀ ਲੋੜ ਰਹਿਣੀ ਆ, ਤੁਹਾਨੂੰ ਵੀ ਕੋਈ ਕਿਸੇ ਪ੍ਰਕਾਰ ਦੀ ਇਸ ਬਾਬਤ ਕੋਈ ਜਾਣਕਾਰੀ ਹੈਗੀ ਆ ਤਾਂ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹਾਂ, ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇੱਕ ਸੈਕਟਰੀ ਹੁਣਾਂ ਦੇ ਨਾਲ ਜਿਹੜੇ ਕਿ ਬਹੁਤ ਵਧੀਆ ਕੰਮ ਕਰ ਰਹੇ ਆ ਇਸ ਖੇਤਰ ਦੇ ਵਿੱਚ, ਤੇ ਨਾਲ ਦੀ ਨਾਲ ਦੋਸਤੋ ਗੀਤ ਸੰਗੀਤ ਦਾ ਸਿਲਸਿਲਾ ਵੀ ਚੱਲਣਾ, ਤੇ ਤੁਸੀਂ ਗੀਤ ਸੰਗੀਤ ਦੇ ਨਾਲ ਵੀ ਆਪਣਾ ਜਿਹੜਾ ਰਾਬਤਾ ਕਾਇਮ ਕਰ ਸਕਦੇ ਆ, ਜੇ ਤੁਸੀਂ ਚਾਹੁੰਦੇ ਆ ਕਿ ਕੋਈ ਗਾਣਾ ਤੁਹਾਡੀ ਫਰਮਾਇਸ਼ ਦੇ ਉੱਤੇ ਤੁਹਾਨੂੰ ਸੁਣਾਇਆ ਜਾਵੇ, ਤੇ ਤੁਸੀਂ ਉਹਦੇ ਲਈ ਵੀ ਸਾਨੂੰ ਜਿਹੜੀ ਰਿਕੁਐਸਟ ਹੈ harmanradio.com ਦੇ ਉੱਤੇ ਈਮੇਲ ਕਰ ਸਕਦੇ ਆ, ਜਾਂ ਤੁਸੀਂ ਟੈਲੀਗ੍ਰਾਮ ਦਾ ਜਿਹੜਾ ਨੰਬਰ ਆ ਉਹ ਵੀ ਤੁਸੀਂ ਵਰਤ ਸਕਦੇ ਆ ਸਾਨੂੰ ਮੈਸੇਜ ਭੇਜਣ ਦੇ ਲਈ। ਤੁਹਾਡੇ ਮਨ ਦੇ ਵਿੱਚ ਕੋਈ ਖੁਆਇਸ਼ ਆ, ਕੋਈ ਵਿਚਾਰ ਆ, ਜਾਂ ਕੋਈ ਖ਼ਬਰ ਆ ਜਿਹੜੀ ਕਿ ਤੁਸੀਂ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਆ, ਹਰਮਨ ਰੇਡੀਓ ਦਾ ਮੰਚ ਤੁਹਾਡੇ ਲਈ ਤਿਆਰ ਆ, ਤੇ ਤੁਸੀਂ ਆਪਣਾ ਕੋਈ ਵੀ ਵਿਚਾਰ ਜਿਹੜਾ ਆ ਸਾਨੂੰ ਭੇਜ ਸਕਦੇ ਆ request@harmanradio.com ਇੱਕ ਵਾਰੀ ਫੇਰ ਕਹਿ ਦੇਣਾ, ਤੇ ਨਾਲ ਦੀ ਨਾਲ ਟੈਲੀਗ੍ਰਾਮ ਦਾ ਜਿਹੜਾ ਨੰਬਰ ਆ ਉਹ ਤੁਸੀਂ ਵਰਤ ਸਕਦੇ ਆ। ਤੇ ਦੋਸਤੋ ਆਪਾਂ ਅੱਜ ਫੇਰ ਸਾਂਝੀ ਕਰਦੇ ਆ ਨਰਿੰਦਰ ਸਿੰਘ ਕਪੂਰ ਹੋਣਾ ਦੀ ਇੱਕ ਗੱਲ, ਉਹ ਕਹਿੰਦੇ ਆ ਕਿ ਤੰਗ ਦ੍ਰਿਸ਼ਟੀ ਨਾਲ ਵਿਸ਼ਾਲ ਨਜ਼ਾਰੇ ਨਹੀਂ ਮਾਣੇ ਜਾ ਸਕਦੇ, ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਖੰਡਰ ਵੀ ਰੌਣਕ ਬਣ ਜਾਂਦੇ ਹਨ, ਦੁਨੀਆ ਕੀ ਕਹੇਗੀ ਇਹ ਸੋਚਣਾ ਹੀ ਕਮਜ਼ੋਰੀ ਹੈ, ਜੋ ਤੁਹਾਨੂੰ ਚੰਗਾ ਲੱਗਦਾ ਹੈ ਅਤੇ ਜਿਸ ਦੇ ਤੁਸੀਂ ਆਪਣੇ ਆਪ ਨੂੰ ਯੋਗ ਸਮਝਦੇ ਹੋ ਉਹ ਕਰੋ, ਕਿਉਂਕਿ ਤੁਹਾਡੇ ਵਿੱਚ ਵੀ ਗੁਣ ਹਨ, ਤੁਸੀਂ ਵੀ ਸੋਹਣੇ ਹੋ, ਤੁਰਨ ਵਾਲੇ ਹੀ ਕਿਧਰੇ ਪੁੱਜਦੇ ਹਨ, ਮੰਜ਼ਿਲ ਪਾਂਧੂਆਂ ਦੇ ਦੀਦਾਰ ਨੂੰ ਆਪ ਤਰਸਦੀ ਹੈ, ਕੰਮ ਪ੍ਰਤੀ ਹਾਂ ਪੱਖੀ ਸੋਚ ਨਾਲ ਸਾਡੀ ਯੋਗਤਾ ਵੱਧ ਜਾਂਦੀ ਹੈ, ਮਿਹਨਤ ਸਭ ਮੁਸ਼ਕਲਾਂ ਅਤੇ ਮੁਸੀਬਤਾਂ ਨੂੰ ਜਿੱਤ ਲੈਂਦੀ ਹੈ, ਤੁਹਾਡੀਆਂ ਗਲਤੀਆਂ ਨਹੀਂ ਇਹ ਸਫਲ ਹੋਣ ਦੀ ਯੋਗਤਾ ਰੱਖਣ ਵਾਲੇ ਵਿਅਕਤੀ ਦੀਆਂ ਗਲਤੀਆਂ ਹਨ। ਇਹ ਨਰਿੰਦਰ ਸਿੰਘ ਕਪੂਰ ਹੋਣਾ ਦੇ ਦੋਸਤੋ ਕੁਛ ਵਿਚਾਰ ਸੀਗੇ, ਤੇ ਆਪਣੀਆਂ ਗਲਤੀਆਂ ਨਹੀਂ ਇਹ ਸਫਲ ਹੋਣ ਦੀ ਯੋਗਤਾ ਰੱਖਣ ਵਾਲੇ ਵਿਅਕਤੀ ਦੀਆਂ ਗਲਤੀਆਂ ਹਨ, ਇੱਕ ਹਾਂ ਪੱਕੀ ਜਿਹੜੇ ਹੁੰਗਾਰੇ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਕੀਤੀ ਆ, ਤੇ ਨਾਲ ਦੀ ਨਾਲ ਦੋਸਤੋ ਇਹ ਆਪਣਾ ਜਿਹੜਾ ਸਾਥ ਆ 2 ਘੰਟੇ ਤੱਕ ਬਣਿਆ ਰਹਿਣਾ ਆ, ਤੇ ਆਪਾਂ ਗੁਰਸੇਵਕ ਸਿੰਘ ਜੀ ਹੋਣਾ ਦੇ ਨਾਲ ਵੀ ਸਾਂਝ ਬਣਾਉਣੀ ਆ, ਤੇ ਉਹ ਤੋਂ ਪਹਿਲਾਂ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਫਿਰ ਆਪਾਂ ਮਿਲਦੇ ਹਾਂ ਗੁਰਸੇਵਕ ਸਿੰਘ ਜੀ ਹੋਣਾ ਦੇ ਨਾਲ, ਇੱਦਾਂ ਸੁਣਦੇ ਰਹੋ ਲਹਿਰਾਂ ਪ੍ਰੋਗਰਾਮ ਹਰਮਨ ਰੇਡੀਓ ਦੇ ਉੱਤੇ।
ਦੀ ਤੱਤਾ ਰੇਤਾ ਤੱਤੀ ਹਵਾ ਚੱਲੀ ਜਾਵੇ ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ ਤੱਤੀ ਤਵੀ ਤੱਤਾ ਰੇਤਾ ਚਿੱਤ ਲਾ ਲਿਆ ਵੈਰੀਆਂ ਨੇ ਤਵੀ ਥੱਲੇ ਹੋਰ ਗੋਲਾ ਪਾ ਲਿਆ ਲਾਟਾਂ ਚੋਂ ਆਨੰਦ ਕਹਿੰਦੇ ਗੜਿਆਂ ਦਾ ਆਵੇ ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ ਤੱਤੀ ਤਵੀ ਤੱਤਾ ਰੇਤਾ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਆਪਣੇ ਨਾਲ ਜੁੜ ਚੁੱਕੇ ਨੇ ਗੁਰਸੇਵ ਸਿੰਘ ਜੀ ਬ੍ਰਿਸਬੇਨ ਤੋਂ ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ
ਸਤਿ ਸ੍ਰੀ ਅਕਾਲ ਦਲੀਪ ਸਿੰਘ ਜੀ ਤੇ ਨਾਲ ਹੀ ਲਹਿਰਾ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਤੇ ਤੁਹਾਡਾ ਸਵਾਗਤ ਹੈ ਜੀ ਸਿਆਲਾਂ ਦੇ ਵਿੱਚ ਵੀ ਠੰਡ ਸ਼ੁਰੂ ਹੋ ਗਈ ਹੈ ਕੱਲ ਤੋਂ ਬ੍ਰਿਸਬੇਨ ਦੇ ਵਿੱਚ
ਹਾਂਜੀ ਯਾਰ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਫਾਈਨਲੀ ਬ੍ਰਿਸਬੇਨ ਦੇ ਵਿੱਚ ਵੀ
ਜੀ ਬਿਲਕੁਲ ਹਾਂਜੀ ਤੇ ਜਿਹੜੇ ਦੋਸਤ ਸਾਡੇ ਮੈਲਬੋਰਨ ਤੇ ਸਿਡਨੀ ਦੇ ਵਿੱਚ ਸੁਣ ਰਹੇ ਹੋਣੇ ਉਹਨਾਂ ਨੂੰ ਤਾਂ ਥੋੜੀ ਅੜਪਟਾ ਲੱਗਦਾ ਹੋਣਾ ਵੀ ਇੰਨੀ ਲੇਟ ਠੰਡ ਪੈ ਰਹੀ ਆ
ਹਾਂਜੀ ਉਹ ਤਾਂ ਨੀ ਮਿਹਣੇ ਮਾਰਦੇ ਤੁਹਾਡੇ ਤਾਂ ਕਹਿੰਦੇ ਡੁਬਈ ਵਾਲਾ ਹਾਲ ਆ ਬ੍ਰਿਸਬੇਨ ਦੇ ਤੇ ਹੁਣ ਦੱਸਦੇ ਆ ਉਹਨਾਂ ਨੂੰ ਸਾਡੇ ਸਿਆਲ ਸ਼ੁਰੂਆਤ ਹੋ ਗਈ ਹੈ ਸਾਡੇ ਵੀ
ਹਾਂਜੀ ਹਾਂਜੀ ਪਰ ਫੇਰ ਵੀ ਸਵੇਰੇ ਸ਼ਾਮ ਜਿਹੜੀ ਠੰਡ ਬਹੁਤ ਵਧੀਆ ਹੁੰਦੀ ਹੈ ਪਰ ਦੁਪਹਿਰ ਨੂੰ ਜਿਹੜਾ ਮੌਸਮ ਅਜੇ ਵੀ ਥੋੜਾ ਜਿਹਾ ਗਰਮ ਹੋ ਜਾਂਦਾ ਖਾਸ ਤੌਰ ਤੇ ਸਵੇਰੇ ਸਵੇਰੇ ਹਨਾ ਧੁੱਪ ਜਿਹੜੀ ਮੰਨਣੀ ਆ ਜਿਹੜੇ ਦੋਸਤਾਂ ਨੇ ਕਾਲਜ ਦੇ ਵਿੱਚ ਥੋੜੇ ਜਿਹਾ ਦਿਨ ਬਿਤਾਏ ਹੋਣੇ ਆ ਪੀਰੀਅਡ ਛੱਡੇ ਹੋਣੇ ਆ ਚਾਹ ਪਾਣੀ ਕੰਟੀਨ ਦੇ ਵਿੱਚ ਪੀਤੀਆਂ ਹੋਣੀਆਂ ਹਨਾ ਖੁੱਲੇ ਦੇ ਵਿੱਚ ਉਹਨਾਂ ਲਈ ਤਾਂ ਬਹੁਤ ਵਧੀਆ ਮੌਸਮ ਆ ਬ੍ਰਿਸਬੇਨ ਦਾ
ਹਾਂਜੀ ਨਹੀਂ ਵੈਸੇ ਬੈਸਟ ਆ ਜੇ ਦੇਖਿਆ ਜਾਵੇ ਨਾ ਤੇ ਸਾਰਾ ਦਿਨ ਠੰਡ ਰਹਿੰਦੀ ਤੇ ਦੁਪਹਿਰ ਨੂੰ ਵਧੀਆ ਹੋ ਜਾਂਦਾ ਮੌਸਮ
ਹਾਂਜੀ ਤੇ ਗੁਰਸੇਵ ਸਿੰਘ ਜੀ ਆਪਾਂ ਅੱਜ ਪ੍ਰੋਗਰਾਮ ਦੇ ਵਿੱਚ ਮੈਂ ਪਹਿਲਾਂ ਦੋਸਤਾਂ ਦੇ ਨਾਲ ਸਾਂਝ ਬਣਾ ਕੇ ਹਟਿਆ ਕਿ ਅੱਜ ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ 9:00 ਦੇ ਕਰੀਬ 9:15 ਦੇ ਵਿੱਚ ਕੋਆਪਰੇਟਿਵ ਸੋਸਾਇਟੀਜ਼ ਜਿਹੜੀਆਂ ਹੈਗੀਆਂ ਆ ਪੰਜਾਬ ਦੇ ਵਿੱਚ ਸਹਿਕਾਰੀ ਸਹਿਵਾਵਾਂ ਉਹਨਾਂ ਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਨੀਆਂ ਤੇ ਉਹਦੇ ਲਈ ਆਪਾਂ ਸਰੋਤਿਆਂ ਨੂੰ ਵੀ ਕਿਹਾ ਆ ਕਿ ਤੁਸੀਂ ਜਿਹੜੇ ਆਪਣੇ ਸੁਝਾਅ ਆ ਜ਼ਰੂਰ ਭੇਜੋ ਕਿਉਂਕਿ ਬਹੁਤ ਵਧੀਆ ਜਿਹੜਾ ਹੱਲ ਹੈਗੇ ਆ ਖੇਤੀ ਨੂੰ ਅੱਗੇ ਵਧਾਉਣ ਦੇ ਲਈ ਕੋਆਪਰੇਟਿਵ ਸੋਸਾਇਟੀਜ਼ ਦੇ ਕੋਲ ਪਰ ਉਹਦੇ ਵਿੱਚ ਕੀ ਖਾਮੀਆਂ ਉਹਨਾਂ ਬਾਰੇ ਵੀ ਗੱਲਾਂ ਕਰਾਂਗੇ ਕੀ ਉਹਨਾਂ ਦੇ ਵਿੱਚ ਪੋਜ਼ਿਟਿਵ ਹੈਗੀਆਂ ਚੀਜ਼ਾਂ ਹਾਂ ਪੱਖੀ ਹੈਗੀਆਂ ਜਿੱਦਾਂ ਨਰਿੰਦਰ ਸਿੰਘ ਕਪੂਰ ਹੋਣਾ ਨੂੰ ਕਿਹਾ ਕਿ ਗਲਤੀਆਂ ਤੋਂ ਬੰਦਾ ਸਿੱਖਦਾ ਉਹਦੇ ਬਾਰੇ ਬਾਬਤ ਆਪਾਂ ਗੱਲਾਂ ਕਰਨੀਆਂ ਕਿ ਗਲਤੀਆਂ ਕਿੱਥੇ ਰਹਿ ਗਈਆਂ ਇਹਨਾਂ ਨੂੰ ਕਿੱਦਾਂ ਅੱਗੇ ਆਪਾਂ ਲਿਆਂਦਾ ਜਾ ਸਕਦਾ 9:15 ਦੇ ਕਰੀਬ ਆਪਾਂ ਇੱਕ ਫੈਕਟਰੀ ਮੱਖਣ ਸਿੰਘ ਜੀ ਹੋਣਾ ਦੇ ਨਾਲ ਵੀ ਕੋਸ਼ਿਸ਼ ਕਰਨੀ ਹੈ ਕਿ ਗੱਲਬਾਤ ਕਰਾਂਗੇ ਅੱਜ
ਠੀਕ ਆ ਜੀ ਬਹੁਤ ਸੋਹਣਾ ਵਿਸ਼ੇ ਦੀ ਚੋਣ ਕੀਤੀ ਅੱਜ ਕਿਉਂਕਿ ਕੋਆਪਰੇਟਿਵ ਸੋਸਾਇਟੀਆਂ ਆਪਣੇ ਪਿੰਡਾਂ ਦੇ ਵਿੱਚ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਖਾਸ ਪਿੰਡਾਂ ਦਾ ਹੀ ਆ ਨਾ ਖੇਤੀ ਤੇ ਨਿਰਭਰ ਪੰਜਾਬ ਆ ਤੇ ਇਹਨਾਂ ਦਾ ਬਹੁਤ ਹੀ ਅਹਿਮ ਰੋਲ ਆ ਆਪਣੀ ਜ਼ਿੰਦਗੀ ਦੇ ਵਿੱਚ ਕੋਆਪਰੇਟਿਵ ਸੋਸਾਇਟੀਆਂ ਦਾ ਪਰ ਅਸੀਂ ਇਹਨਾਂ ਦੀ ਲਾਭ ਨਹੀਂ ਉਠਾ ਪਾ ਰਹੇ ਸ਼ਾਇਦ ਜਾਣਕਾਰੀ ਦੀ ਕਮੀ ਆ
ਜਾਣਕਾਰੀ ਦੀ ਕਮੀ ਆ ਗੁਰਸੇਵ ਸਿੰਘ ਜੀ ਬਹੁਤ ਸਾਰੇ ਦੋਸਤਾਂ ਨੂੰ ਇਹੀ ਨੀ ਪਤਾ ਹੋਣਾ ਵੀ ਕੋਆਪਰੇਟਿਵ ਅਸਲ ਵਿੱਚ ਕੰਮ ਕਿੱਦਾਂ ਕਰਦੀ ਆ ਅੱਜ ਆਪਾਂ ਦੋਸਤੋ ਇਹਦੇ ਬਾਰੇ ਗੱਲਾਂ ਬਾਤਾਂ ਕਰਨੀਆਂ, ਉਹਨਾਂ ਦੇ ਨਾਲ ਵੀ ਸਲਾਹ ਆਪਾਂ ਲਵਾਂਗੇ, ਮਸ਼ਵਰਾ ਲਵਾਂਗੇ ਕਿ ਕਿੱਦਾਂ ਕੰਮ ਕਰਦੀਆਂ ਤੇ ਅਸੀਂ ਇਹਦੇ ਵਿੱਚ ਕੀ ਉਪਰਾਲਾ ਕਰ ਸਕਦੇ ਹਾਂ. ਚਲੋ ਖੈਰ, ਇਹ ਆਪਾਂ 9:15 ਦੇ ਵਿੱਚ ਤਕਰੀਬਨ ਆਪਾਂ ਗੱਲਬਾਤ ਜਿਹੜੀ ਸ਼ੁਰੂ ਕਰਾਂਗੇ ਕੋਆਪਰੇਟਿਵ ਸੋਸਾਇਟੀ ਦੇ ਬਾਰੇ. ਉਦੋਂ ਪਹਿਲਾਂ ਜੇ ਤੁਹਾਡੇ ਵੀ ਮਨ ਦੇ ਵਿੱਚ ਕੋਈ ਸਵਾਲ ਹੈਗਾ ਜਾਂ ਕੋਈ ਸੁਝਾਅ ਹੈਗਾ ਇਸ ਮਸਲੇ ਦੇ ਉੱਤੇ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਤੁਸੀਂ ਕਰੋ. ਤੇ ਅੱਜ ਆਪਾਂ ਗੱਲ ਕਰਨੀ ਆ ਥੋੜੀ ਜਿਹੀ ਸਿਹਤ ਦੇ ਮੁਤਲਕ ਵੀ. ਆਪਣੇ ਕੋਹਲੀ ਸਾਹਿਬ ਹੁਣੀ ਜ਼ਰੂਰ ਕਿਹਾ, ਕਹਿੰਦੇ ਵੀ ਤੁਸੀਂ ਸਿਹਤ ਦੇ ਮੁਤਲਕ ਜ਼ਰੂਰ ਗੱਲ ਕਰਿਆ ਕਰੋ, ਹੁਣ ਤੁਸੀਂ ਕਾਫੋਂ ਹਟ ਗਏ ਆ.
ਠੀਕ ਹੈ ਜੀ, ਸਿਹਤ ਤਾਂ ਜ਼ਰੂਰੀ ਹੈ, ਸਿਹਤ ਦੇ ਮੁਤਾਬਿਕ ਅੱਜ ਜ਼ਰੂਰ ਕਰਾਂਗੇ.
ਸਿਹਤ ਦੇ ਮੁਤਾਬਿਕ ਅੱਜ ਆਪਾਂ ਗੱਲ ਕਰਨੀ ਆ ਵੀ ਜਿੱਦਾਂ ਸਿਗਰਟ ਨੋਸ਼ੀ ਜਿਹੜੀ ਆ, ਵੈਸੇ ਸਾਰਿਆਂ ਨੂੰ ਪਤਾ ਆ ਵੀ ਜਿਹੜੀ ਸਮੋਕਿੰਗ ਹੈ ਇਹ ਆਪਣੇ ਸਿਹਤ ਦੇ ਲਈ ਹਾਨੀਕਾਰਕ ਆ. ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੰਬਾਕੂ ਲੈਣਾ ਹਨਾ ਉਹ ਆਪਣੇ ਲਈ ਖਤਰਨਾਕ ਆ. ਪਰ ਹੁਣ ਇੱਕ ਖੋਜ ਇੱਕ ਇਹ ਵੀ ਆਈ ਆ ਵੀ ਅੱਗੇ ਆਪਣੇ ਇਹ ਕਹਿੰਦੇ ਹੁੰਦੇ ਸੀ ਵੀ ਜਿੱਦਾਂ ਆਪਾਂ ਇੱਕ ਬੰਦਾ ਜਿਹੜਾ ਕੋਈ ਵੀ ਸਮੋਕ ਕਰਦਾ ਆ ਉਹ ਤਾਂ ਚਲੋ ਆਪਣੇ ਆਪ ਨੂੰ ਹਾਨੀ ਪਹੁੰਚਾਉਂਦਾ ਹੈ ਆ, ਕੋਲ ਜਿਹੜਾ ਬੈਠਾ ਆ ਹਨਾ ਜੀ ਉਹ ਉਹਦੇ ਤੇ ਵੀ ਅਸਰ ਪੈਂਦਾ ਆ. ਇਹ ਇਹ ਧਾਰਨਾ ਹੈਗੀ ਆ ਤੇ ਇਹ ਸੱਚਾਈ ਵੀ ਹੈਗੀ ਆ ਵੀ ਜਿਹੜਾ ਕੋਲ ਬੈਠਾ ਹੁੰਦਾ ਉਹਦੇ ਉੱਤੇ ਵੀ ਪ੍ਰਭਾਵ ਜਿਹੜੇ ਪੈਂਦੇ ਆ. ਪਰ ਦੋਸਤੋ ਅੱਜ ਆਪਾਂ ਗੱਲ ਕਰਨੀ ਆ, ਗੱਲ ਆਪਾਂ ਅੱਜ ਕਰਨੀ ਆ ਕਿ ਥਰਡ ਹੈਂਡ ਸਮੋਕਿੰਗ. ਜਿੱਦਾਂ ਪਹਿਲਾਂ ਫਸਟ ਹੈਂਡ ਉਹ ਹੋ ਗਿਆ ਜਿਹੜਾ ਆਪ ਪੀਂਦਾ, ਸੈਕਿੰਡ ਹੈਂਡ ਉਹ ਹੋ ਗਿਆ ਜਿਹੜਾ ਉਹਦੇ ਘੇਰੇ ਦੇ ਵਿੱਚ ਆ ਜਾਂਦਾ ਜਿੱਧਰ ਨੂੰ ਜਾਣੀ ਉਹਦੀ ਹਵਾ ਜਾਂ ਉਹ ਬਾਹਰ ਨੂੰ ਧੂੰਆਂ ਛੱਡਦਾ ਆ, ਉਹਦੇ ਜੋ ਜੋ ਉਹਦੇ ਏਰੀਏ ਦੇ ਵਿੱਚ ਆਉਂਦੇ ਆ ਜਾਂ ਉਹਦੇ ਸੰਪਰਕ ਵਿੱਚ ਆਉਂਦੇ ਉਸ ਧੂੰਏ ਦੇ, ਉਹ ਸੈਕਿੰਡ ਹੈਂਡ ਹੋ ਗਿਆ. ਥਰਡ ਹੈਂਡ ਜਿਹੜੀ ਸਮੋਕਿੰਗ ਆ ਉਹਦੇ ਬਾਰੇ ਆਪਾਂ ਗੱਲ ਕਰਨੀ ਵੀ ਹੋਰ ਵੀ ਪ੍ਰਭਾਵ ਇਹਦੇ ਹੈਗੇ ਆ ਜਿਹੜੇ ਖਾਸ ਤੌਰ ਤੇ ਬੱਚੇ ਜਿਹੜੇ ਆ ਉਹ ਵੀ ਇਹਦੇ ਪ੍ਰਭਾਵ ਦੇ ਵਿੱਚ ਆ ਸਕਦੇ ਆ. ਕਹਿੰਦੇ ਵੀ ਜਿਹੜੇ ਸਿਗਰਟ ਵਿੱਚ ਜਿਹੜੇ ਜ਼ਹਿਰੀਲੇ ਰਸਾਇਣ ਪਾਏ ਜਾਂਦੇ ਆ ਗੁਰਦੇਵ ਸਿੰਘ ਜੀ, ਉਹਨਾਂ ਦੇ ਵਿੱਚੋਂ 90% ਜਿਹੜਾ ਹਿੱਸਾ ਆ ਉਹ ਦੀਵਾਰ ਦੇ ਉੱਤੇ, ਕੱਪੜਿਆਂ ਦੇ ਉੱਤੇ, ਬਾਲਾਂ ਦੇ ਉੱਤੇ ਤੇ ਚਮੜੀ ਦੇ ਨਾਲ ਚੁੰਬੜ ਜਾਂਦਾ. ਬਹੁਤ ਘੱਟ ਦੋਸਤਾਂ ਨੂੰ ਇਹ ਗੱਲ ਪਤਾ ਹੋਣੀ ਆ.
ਠੀਕ ਆ ਜੀ.
ਇਸ ਲਈ ਕਹਿੰਦੇ ਵੀ ਜਦੋਂ ਵੀ ਕੋਈ ਵਿਅਕਤੀ ਜਿਹੜਾ ਬਾਹਰੋਂ ਸਿਗਰਟ ਨੋਸ਼ੀ ਕਰਕੇ ਆਉਂਦਾ, ਬਹੁਤ ਸਾਰੇ ਦੋਸਤ ਇਹ ਸੋਚਦੇ ਆ ਵੀ ਸਿਗਰਟ ਆਪਾਂ ਬਾਹਰ ਹੀ ਪੀ ਲਈ ਆ ਹੁਣ ਆਪਾਂ ਘਰ ਨਹੀਂ ਪੀਤੀ ਆਪਾਂ ਸੇਫ ਆ, ਪਰ ਉਹ ਕਹਿੰਦੇ ਵੀ ਜੇ ਤੁਸੀਂ ਬਾਹਰ ਵੀ ਪੀ ਕੇ ਆਉਂਦੇ ਆ ਫੇਰ ਵੀ ਤੁਸੀਂ ਅੰਦਰ ਆ ਜਾਂਦੇ ਆ ਫੇਰ ਵੀ ਇਹ ਜਿਹੜੇ ਬਾਸਤਾਂ ਦੇ ਉੱਤੇ, ਦੀਵਾਰ ਦੇ ਉੱਤੇ, ਕੱਪੜਿਆਂ ਉੱਤੇ, ਬਾਲਾਂ ਦੇ ਚਮੜੀ ਦੇ ਨਾਲ ਸਾਡੇ ਆਟੋਮੈਟਿਕਲੀ ਜਿਹੜੇ ਹੈਗੇ ਆ ਉਹ ਸਮੋਕਿੰਗ ਦੇ ਜਿਹੜੇ ਕੁਛ ਵੀ ਉਹਦੇ ਜਿਹੜੇ ਹਾਨੀਕਾਰਕ ਪ੍ਰਭਾਵ ਉਹ ਨਾਲ ਆ ਸਾਡੇ ਲਈ ਕਰਦੇ ਆ ਤੁਸੀਂ ਉਹਦੇ ਨਾਲ ਉਹ ਜਿਹੜੀ ਨਿਕੋਟੀਨ ਆ ਉਹ ਸਾਡੇ ਨਾਲ ਆ ਤੇ ਖਾਸ ਤੌਰ ਤੇ ਬੱਚਿਆਂ ਦੇ ਅੰਦਰ ਜਾਣ ਦੇ ਬੜੇ ਖਦਸ਼ੇ ਜਿਹੜੇ ਬਣੇ ਰਹਿੰਦੇ ਆ. ਇਹਨੂੰ ਥਰਡ ਹੈਂਡ ਸਮੋਕਿੰਗ ਕਿਹਾ ਜਾਂਦਾ. ਥਰਡ ਹੈਂਡ ਸਮੋਕਿੰਗ ਵੈਸੇ ਕਹਿੰਦੇ ਵੀ ਇੱਕ ਟਰਮ ਆ ਜਿਹੜੀ ਕਿ ਬਹੁਤ ਸਾਰੇ ਲੋਕਾਂ ਦੇ ਲਈ ਇੱਕ ਨਵੀਂ ਹੋਣੀ ਆ, ਪਰ ਬੱਚਿਆਂ ਦੇ ਉੱਤੇ ਅਧਿਐਨ ਕੀਤੇ ਗਏ ਆ ਤੇ ਬੱਚਿਆਂ ਦੇ ਵਿੱਚ ਵੀ ਇਹਦੇ ਜਿਹੜੇ ਨਿਕੋਟੀਨ ਪਾਇਆ ਗਿਆ ਤੇ ਉਹ ਜਦੋਂ ਉਹਦੇ ਬਾਰੇ ਸਰਚ ਕੀਤੀ ਗਈ ਉਹ ਕਹਿੰਦੇ ਵੀ ਬੱਚਿਆਂ ਦੇ ਜਿਹੜੇ ਮਾਤਾ ਪਿਤਾ ਆ ਉਹ ਸਿਗਰਟ ਨੋਸ਼ੀ ਜਿਹੜੀ ਆ ਉਹਦੇ ਪ੍ਰਭਾਵ ਤੋਂ ਬਚਾਉਣ ਲਈ ਆਪਣੇ ਵੱਲੋਂ ਤਾਂ ਇਹ ਸੋਚਦੇ ਆ ਵੀ ਬੱਚਿਆਂ ਦੇ ਕੋਲ ਨਾ ਆਪਾਂ ਸਿਗਰਟ ਪੀਏ, ਪਰ ਜਦੋਂ ਆਉਂਦੇ ਆ ਕੇ ਜੇ ਉਹਨਾਂ ਨੂੰ ਗਲਵੱਕੜੀ ਪਾ ਲੈਂਦੇ ਆ ਬੱਚਿਆਂ ਨੂੰ ਹਨਾ ਤੇ ਉਹ ਤਾਂ ਵੀ ਜਿਹੜਾ ਆਪਣੇ ਸਿਗਰਟ ਨੋਸ਼ੀ ਦਾ ਜਿਹੜਾ ਪ੍ਰਭਾਵ ਆ ਉਹ ਬੱਚਿਆਂ ਨੂੰ ਦੇ ਦਿੰਦੇ ਆ. ਨਾਲ ਦੀ ਨਾਲ ਬੱਚੇ ਜਿਹੜੇ ਆ ਕੱਪੜਿਆਂ ਦੇ ਉੱਤੇ ਫਰਨੀਚਰ ਆਦਿ ਨੂੰ ਛੋਹਦੇ ਆ ਜਦੋਂ ਉਹਦੇ ਨਾਲ ਵੀ ਜਿਹੜੇ ਸਿਗਰਟ ਦੇ ਜ਼ਹਿਰੀਲੇ ਤੱਤ ਹੈਗੇ ਆ ਨਿਕੋਟੀਨ ਉਹਨਾਂ ਨੂੰ ਗ੍ਰਹਿਣ ਕਰ ਲੈਂਦੇ ਆ. ਇਹ ਜਿਹੜਾ ਜ਼ਹਿਰੀਲਾ ਤੱਤ ਆ ਜਾਣੀ ਉਹ ਸਿਗਰਟ ਪੀਣ ਵਾਲਿਆਂ ਤੋਂ ਬੱਚਿਆਂ ਦੇ ਵਿੱਚ ਜਾਣ ਦਾ ਬਹੁਤ ਸਾਰਾ ਖਦਸ਼ਾ ਜਿਹੜਾ ਬਣਿਆ ਰਹਿੰਦਾ. ਤੇ ਦੋਸਤੋ ਇਹ ਜ਼ਰੂਰ ਕੋਸ਼ਿਸ਼ ਕਰੋ. ਵੈਸੇ ਗੁਰਸੇਵ ਸਿੰਘ ਜੀ ਆਪਣੇ ਪੰਜਾਬੀ ਲੋਕ ਤਾਂ ਬਹੁਤ ਘੱਟ ਪੀਂਦੇ ਆ ਸਮੋਕਿੰਗ, ਬਹੁਤ ਘੱਟ ਕਰਦੇ ਆ.
ਹਾਂਜੀ, ਪਰ ਯੂਥ ਹੋਣ ਦਾ ਇੱਥੇ ਆ ਕੇ ਇੰਡੀਆ ਇਹ ਪੰਜਾਬ ਚ ਘੱਟ ਪੀਂਦੇ ਸੀ ਕਿਉਂਕਿ ਜਦੋਂ ਕਾਲਜ ਟਾਈਮ ਵਿੱਚ ਪੜ੍ਹਦੇ ਆ ਡੱਬੀਆਂ ਦਿਹਾੜੀ ਚ ਪੀ ਜਾਂਦੇ ਆ. ਤੁਹਾਡੀ ਗੱਲ ਤੋਂ ਤਾਂ ਲੱਗਦਾ ਕਿ ਇਹਨਾਂ ਨੂੰ ਹੱਥ ਮਿਲਾਉਣਾ ਵੀ ਹੁਣ ਗਰੇਜ ਕਰਨੀ ਚਾਹੀਦੀ ਹੈ.
ਬਿਲਕੁਲ, ਇਹਦੇ ਵਿੱਚ ਦੇਖੋ ਇਹਦੇ ਵਿੱਚ ਇਹ ਨੀ ਹੈਗਾ ਕਿ ਉਹਦੇ ਨਾਲ ਕੋਈ ਆਪਾਂ ਡਿਸਕ੍ਰਿਮੀਨੇਟ ਕਰ ਰਹੇ ਉਹਨਾਂ ਨੂੰ, ਬਈ ਆਪਾਂ ਉਹਨਾਂ ਦੇ ਨਾਲ ਕੋਈ ਵਖਰਾਓ ਕਰ ਰਹੇ ਆ, ਇਦਾਂ ਦੇ ਨਹੀਂ ਹੈਗਾ. ਪਰ ਇਹ ਦੇਖੋ ਆਪਣੀ ਸਿਹਤ ਨੂੰ ਸੰਭਾਲਣ ਦੇ ਲਈ ਹਨਾ, ਫਿਰ ਜੇ ਹੱਥ ਨਾ ਵੀ ਮਿਲਾਉਣਾ ਪਵੇ ਤਾਂ ਇਹਦੇ ਵਿੱਚ ਕੀ ਇਤਰਾਜ਼ ਆ ਤੁਹਾਨੂੰ? ਨਹੀਂ ਤਾਂ ਉਹ ਜਿਹੜਾ ਨਿਕੋਟੀਨ ਜੇ ਤੋਂ ਤੁਸੀਂ ਬਚਦੇ ਆ ਉਹ ਤੋਂ ਉਹ ਤੁਹਾਡੇ ਵੀ ਅੰਦਰ ਆ ਸਕਦਾ ਇੱਕ ਤਰ੍ਹਾਂ ਦੇ ਨਾਲ, ਤੁਸੀਂ ਵੀ ਸਿਗਰਟ ਪੀਂਦੇ ਆ.
ਹਾਂਜੀ, ਜਿਹੜਾ ਆਪ ਬੰਦਾ ਜ਼ਹਿਰ ਪੀ ਰਿਹਾ ਉੱਤੋਂ ਜੇ ਗਰੇਜ ਕਰਨ ਨੂੰ ਕੋਈ ਮਾੜੀ ਗੱਲ ਨੀ. ਹਾਂ, ਜਾਤਾਂ ਪਰਤਾਂ ਨੂੰ ਛੱਡ ਦੋ, ਉੱਥੇ ਜਾ ਕੇ ਗਲੇ ਮਿਲਾਓ ਜਾ ਕੇ. ਜਿਹੜੇ ਹੁਣ ਆਪਣੀ ਸਿਹਤ ਦਾ ਨੀ ਗੌਰ ਕਰ ਰਹੇ ਉਹਨਾਂ ਤੋਂ ਗਰੇਜ ਕੀਤਾ ਜਾ ਸਕਦਾ ਆ.
ਬਿਲਕੁਲ ਬਿਲਕੁਲ, ਤੇ ਆਪਾਂ ਬਹੁਤ ਸਾਰੀਆਂ ਗੱਲਾਂ ਅੱਗੇ ਵੀ ਕਰੀ ਦੀਆਂ ਆ ਨਾ, ਵੀ ਆਪਾਂ ਜਿਹੜੇ ਚੰਗੇ ਬੰਦੇ ਆ ਉਹਨਾਂ ਨੂੰ ਇਦਾਂ ਡਿਸਕ੍ਰਿਮੀਨੇਟ ਕਰ ਦਿੰਦੇ ਆ ਆਪਾਂ, ਉਹਨੂੰ ਗਰੀਬ ਅਮੀਰ ਦਾ ਪਾੜਾ ਪਾ ਲੈਂਦੇ ਆ, ਜਾਤਾਂ ਪਾਤਾਂ ਦੇ ਵਿੱਚ ਪਾੜਾ ਪਾ ਲੈਂਦੇ ਆ, ਧਰਮਾਂ ਦੇ ਵਿੱਚ ਪਾੜਾ ਪਾ ਲੈਂਦੇ ਆ. ਜੇ ਪਾੜਾ ਪਾਉਣਾ ਹੀ ਆ ਤਾਂ ਜਿਹੜੇ ਬੰਦੇ ਇਦਾਂ ਆ ਸਿਗਰਟ ਪੀਂਦੇ ਆ ਉਹਨਾਂ ਦੇ ਨਾਲ ਥੋੜੀ ਜਿਹਾ ਪ੍ਰਭਾਵ ਬਣਾਓ. ਪਰ ਦੋਸਤੋ ਤੁਹਾਡੇ ਨਾਲ ਵੀ ਸਾਡੀ ਸਿੰਪਥੀ ਆ, ਸਾਨੂੰ ਪਤਾ ਥੋੜਾ ਜਿਹਾ ਕਹਿੰਦੇ ਔਖਾ ਆ ਵੈਸੇ ਇਹ ਕਿਹਾ ਜਾਂਦਾ ਵੀ ਸਿਗਰਟ ਛੱਡਣੀ, ਪਰ ਤੁਸੀਂ ਕੋਸ਼ਿਸ਼ ਕਰੋ ਇਹ ਚੰਗੀ ਚੀਜ਼ ਨੀ ਹੈਗੀ, ਖਾਸ ਤੌਰ ਤੇ ਆਪਣੇ ਬੱਚਿਆਂ ਦੇ ਲਈ ਜ਼ਰੂਰ ਛੱਡੋ ਕਿਉਂਕਿ ਬੱਚਿਆਂ ਜਿਹੜੀ ਇਹ ਹੁਣ ਅੱਗੇ ਰਿਸਰਚ ਆਈ ਹੈ ਜਿਹਦੇ ਬਾਰੇ ਆਪਾਂ ਗੱਲ ਕੀਤੀ ਅੱਜ ਇਹ ਡਾਕਟਰ ਅਜੇ ਯਾਦਵ ਹੋਣਾ ਦੀ ਰਿਪੋਰਟ ਜਿਹੜੀ ਆਪਾਂ ਸਾਂਝੀ ਕੀਤੀ ਹੈ ਕਿ ਬੱਚਿਆਂ ਦੇ ਵਿੱਚ ਜਿੱਥੇ ਵੀ ਤੁਸੀਂ ਹੱਥ ਲਾਉਂਦੇ ਆ ਪੀਣ ਤੋਂ ਬਾਅਦ ਤੁਹਾਡੀ ਚਮੜੀ ਦੇ ਨਾਲ ਵੀ ਜਾਣੀ ਇਹਦਾ ਮਤਲਬ ਜਦੋਂ ਜੇ ਤੁਸੀਂ ਸਿਗਰਟ ਪੀਣੀ ਆ ਉਸ ਤੋਂ ਬਾਅਦ ਘਰ ਆ ਕੇ ਕਿਸੇ ਚੀਜ਼ ਨੂੰ ਟੱਚ ਨਾ ਕਰੋ ਸਿੱਧੇ ਹੀ ਆ ਕੇ ਵਾਸ਼ਰੂਮ ਵਿੱਚ ਨਹਾਉਣ ਲੱਗ ਪਓ ਹਨਾ
ਗੁਰਸੇਵ ਸਿੰਘ ਜੀ ਤੇ ਕੋਸ਼ਿਸ਼ ਕਰੋ ਕਿ ਪਹਿਲਾਂ ਸਿਗਰਟ ਨੂੰ ਹੀ ਨਾ ਟੱਚ ਕਰੋ ਤੇ ਜਿਹੜੇ ਬੱਚੇ ਸਾਡੇ ਨਹੀਂ ਪੀਂਦੇ ਤੇ ਉਹ ਅੱਗੇ ਪੀਣ ਹੀ ਨਾ ਸ਼ੁਰੂਆਤ ਹੀ ਨਾ ਕਰਨ ਇਸ ਚੀਜ਼ ਦਾ ਕਿਉਂਕਿ ਇਹਦਾ ਨੁਕਸਾਨ ਹੀ ਨੁਕਸਾਨ ਆ
ਨੁਕਸਾਨ ਹੀ ਨੁਕਸਾਨ ਹੈ ਜੀ ਬਿਲਕੁਲ ਤੇ ਮੈਸੇਜ ਵੀ ਦੋਸਤਾਂ ਦੇ ਆ ਚੁੱਕੇ ਆ ਤੇ ਆਪਾਂ ਮੈਸੇਜ ਜਿਹੜੇ ਆ ਸਾਂਝੇ ਕਰ ਲਈਏ ਆਪਣੇ ਨਾਲ ਸਭ ਤੋਂ ਪਹਿਲਾਂ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਜੁੜੇ ਆ ਦਲਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ ਸਾਨੂੰ ਵੀ ਉਹਨਾਂ ਨੇ ਕਿਹਾ ਆ ਕਹਿੰਦੇ ਵੀ ਜਦੋਂ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕਹੇ ਸ਼ਬਦ ਅੰਤਮ ਹਨ ਤਾਂ ਸਮਝੋ ਤੁਸੀਂ ਆਪਣੀ ਹਸਤੀ ਨੂੰ ਮਿਟਾਉਣ ਵੱਲ ਚੱਲ ਪਏ ਹੋ
ਠੀਕ ਹੈ ਜੀ
ਜੀ ਇਹਦੇ ਵਿੱਚ ਕਹਿਣ ਦਾ ਉਹਨਾਂ ਦਾ ਮਤਲਬ ਇਹੀ ਆ ਵੀ ਬਹੁਤ ਸਾਰੇ ਲੋਕ ਕਹਿੰਦੇ ਵੀ ਜੋ ਮੈਂ ਕਹਿ ਦਿੱਤਾ ਉਹੀ ਸੱਚ ਆ ਹਨਾ ਜੋ ਮੈਂ ਇਹਦੇ ਵਿੱਚ ਤਰਕ ਕੱਢਿਆ ਵੈਸੇ ਇਹ ਬੜਾ ਡੂੰਘਾ ਮੀਨਿੰਗ ਉਹਨਾਂ ਨੇ
ਬਹੁਤ ਡੂੰਘਾ ਸੀ
ਤੁਹਾਡੇ ਕਹੇ ਸ਼ਬਦ ਅੰਤਮ ਹਨ ਤਾਂ ਸਮਝੋ ਤੁਸੀਂ ਆਪਣੀ ਹਸਤੀ ਨੂੰ ਮਿਟਾਉਣ ਵੱਲ ਚੱਲ ਪਏ ਹੋ ਇਹਦਾ ਮਤਲਬ ਇਹੀ ਆ ਕਿ ਕਈ ਦੋਸਤਾਂ ਨੂੰ ਇਹ ਗੱਲ ਹੁੰਦੀ ਆ ਜਾਂ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਹੁੰਦੀ ਆ ਕਿ ਜੋ ਮੈਂ ਕਹਿ ਦਿੱਤਾ ਉਹ ਸੱਚਾਈ ਆ ਕਈ ਵਾਰੀ ਆਪਾਂ ਝੂਠ ਵੀ ਬੋਲ ਦਈਦਾ ਆਪਾਂ ਉਹਨੂੰ ਫਿਰ ਸੱਚ ਸਾਬਤ ਕਰਨ ਦੇ ਲਈ ਜਾਣੀ ਪੂਰਾ ਜ਼ੋਰ ਲਾ ਦਈਦਾ ਹਨਾ ਇੱਕ ਤਰ੍ਹਾਂ ਦੇ ਨਾਲ ਉਹ ਕਹਿੰਦੇ ਵੀ ਤੁਸੀਂ ਆਪਣੇ ਜੇ ਤੁਸੀਂ ਇਸ ਤੁਹਾਡੇ ਵਿੱਚ ਇਹ ਐਟੀਟਿਊਡ ਹੈਗਾ ਵੀ ਮੈਂ ਹੀ ਸੱਚਾ ਆ ਬਾਕੀ ਦੁਨੀਆਂ ਦੇ ਸਾਰੇ ਲੋਕ ਝੂਠੇ ਆ ਇਹਦਾ ਮਤਲਬ ਹੈ ਤੁਹਾਡੀ ਹਸਤੀ ਦੀ ਕੋਈ ਹੋਂਦ ਨਹੀਂ ਹੈਗੀ ਇਹਨੂੰ ਹੰਕਾਰ ਦੇ ਨਾਲ ਵੀ ਆਪਾਂ ਡਿਕਲੇਅਰ ਕਰ ਸਕਦੇ ਹਾਂ ਤੇ ਦਲਜੀਤ ਸਿੰਘ ਜੀ ਮੇਰੇ ਹਿਸਾਬ ਨਾਲ ਤਾਂ ਇਹੀ ਤੁਸੀਂ ਕਹਿਣ ਦੀ ਕੋਸ਼ਿਸ਼ ਕੀਤੀ ਆ ਤੇ ਜੇ ਹੋਰ ਕੁਛ ਆ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸਾਂਝਾ ਕਰ ਦਿਓ ਤੁਸੀਂ ਜ਼ਿਆਦਾ ਜਾਣਦੇ ਹੋ ਰਾਜੀ ਭੰਗੂ ਸਾਹਿਬ ਜੁੜੇ ਆਪਣੇ ਨਾਲ ਸਿੰਘਾਪੁਰ ਤੋਂ ਰਾਜੂ ਭੰਗੂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਉਹ ਕਹਿੰਦੇ ਬਈ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਆ ਤੇ ਹਾਲ ਚਾਲ ਪੁੱਛਦੇ ਹਾਲ ਚਾਲ ਬਹੁਤ ਵਧੀਆ ਆ ਕਹਿੰਦੇ ਵੀ ਸਿੰਘਾਪੁਰ ਦੇ ਵਿੱਚ ਵੀ ਅੱਜ ਮੌਸਮ ਜਿਹੜਾ ਆ ਕ੍ਰਿਸਟਲ ਕਲੀਅਰ ਬਹੁਤ ਸਾਫ਼ ਬਣਿਆ ਹੋਇਆ ਆ ਤੇ ਕੱਲ ਵੈਸੇ ਸਾਰਾ ਦਿਨ ਕਹਿੰਦੇ ਵੀ ਬਾਰਿਸ਼ ਹੁੰਦੀ ਰਹੀ ਆ ਉਹਨਾਂ ਨੇ ਸੁਰਜੀਤ ਖਾਨ ਉਹਨਾਂ ਦਾ ਗੀਤ ਜਿਹੜਾ ਆ ਉਹ ਕਿਲਾ ਉਹ ਵੀ ਸੁਣਨ ਦੀ ਫਰਮਾਇਸ਼ ਜਿਹੜੀ ਕੀਤੀ ਆ
ਠੀਕ ਹੈ ਜੀ
ਜੀ ਅੱਗੇ ਆਪਣੇ ਨਾਲ ਹਰਮੀਤ ਸਿੰਘ ਚੰਨਾ ਸਾਹਿਬ ਜੁੜੇ ਆ ਤੇ ਚੰਨਾ ਸਾਹਿਬ ਸਾਡਾ ਵੀ ਬਹੁਤ ਬਹੁਤ ਸਵਾਗਤ ਹੈ ਤੇ ਉਹਨਾਂ ਦੇ ਨਾਲ ਧੀਰਾ ਤੇ ਨਿੱਕਾ ਕੋਬਰਮ ਤੋਂ ਅਕਸਰੇ ਹੁੰਦੇ ਆ ਵੈਸੇ ਇਹਨਾਂ ਦੀ ਵੀ ਦੇਖੋ ਜੋੜੀ ਦੇਖੋ ਹਨਾ ਇਹਨਾਂ ਦੀ ਹਰਮੀਤ ਸਿੰਘ ਚੰਨਾ ਸਾਹਿਬ ਦੇ ਨਾਲ ਧੀਰਾ ਤੇ ਨਿੱਕਾ ਜ਼ਰੂਰ ਹੁੰਦੇ ਆ ਤੁਹਾਡੇ
ਸਾਡੇ ਪ੍ਰੋਗਰਾਮ ਦੇ ਅੰਗ ਜੇ ਅੰਗ ਬਣੇ ਹੋਏ ਆ ਕਿ ਲੱਗਦਾ ਕਿ ਪੂਰਾ ਨਹੀਂ ਹੋਇਆ ਪ੍ਰੋਗਰਾਮ ਅਜੇ
ਜੀ ਬਿਲਕੁਲ ਬਿਲਕੁਲ ਦੇ ਨਾਲ ਨਾ ਧੀਰਾ ਤੇ ਨਿੱਕਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਆ ਸਾਡੀ ਦੋਸਤੀ ਇੱਦਾਂ ਹੀ ਬਣੀ ਰਹੇ ਬਹੁਤ ਘੱਟ ਹੁੰਦੇ ਇੱਦਾਂ ਦੇ ਦੋਸਤ ਵੀ ਇੱਕ ਮੈਸੇਜ ਜਿਹੜਾ ਤਿੰਨ ਦੋਸਤ ਜਿਹੜੇ ਇੱਕ ਮੈਸੇਜ ਕਰਦੇ ਆ ਹਨਾ
ਕਰਦੇ
ਚੰਨਾ ਸਾਹਿਬ ਇਹਨਾਂ ਦੇ ਹੈਡ ਆਫ ਡਿਪਾਰਟਮੈਂਟ ਹੈਗੇ ਚੰਨਾ ਸਾਹਿਬ ਤੇ ਉਹ ਕਹਿੰਦੇ ਪ੍ਰੋਗਰਾਮ ਆਪਾਂ ਰੈਗੂਲਰਲੀ ਸੁਣਦੇ ਹੈਗੇ ਆ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੈਗੀ ਆ ਅਸੀਂ ਇੱਥੇ ਠੀਕ ਠਾਕ ਆ ਤੇ ਤੁਸੀਂ ਵੀ ਠੀਕ ਠਾਕ ਹੋਣੇ ਆ ਉਹ ਕਹਿੰਦੇ ਵੀ ਲਾਸਟ ਪ੍ਰੋਗਰਾਮ ਦੇ ਵਿੱਚ ਕਹਿੰਦੇ ਪੁੱਛਿਆ ਸੀਗਾ ਬਰਥ ਪਲੇਸ ਆਫ ਮਹਾਰਾਜਾ ਰਣਜੀਤ ਸਿੰਘ ਤੇ ਉਹ ਕਹਿੰਦੇ ਵੀ ਇਹ ਬਰਥ ਪਲੇਸ ਹੈਗਾ ਆ ਡਿਸਟ੍ਰਿਕਟ ਗੁਜਰਾਂਵਾਲਾ ਪਾਕਿਸਤਾਨ ਦੇ ਵਿੱਚ ਤੇ 2 weeks ago ਕਹਿੰਦੇ ਵੀ ਇੱਕ ਇੰਟਰਵਿਊ ਹੋਈ ਸੀ ਅਸਗਰ ਭਲਵਾਨ ਜੀ ਉਹਨਾਂ ਦੇ ਨਾਲ ਲਹਿਰਾ ਪ੍ਰੋਗਰਾਮ ਦੇ ਵਿੱਚ ਇਸ ਤੋਂ ਕਹਿੰਦੇ ਉਹਨਾਂ ਨੇ ਜਾਣਿਆ ਕੋਬਰਮ ਦੇ ਵਿੱਚ ਥੋੜਾ ਜਿਹਾ ਬੱਦਲਵਾਈ ਬਣੀ ਹੋਈ ਆ ਪਿਛਲੇ ਸ਼ਨੀਵਾਰ ਤੋਂ ਉਹ ਕਹਿੰਦੇ ਵੀ ਅੱਜ ਤੁਸੀਂ ਸਾਧਨੀ ਜਿਹੜਾ ਆ ਜੱਸੀ ਜਸੋਲ ਦਾ ਗਾਣਾ ਉਹ ਜ਼ਰੂਰ ਸੁਣਾਓ ਰੱਬ ਰਾਖਾ ਟਿਲ ਟੁਮਾਰੋ ਤੇ ਹਰਮਨ ਰੇਡੀਓ ਕਹਿੰਦੇ ਇਦੇ ਸੁਣਦੇ ਰਹੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਗੁਰਸੇਵ ਸਿੰਘ ਜੀ ਮਹਾਰਾਜ ਰਣਜੀਤ ਸਿੰਘ ਦੇ ਬਾਰੇ
ਹਾਂਜੀ ਦਲਜੀਤ ਸਿੰਘ ਪਿਛਲੀ ਵਾਰ ਤੁਸੀਂ ਬੜਰੁੱਖਾ ਦੱਸਿਆ ਸੀਗਾ ਜਦੋਂ ਆਪਾਂ ਪ੍ਰੋਗਰਾਮ ਚੱਲਦਾ ਸੀ ਤੇ ਉਸ ਤੋਂ ਬਾਅਦ ਜਦੋਂ ਆਪ ਵੀ ਦੇਖਿਆ ਤਾਂ ਸੁਣੀ ਜਿੰਨਾ ਵੀ ਅਸੀਂ ਸੁਣਿਆ ਉਹਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਤੇ ਗੁਜਰਾਂ ਵਾਲਾ ਵੀ ਦੱਸਿਆ ਜਾਂਦਾ ਆ ਤੇ ਤੁਸੀਂ ਰਿਸਰਚ ਕੀਤੀ
ਵੈਸੇ ਮੈਂ ਰਿਸਰਚ ਦੇ ਬਾਰੇ ਹਾਂਜੀ ਮੈਂ ਵੀ ਰਿਸਰਚ ਕੀਤੀ ਆ ਵੈਸੇ ਮੈਂ ਮਿੰਟੂ ਭਾਜੀ ਉਹਨਾਂ ਨੇ ਵੀ ਕੀਤੀ ਸੀਗੀ ਆਪਣੇ ਬਹੁਤ ਵਧੀਆ ਉਹਨਾਂ ਨੇ ਵੀ ਇਹ ਕੋਸ਼ਿਸ਼ ਕੀਤੀ ਅਸਗਰ ਭਲਵਾਨ ਉਹਨਾਂ ਦੇ ਨਾਲ ਲਿਆ ਕੇ ਵੈਸੇ ਵੀ ਮਿੰਟੂ ਭਾਜੀ ਵੀ ਥੋੜੀ ਜਿਹੀ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਏਦਾਂ ਦੀਆਂ ਜਿਹੜੀਆਂ ਛੁੱਟੀਆਂ ਹੋਈਆਂ ਚੀਜ਼ਾਂ ਆ ਲੋਕਾਂ ਦੇ ਸਾਹਮਣੇ ਲਿਆਂਦੀਆਂ ਜ਼ਰੂਰ ਜਾਣ ਤੇ ਆਪਣੇ ਬੇਸ ਦੇ ਉੱਤੇ ਮੈਂ ਵੀ ਕੋਸ਼ਿਸ਼ ਕੀਤੀ ਕਿਉਂਕਿ ਮੈਂ ਤਾਂ ਬਡਰੋਖਾ ਹੀ ਸਮਝਦਾ ਸੀ ਪੜ੍ਹਿਆ ਜ਼ਰੂਰ ਸੀ ਮੈਂ ਗੁਜਰਾਂ ਵਾਲਾ ਤੇ ਆਪਣੇ ਇੱਕ ਡਾਕਟਰ ਸੁਖਦਿਆਲ ਸਿੰਘ ਜੀ ਹੈਗੇ ਆ ਪਟਿਆਲੇ ਦੇ ਵਿੱਚ ਇਤਿਹਾਸਕਾਰ ਹੈਗੇ ਆ ਤੇ ਦੋਸਤੋ ਆਪਾਂ ਉਹਨਾਂ ਦੇ ਨਾਲ ਵੀ ਸਾਂਝ ਬੁਲਾਉਣੀ ਆ ਕਿਸੇ ਦਿਨ ਪਰ ਅਜੇ ਟਾਈਮ ਦੀ ਥੋੜੀ ਜਿਹੀ ਕਿਉਂਕਿ ਬਹੁਤ ਵੱਡਾ ਧੜਕਾ ਹੁੰਦਾ ਆ ਇੰਡੀਆ ਦੇ ਵਿੱਚ ਉਹਦੇ ਕਰਕੇ ਅਸੀਂ ਬਹੁਤ ਸਾਰੇ ਜਿਹੜੇ ਵਿਦਵਾਨ ਆ ਦੋਸਤ ਆ ਸਾਡੇ ਉਹਨਾਂ ਦੇ ਨਾਲ ਅਸੀਂ ਸਾਂਝ ਨਹੀਂ ਬਣਾ ਪਾਏ ਪਰ ਫੇਰ ਵੀ ਆਪਾਂ ਕੋਸ਼ਿਸ਼ ਅਸੀਂ ਇਹੀ ਕਰਾਂਗੇ ਕਿ ਆਪਣਾ ਗੁਰਸੇਵ ਸਿੰਘ ਜਿਹੜਾ ਪ੍ਰੋਗਰਾਮ ਹੁੰਦਾ ਆ 4 ਤੋਂ 6 ਵਜੇ ਤੱਕ ਹਮ ਸਫ਼ਰ ਸੰਡੇ ਵਾਲੇ ਦਿਨ ਜਿਹੜਾ ਕਿ ਗਲੋਬਲ ਡਿਜੀਟਲ ਤੋਂ ਵੀ ਚੱਲਦਾ, ਉਸ ਪ੍ਰੋਗਰਾਮ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਤੇ ਉਸ ਤੋਂ ਬਾਅਦ ਜ਼ਰੂਰ ਆਪਾਂ ਦੱਸਾਂਗੇ, ਕਿਉਂਕਿ ਉਹਨਾਂ ਨਾਲ ਜੋ ਗੱਲਬਾਤ ਹੋਈ ਆ ਉਹਨਾਂ ਨੇ ਇਤਿਹਾਸ ਦੇ ਹਵਾਲੇ ਦਿੱਤੇ ਆ ਵੀ ਕਿਹੜੀ ਕਿਤਾਬ ਕਿਹੜੇ ਇਤਿਹਾਸਕਾਰ ਨੇ ਕਿੱਦਾਂ ਲਿਖਿਆ ਆ, ਉਹ ਹਵਾਲਿਆਂ ਦੇ ਨਾਲ ਆਪਾਂ ਗੱਲਬਾਤ ਕਰਨੀ ਜ਼ਿਆਦਾ ਜ਼ਰੂਰੀ ਸਮਝਾਂਗੇ. ਉਹਦੇ ਨਾਲ ਸ਼ਾਇਦ ਆਪਣੀਆਂ ਜਿਹੜੀਆਂ ਸਾਰੀਆਂ ਹੈਗੀਆਂ ਜਿੱਦਾਂ ਇਹਨਾਂ ਨੇ ਕਿਹਾ ਪਤਾ ਲੱਗ ਜਾਊਗਾ ਉਹਨਾਂ ਤੋਂ ਬਾਅਦ. ਵੈਸੇ ਬਡਰੁੱਖਾਂ ਦੀ ਵੀ ਆਪਣੀ ਗੱਲ ਹੋਈ ਆ, ਬਡਰੁੱਖਾਂ ਵਾਲੇ ਮੰਨਣ ਨੂੰ ਤਿਆਰ ਨਹੀਂ, ਉਹ ਕਹਿੰਦੇ ਇੱਥੇ ਹੀ ਹੋਇਆ ਬਡਰੁੱਖਾਂ ਦੇ ਵਿੱਚ. ਆਪਾਂ ਤੱਥਾਂ ਤੇ ਆਧਾਰਿਤ ਗੱਲ ਕਰਾਂਗੇ, ਉਹਨਾਂ ਨੂੰ ਡਾਕਟਰ ਸਾਹਿਬ ਨੂੰ ਲਿਆਵਾਂਗੇ ਕਿਸੇ ਦਿਨ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਜਿਹੜੀ ਆ ਕਰਾਂਗੇ.
ਠੀਕ ਹੈ ਜੀ, ਉਹਨਾਂ ਨਾਲ ਗੱਲ ਕਰਕੇ ਫਿਰ ਦੁਬਿਧਾ ਦੂਰ ਹੋਊਗੀ ਜੀ.
ਹਾਂਜੀ ਦੁਬਿਧਾ ਦੂਰ, ਮੈਂ ਦੁਬਿਧਾ ਦੂਰ ਹੋਊਗੀ, ਦੇਖਦੇ ਆ ਦੁਬਿਧਾ ਹੁੰਦੀ ਆ ਦੂਰ ਨਹੀਂ ਦੂਰ ਜੀ. ਤੇ ਉਹਨਾਂ ਨੇ ਹਰਮੀਤ ਸਾਹਿਬ ਉਹਨਾਂ ਨੇ ਇੱਕ ਹੋਰ ਵੀ ਕਿਹਾ ਆ, ਉਹ ਕਹਿੰਦੇ ਵੀ ਇੱਦਾਂ ਦਾ ਵਿਅਕਤੀ ਕੋਈ ਦੁਨੀਆਂ ਦੇ ਵਿੱਚ ਹੈ ਨੀ ਜਿਹਨੂੰ ਕੋਈ ਸਮੱਸਿਆ ਨੀ ਹੋ, ਸਮੱਸਿਆ ਨੀ ਹੈਗੀ, ਤੇ ਕਹਿੰਦੇ ਵੀ ਇੱਦਾਂ ਦੀ ਕੋਈ ਸਮੱਸਿਆ ਵੀ ਕੋਈ ਹੈ ਨੀ ਗੀ ਦੁਨੀਆਂ ਦੇ ਉੱਤੇ ਜਿਹਦਾ ਕੋਈ ਹੱਲ ਨਾ ਹੋਵੇ. ਤੇ ਨਾਲ ਦੀ ਨਾਲ ਉਹ ਕਹਿੰਦੇ ਆ ਵੀ ਸਮੱਸਿਆ ਦੇ ਬਾਰੇ ਜੇ ਸੋਚਦੇ ਰਹੋਗੇ ਤਾਂ ਬਹਾਨੇ ਮਿਲਦੇ ਆ, ਜੇ ਤੁਸੀਂ ਉਹਦੇ ਹੱਲ ਦੇ ਬਾਰੇ ਸੋਚਦੇ ਆ ਤਾਂ ਰਸਤੇ ਮਿਲਦੇ ਆ. ਜ਼ਿੰਦਗੀ ਕਹਿੰਦੇ ਇੰਨੀ ਆਸਾਨ ਨਹੀਂ, ਪਰ ਖੁਦ ਨੂੰ ਆਪਣੇ ਆਪ ਨੂੰ ਮਜ਼ਬੂਤ ਬਣਾ ਕੇ ਰੱਖੋ, ਕਿਉਂਕਿ ਜਿਹੜਾ ਉੱਤਮ ਸਮਾਂ ਆ ਉਹ ਕਦੀ ਨਹੀਂ ਆਉਂਦਾ, ਸਿਰਫ ਸਮੇਂ ਨੂੰ ਉੱਤਮ ਬਣਾਉਣਾ ਪੈਂਦਾ.
ਬਹੁਤ ਖੂਬ ਜੀ, ਧੰਨਵਾਦ ਚੰਨਾ ਸਾਹਿਬ ਦਾ. ਸਾਡੀ ਮੋਰਨਿੰਗ ਆ ਐਨਰਜੀ ਭਰ ਦਿੰਦੇ ਆ ਇੱਦਾਂ ਦੇ ਭੇਜ ਕੇ, ਕੋਈ ਕੋਟੇਸ਼ਨਸ ਭੇਜ ਕੇ.
ਜੀ 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 ਬਿਲਕੁਲ. ਤੇ ਅੱਗੇ ਆਪਣੇ ਨਾਲ ਸਾਡੇ ਦੋਸਤ ਅਜੇ ਪਾਲ ਜੀ ਹੁਣੀ ਵੀ ਜੁੜੇ. ਅਜੇ ਪਾਲ ਜੀ ਸਾਡਾ ਬਹੁਤ ਬਹੁਤ ਸਵਾਗਤ ਆ. ਉਹ ਕਹਿੰਦੇ ਆ ਵੀ ਬਹੁਤ ਵਧੀਆ ਜਾਣਕਾਰੀ ਆ ਜੀ ਸਿਹਤ ਦੇ ਬਾਰੇ, ਅੱਜ ਪਤਾ ਲੱਗਾ ਕਿ ਸਿਗਰਟ ਦੇ ਹੋਰ ਕੀ ਨੁਕਸਾਨ ਆ ਤੇ ਕਿਹਨੂੰ ਨੁਕਸਾਨ ਹੋ ਸਕਦਾ ਪੀਣ ਵਾਲੇ ਤੋਂ ਇਲਾਵਾ. ਪਰ ਇੱਕ ਗੱਲ ਕਹਿੰਦੇ ਵੀ ਜਿਹੜੀ ਚੇਨ ਸਮੋਕਰ ਹੁੰਦੇ ਆ ਉਹਨਾਂ ਨੂੰ ਤਾਂ ਫਿਰ ਵਾਸ਼ਰੂਮ ਬਹਿ ਕੇ ਹੀ ਪੀਣੀ ਚਾਹੀਦੀ ਆ ਜੀ, ਪੀਓ ਤੇ ਨਹਾਓ. ਬਿਲਕੁਲ ਜੀ ਤੇ ਬਿਲਕੁਲ ਅਜੇਪਾਲ ਸਾਹਿਬ, ਵੈਸੇ ਤਾਂ ਇਹ ਗੱਲ ਹੈਗੀ ਆ, ਪਰ ਇੱਕ ਜੇ ਆਪਾਂ ਸਮੋਕਿੰਗ ਕਰਦੇ ਵੀ ਆ ਨਾ, ਨਸ਼ੇ ਵਾਲੇ ਬੰਦੇ ਜਿਹੜੇ ਨਹਾ ਕੇ ਘੱਟੇ ਖੁਸ਼ ਹੁੰਦੇ ਹਨ. ਰੁਪਿੰਦਰ ਸਿੰਘ ਜੀ ਜੁੜੇ ਆ ਮੈਲਬੋਰਨ ਤੋਂ. ਰੁਪਿੰਦਰ ਸਿੰਘ ਜੀ ਸਾਨੂੰ ਵੀ ਸਤਿ ਸ੍ਰੀ ਅਕਾਲ, ਤੇ ਆਸ ਕਰਦੇ ਆ ਤੁਸੀਂ ਵੀ ਪ੍ਰੋਗਰਾਮ ਇੰਜੋਏ ਕਰਦੇ ਹੋਣੇ ਆ. ਉਹ ਕਹਿੰਦੇ ਵੀ ਇਨਫੋਰਮੇਸ਼ਨ ਜਿਹੜੀ ਆ ਬਹੁਤ ਵਧੀਆ ਦਿੱਤੀ ਤੁਸਾਂ ਨੇ, ਤੇ ਰੁਪਿੰਦਰ ਸਿੰਘ ਗਿੱਲ ਕਹਿੰਦੇ ਮੈਲਬੋਰਨ ਤੋਂ ਆਪਾਂ ਮੈਸੇਜ ਭੇਜ ਰਹੇ ਆ, ਤੇ ਮੈਲਬੋਰਨ ਦੇ ਵਿੱਚ ਅੱਜ ਮੌਸਮ ਕਹਿੰਦੇ ਇੱਥੇ ਵੀ ਬਹੁਤ ਵਧੀਆ ਆ, ਅੱਜ ਸਾਫ ਬਣਿਆ ਹੋਇਆ ਆ ਮੌਸਮ ਇੱਥੇ. ਤੇ ਹਰਮੀਤ ਸਾਹਿਬ ਕਹਿ ਰਹੇ ਆ ਵੀ ਅੱਜ ਦਾ ਜਿਹੜਾ ਟੌਪਿਕ ਆ ਉਹ ਵਧੀਆ ਲੱਗਾ, ਤੇ ਉਹ ਆਸ ਇਹੀ ਕਰਦੇ ਆ ਵੀ ਕਾਫੀ ਇਨਫੋਰਮੇਸ਼ਨ ਜਿਹੜੀ ਆ ਮਿਲੂਗੀ ਇਸ ਪ੍ਰੋਗਰਾਮ ਦੇ ਵਿੱਚ. ਤੇ ਇੱਕ ਆਪਾਂ ਗਾਣਾ ਦੋਸਤੋ ਜਿਹੜਾ ਕਿ ਆਪਣੇ ਰਾਜੂ ਭੰਗੂ ਸਾਹਿਬ ਉਹਨਾਂ ਨੇ ਫਰਮਾਇਸ਼ ਕੀਤੀ ਆ, ਉਹ ਆਪਾਂ ਗਾਣਾ ਤੁਹਾਨੂੰ ਸੁਣਾ ਦਈਏ, ਤੇ ਉਦੋਂ ਬਾਅਦ ਦੇ ਵਿੱਚ ਫਿਰ ਮਿਲਦੇ ਆ ਜੀ ਅਗਲੇ ਹਿੱਸੇ ਦੇ ਵਿੱਚ.
ਹਰ ਬੰਦਾ ਇੱਥੇ ਸੋ ਸੋ ਕਰ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ request@harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859 2811 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰ ਤੇ ਡਿਸਕਸ਼ਨ ਆਪਣੀ ਗੁਰਸੇਵ ਸਿੰਘ ਜੀ ਲੰਬੀਆਂ ਗੱਲਾਂ ਬਾਤਾਂ ਦੇ ਵਿੱਚ ਆਪੇ ਵੀ ਹੈ ਨਾ। ਫਰਮਾਇਸ਼ ਕੀਤੀ ਸੀ ਅੱਗੇ ਸਾਡੇ ਦੋਸਤ ਜੁੜੇ ਆ ਸੋਨੀ ਸਹਿਬੀ ਸਾਹਿਬ। ਸੋਨੀ ਸਹਿਬੀ ਸਾਹਿਬ ਸਾਡਾ ਬਹੁਤ ਬਹੁਤ ਸਵਾਗਤ ਆ ਤੇ ਨਾਲ ਦੀ ਨਾਲ ਸਤਿ ਸ੍ਰੀ ਅਕਾਲ ਵੀ ਉਹਨਾਂ ਨੇ ਬੁਲਾਈ ਗੁਰਸੇਵ ਸਿੰਘ ਜੀ। ਉਹ ਉਹਨਾਂ ਨੇ ਲਾਂਭਾ ਦਿੱਤਾ ਗੁਰਸੇਵ ਸਿੰਘ ਜੀ ਇੱਕ ਆਪਾਂ ਨੂੰ।
ਅੱਛਾ ਜੀ, ਕੀ ਕਹਿ ਰਹੇ ਨੇ?
ਉਹ ਕਹਿੰਦੇ ਵੀ ਤੁਸੀਂ ਅੱਜ ਵੀ ਖੇਤੀ ਨਾਲ ਰਿਲੇਟਡ ਜਿਹੜਾ ਪ੍ਰੋਗਰਾਮ ਕਰ ਰਹੇ ਆ, ਜਦੋਂ ਵੀ ਕਹਿੰਦੇ ਵੀ ਮੈਂ ਪ੍ਰੋਗਰਾਮ ਸੁਣਦਾ ਉਹ ਖੇਤੀ ਦੇ ਨਾਲ ਹੀ ਰਿਲੇਟਡ ਹੁੰਦਾ ਆ। ਕੋਈ ਹੋਰ ਵੀ ਕਹਿੰਦੇ ਟੋਪਿਕ ਲੈ ਕੇ ਆਇਆ ਕਰੋ, ਫੋਰ ਐਗਜ਼ਾਮਪਲ ਕਹਿੰਦੇ ਵੀ ਮੈਂ ਪੇਂਟ ਦਾ ਕੰਮ ਕਰਦਾ, ਪੇਂਟਿੰਗ ਨਾਲ ਰਿਲੇਟਡ ਕੋਈ ਟੋਪਿਕ ਕਦੇ ਨੀ ਲਿਆਂਦਾ, ਕਹਿੰਦੇ ਵੀ 2 ਸਾਲ ਹੋ ਗਏ ਸੁਣਦਿਆਂ ਨੂੰ।
ਠੀਕ ਹੈ ਜੀ, ਮੈਨੂੰ ਲੱਗਦਾ ਸਹਿਬੀ ਸਾਹਿਬ ਨੂੰ ਕਿਸੇ ਦਿਨ ਪ੍ਰੋਗਰਾਮ ਚ ਲੈਣਾ ਪੈਣਾ
ਜੀ। ਜਰੂਰ ਸਹਿਬੀ ਸਾਹਿਬ, ਇਹ ਜਰੂਰ ਤੁਸੀਂ ਇੱਕ ਹੋਰ ਵਿਸ਼ਾ ਦੇ ਦਿੱਤਾ ਕਿ ਉਹਦੇ ਉੱਤੇ ਵੀ ਹੁਣ ਸਾਨੂੰ ਰਿਸਰਚ ਕਰਨੀ ਪੈਣੀ ਹੈ ਨਾ। ਪੇਂਟਿੰਗ ਹੁਣ ਇਹ ਨੀ ਪਤਾ ਵੀ ਤੁਸੀਂ ਪੇਂਟਿੰਗ ਕਿਸ ਬਾਬਤ ਕਰਦੇ, ਪ੍ਰੋਫੈਸ਼ਨਲ ਤੁਸੀਂ ਪੇਂਟਰ ਹੈਗੇ ਆ ਜਾਂ ਪੇਂਟਿੰਗ ਤੁਸੀਂ ਬਣਾਉਂਦੇ ਆ ਹਨਾ, ਜਿਹੜੀਆਂ ਘਰਾਂ ਦੇ ਵਿੱਚ ਲਾਉਣ ਦੇ ਲਈ। ਵੈਸੇ ਵੀ ਅਲੱਗ ਅਲੱਗ ਵਿਸ਼ੇ ਹੈਗੇ, ਇਹਦੇ ਬਾਰੇ ਵੀ ਆਪਾਂ ਜ਼ਰੂਰ ਸਾਂਝੀਆਂ ਕਰਾਂਗੇ ਇਹਦੇ ਬਾਰੇ ਗੱਲਾਂ। ਇਹਦੇ ਕਈ ਭੁਲੇਖੇ ਜਿਹਾ ਹੈਗੇ ਆ, ਉਹ ਆਪਾਂ ਤੁਹਾਡੇ ਨਾਲ, ਤੁਸੀਂ ਨੰਬਰ ਦਿਓ ਸਾਨੂੰ, ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸੰਪਰਕ ਕਰਕੇ। ਮੇਰੇ ਵੀ ਸ਼ੰਕੇ ਹੈਗੇ ਪੇਂਟਿੰਗ ਨਾਲ ਰਿਲੇਟਡ, ਹੋ ਸਕਦਾ ਕਿ ਤੁਸੀਂ ਜ਼ਰੂਰ ਉਹ ਜਿਹੜੇ ਤੌਖਲੇ ਆ ਦੂਰ ਕਰ ਸਕੋ, ਵਧੀਆ ਤੁਸੀਂ ਹੋ ਸਕਦੇ ਆ। ਅੱਗੇ ਸਾਡੇ ਨਾਲ ਲਾਲੀ ਸੰਧੂ ਸਾਹਿਬ ਚਿੰਚਲਾ ਕੁਈਨਸਲੈਂਡ ਤੋਂ ਜੁੜੇ ਆ, ਚਿੰਚਲਾ ਤੋਂ ਜੇ ਮੈਂ ਗਲਤ ਨਾ ਹੋਵਾਂ। ਉਹ ਕਹਿੰਦੇ ਵੀ ਸਤਿ ਸ੍ਰੀ ਅਕਾਲ, ਬੁਲਾਉਂਦੇ ਆ ਪ੍ਰੋਗਰਾਮ, ਕਹਿੰਦੇ ਵਧੀਆ ਚੱਲ ਰਿਹਾ, ਲਵ ਹੀਰਾ ਦਾ ਕੋਈ ਸੌਂਗ ਜਿਹੜਾ ਆ ਲਾ ਦਿਓ। ਜਰੂਰ ਜੀ, ਜਰੂਰ ਲਾਵਾਂਗੇ ਆਪਾਂ ਇਹਨਾਂ ਦਾ ਵੀ। ਨਾਲ ਦੀ ਨਾਲ ਕੁਲਵਿੰਦਰ ਕੌਰ ਜੀ ਔਜਲਾ ਸਾਡੇ ਨਾਲ ਜੁੜੇ ਆ, ਉਹ ਕਹਿੰਦੇ ਵੀ ਟੌਪਿਕ ਬਹੁਤ ਵਧੀਆ ਆ, ਇੰਜੋਏ ਕਰ ਰਹੇ ਆ। ਤੇ ਕੋਈ ਵੀ ਪਲੇ ਸੌਂਗ ਜਿਹੜਾ ਉਹਨਾਂ ਨੇ ਚਾਰ ਸਾਹਿਬਜ਼ਾਦੇ ਮੂਵੀ ਦੇ ਵਿੱਚੋਂ ਜਿਹੜਾ ਸੁਣਨਾ ਚਾਹੁੰਦੇ ਆ, ਤੇ ਕਹਿੰਦੇ ਵੀ ਮੈਂ ਦੇਖਣਾ ਵੀ ਆ ਇਹ ਕਿ ਤੁਸੀਂ ਮੇਰਾ ਮੈਸੇਜ ਪੜ੍ਹਦੇ ਆ ਕਿ ਨਹੀਂ। ਜ਼ਰੂਰ ਪੜ੍ਹਾਂਗੇ ਜੀ, ਅਸੀਂ ਕਿਉਂ ਨਹੀਂ ਪੜ੍ਹਾਂਗੇ, ਅਸੀਂ ਮੈਸੇਜ ਜ਼ਰੂਰ ਪੜ੍ਹਦੇ ਗੁਰਸੇਵ ਸਿੰਘ ਜੀ, ਉਹ ਮੈਸੇਜ ਤਾਂ ਕੋਈ ਛੱਡਦੇ ਨਹੀਂ ਹਨਾ।
ਹਾਂਜੀ, ਨਾਲੇ ਪ੍ਰੋਗਰਾਮ ਸਾਡਾ ਹੈ ਹੀ ਸਰੋਤਿਆਂ ਲਈ ਆ ਜੀ, ਤੁਹਾਡੇ ਭੇਜੇ ਹੋਏ ਮੈਸੇਜ ਹੀ ਪੜ੍ਹਨੇ ਆਪਾਂ, ਹੋਰ ਕਰਨਾ ਵੀ ਕੀ ਆ ਜੀ।
ਬਿਲਕੁਲ, ਤੇ ਰਾਜੀ ਭੰਗੂ ਸਾਹਿਬ ਫੇਰ ਦੁਬਾਰਾ ਤੋਂ ਆਪਣੇ ਨਾਲ ਜੁੜੇ ਆ, ਉਹਨਾਂ ਨੇ ਵੀ ਬਹੁਤ ਵਧੀਆ ਇੱਕ ਜਾਣਕਾਰੀ ਉਹਨਾਂ ਨੇ ਦਿੱਤੀ ਆ। ਉਹ ਕਹਿੰਦੇ ਵੀ ਜੇ ਤੁਸੀਂ ਸਿੰਗਾਪੁਰ ਦੇ ਵਿੱਚੋਂ, ਕਿਉਂਕਿ ਰਾਜੀ ਭੰਗੂ ਸਾਹਿਬ ਆਪਣੇ ਸਿੰਗਾਪੁਰ ਹੈਗੇ ਆ, ਉਹ ਕਹਿੰਦੇ ਵੀ ਜੇ ਤੁਸੀਂ ਸਿੰਗਾਪੁਰ ਦੇ ਵਿੱਚੋਂ ਤੇ ਬੱਚੇ ਤੁਹਾਡੇ ਨਾਲ ਕਾਰ ਦੇ ਵਿੱਚ ਸਫ਼ਰ ਕਰ ਰਹੇ ਆ ਤੇ ਤੁਸੀਂ ਕਾਰ ਦੇ ਵਿੱਚ ਸਮੋਕ ਨਹੀਂ ਕਰ ਸਕਦੇ, ਜੇ ਤੁਸੀਂ ਕਾਰ ਦੇ ਵਿੱਚ ਬਹਿ ਕੇ ਸਮੋਕ ਕਰਦੇ ਆ ਤਾਂ ਤੁਹਾਡਾ ਜਿਹੜਾ, ਜੇ ਬੱਚੇ ਵੀ ਨਾਲ ਹੈਗੇ ਆ ਤੇ ਤੁਹਾਡਾ ਜਿਹੜਾ ਲਾਇਸੈਂਸ ਹੈ ਉਹ ਵੀ ਕੈਂਸਲ ਕਰ ਸਕਦੇ ਆ। ਉਹ ਬਹੁਤ ਵਧੀਆ ਇਹ ਜਾਣਕਾਰੀ ਆਪਾਂ ਦਿੱਤੀ ਉਹਨਾਂ ਨੇ।
ਹਾਂਜੀ, ਬਹੁਤ ਸੋਹਣਾ ਉਪਰਾਲਾ ਹੈ ਤਾਂ ਬੱਚਿਆਂ ਨੂੰ ਸੇਫ ਰੱਖਣ ਲਈ।
ਜੀ, ਸੇਫ ਰੱਖਣ ਲਈ ਮੈਂ ਖਾਸ ਤੌਰ ਤੇ ਗੁਰਸੇਵ ਸਿੰਘ ਜੀ, ਕਿਉਂਕਿ ਕਾਰ ਦੇ ਵਿੱਚ ਏਰੀਆ ਵੀ ਘੱਟ ਹੁੰਦਾ, ਸ਼ੀਸ਼ੇ ਤੁਸੀਂ ਬੰਦ ਰੱਖਦੇ ਹੋ ਤਾਂ ਹੋਰ ਵੀ ਜ਼ਿਆਦਾ ਡੈਂਜਰਸ ਹੋ ਜਾਂਦਾ ਨਾ ਬੱਚਿਆਂ ਲਈ ਖਾਸ ਤੌਰ ਤੇ।
ਹਾਂਜੀ, ਤੇ ਲਾਗਾ ਜੋ ਕਦਮ ਆ ਸਰਕਾਰ ਵੱਲੋਂ ਸਿੰਗਾਪੁਰ ਦੀ।
ਜੀ, ਤੇ ਹਾਰਡੀ ਸਿੰਘ ਜੁੜੇ ਆਪਣੇ ਨਾਲ, ਉਹ ਕਹਿੰਦੇ ਵੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਆ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਿੱਖਣ ਨੂੰ ਮਿਲੀਆਂ ਆ ਪ੍ਰੋਗਰਾਮ ਦੇ ਵਿੱਚ। ਹਾਰਡੀ ਸਿੰਘ ਜੀ ਸਾਡਾ ਬਹੁਤ ਬਹੁਤ ਧੰਨਵਾਦ। ਕੋਹਲੀ ਸਾਹਿਬ ਆਪਣੇ ਨਾਲ ਜੁੜੇ ਆ, ਉਹਨਾਂ ਨੇ ਬਰਾੜ ਸਾਹਿਬ ਨੂੰ ਵਿਆਹ ਦੀਆਂ 25ਵੀਂ ਸਾਲਗਿਰਾ ਦੇ ਉੱਤੇ, ਸਿਲਵਰ ਜੁਬਲੀ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਉਹਨਾਂ ਨੇ। ਮੈਨੂੰ ਲੱਗਦਾ ਮਿੰਟੂ ਬਰਾੜ ਸਾਹਿਬ ਉਹਨਾਂ ਦੇ, ਮੈਨੂੰ ਲੱਗਦਾ ਫਿਰ।
ਹਾਂਜੀ, ਮੈਂ ਹੁਣੇ ਚੈੱਕ ਕਰਕੇ ਹਟਿਆ, ਮਿੰਟੂ ਬਰਾੜ ਜੀ ਆ ਤੇ ਸਾਡੇ ਵੱਲੋਂ ਵੀ ਉਹਨਾਂ ਦੇ 25ਵੇਂ ਵਰੇਗੰਢ ਦੇ ਵਿਆਹ ਦੀ ਵਰੇਗੰਢ ਤੇ ਮੁਬਾਰਕਾਂ
ਜੀ। ਸਾਨੂੰ ਬਹੁਤ ਬਹੁਤ ਧੰਨਵਾਦ ਆ ਜੀ, ਬਹੁਤ ਬਹੁਤ। ਤੇ ਆਸ ਇਹੀ ਕਰਦੇ ਆ ਵੀ ਤੁਹਾਡੀ ਜਿਹੜੀ ਏਦਾਂ ਹੀ ਜ਼ਿੰਦਗੀ ਜਿਹੜੀ ਆ ਵਧੀਆ ਤਰੀਕੇ ਦੇ ਨਾਲ ਲੰਘਦੀ ਰਹੇ ਹਨਾ। ਤੇ ਹਰਮੀਤ ਸਿੰਘ ਚੰਨਾ ਸਾਹਿਬ, ਉਹਨਾਂ ਨੇ ਪ੍ਰੋਗਰਾਮ ਜਿਹੜਾ ਗਾਣਾ ਸੀਗਾ ਉਹ ਬਹੁਤ ਵਧੀਆ ਕਹਿੰਦੇ ਸੀਗਾ। ਸਨੀ ਸਿੰਘ ਜੀ ਜੁੜੇ ਆ ਸਾਡੇ ਨਾਲ, ਉਹਨਾਂ ਨੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਆ। ਉਹ ਕਹਿੰਦੇ ਵੀ ਮੇਰੇ ਡੈਡੀ ਕਹਿੰਦੇ ਵੀ 46 ਸਾਲ ਉਹਨਾਂ ਦੀ ਉਮਰ ਹੈਗੀ ਆ ਤੇ ਸਮੋਕਿੰਗ ਬਹੁਤ ਕਰਦੇ ਸੀ। 20 ਸਾਲ ਤੋਂ ਪਰ ਹੁਣ 3 ਸਾਲ ਤੋਂ ਹੁਣ ਸਮੋਕਿੰਗ ਉਹਨਾਂ ਨੇ ਛੱਡੀ ਹੋਈ ਆ ਤੇ ਕਹਿੰਦੇ ਵੀ ਜਦੋਂ ਡੈਡੀ ਹੁਣੀ ਘਰ ਆਉਂਦੇ ਸੀ ਤਾਂ ਮੈਂ ਖਾਂਦਾ ਰਹਿੰਦਾ ਸੀ ਤੇ ਡੈਡੀ ਮੈਂ ਕਹਿੰਦਾ ਰਹਿੰਦਾ ਹੁੰਦਾ ਸੀਗਾ ਵੀ ਡੈਡੀ ਪਲੀਜ਼ ਨੋ ਸਮੋਕਿੰਗ ਪਰ ਹੁਣ 3 ਸਾਲ ਹੋ ਗਏ ਆ ਤੇ ਉਹਨਾਂ ਨੇ ਹੁਣ ਸਮੋਕਿੰਗ ਜਿਹੜੀ ਛੱਡ ਦਿੱਤੀ ਆ ਕਹਿੰਦੇ ਵੀ ਬਹੁਤ ਵਧੀਆ ਇਹ ਜਾਣਕਾਰੀ ਹੈਗੀ ਆ ਵੀ ਲੋਕਾਂ ਨੂੰ ਦੱਸਣਾ ਜ਼ਰੂਰ ਚਾਹੀਦਾ ਆ ਤੇ ਸਨੀ ਸਿੰਘ ਜੀ ਹੁਣ ਗੁਰਸੇਵ ਸਿੰਘ ਜੀ ਜਿੱਦਾਂ ਕਿਹਾ ਆ ਇਹਨਾਂ ਨੇ ਤਾਂ ਆਪ ਨਿਭਾਇਆ ਵੀ ਜਦੋਂ ਕੋਈ ਪੀਂਦਾ ਹੈ ਨਾ ਘੱਟੋ ਘੱਟ ਵੀ ਦੂਸਰੇ ਲਈ ਬਹੁਤ ਔਖਾ ਹੋ ਜਾਂਦਾ ਸਹਿਣਾ ਸਮੋਕਿੰਗ ਧੂੰਆਂ ਵਗੈਰਾ ਹਨਾ।
ਸਨੀ ਸਿੰਘ ਧੰਨਵਾਦ ਜੀ ਨੇ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕੀਤਾ ਸਾਰੇ ਸਰੋਤਿਆਂ ਦੇ ਨਾਲ ਤੇ ਬਹੁਤ ਨਾਲੇ ਮੁਬਾਰਕਾਂ ਜੇਕਰ ਇਹਨਾਂ ਡੈਡੀ ਛੱਡ ਚੁੱਕੇ ਆ ਸਮੋਕਿੰਗ।
ਹਾਂਜੀ ਜੀ ਬਿਲਕੁਲ ਵੈਸੇ ਵੀ ਕਹਿੰਦੇ ਚ ਬਹੁਤਾ ਨਸ਼ਾ ਨੀ ਹੁੰਦਾ ਪਰ ਛੱਡਣੀ ਬਹੁਤ ਔਖੀ ਆ।
ਹਾਂਜੀ ਉਹ ਅਡਿਕਸ਼ਨ ਆ ਬਸ ਜੇ ਜਾਣਦੇ ਕਿ ਬਹੁਤੇ ਆ ਸਾਡੇ ਯਾਰ ਦੋਸਤ ਜਿਹੜੇ ਸਰਕਲ ਚ ਪਿੰਦੇ ਹੁੰਦੇ ਪਤਾ ਹੀ ਹੈ ਕਿ ਅਡਿਕਸ਼ਨ ਮਾੜੀ ਆ ਜੋ ਸ਼ੁਰੂਆਤ ਹੋ ਗਈ ਨਾ।
ਹਾਂਜੀ ਵੈਸੇ ਵੀ ਪਹਿਲਾਂ ਹੁੰਦਾ ਸੀ ਵੀ ਪੰਜਾਬੀ ਲੋਕ ਜਿਹੜੇ ਆ ਸਿਗਰਟ ਇੰਨੀ ਪੀਂਦੇ ਨੀ ਹੁੰਦੇ ਸੀ ਜਿੱਦਾਂ ਹੁਣ ਬਈ ਆਮ ਜਿਹਾ ਵਰਤਾਰਾ ਹੋ ਗਿਆ। ਪਹਿਲਾਂ ਥੋੜੀ ਜਿਹੀ ਜਿੱਦਾਂ ਕਹਿ ਲਓ ਕਿ ਮੰਨਿਆ ਜਾਂਦਾ ਸੀ ਪੰਜਾਬੀ ਲੋਕ ਨਹੀਂ ਪੀਂਦੇ ਪਰ ਹੁਣ ਤਾਂ ਕਈ ਵਾਰੀ ਇੱਦਾਂ ਹੁੰਦੇ ਆ ਵੀ ਸਰਦਾਰ ਵੀ ਦੇਖ ਲਿਆ ਅਸੀਂ ਤਾਂ ਪੀਂਦੇ ਆ ਨਾ ਬੜਾ ਅਟਪਟਾ ਜਿਹਾ ਲੱਗਦਾ ਆ ਥੋੜਾ ਜਿਹਾ ਵੀ ਯਾਰ ਗਲਤ ਕਰ ਰਹੇ ਹਾਂ ਨਾ ਤੁਸੀਂ।
ਹਾਂਜੀ ਹਾਂ ਹਾਂਜੀ ਤੇ ਪੰਜਾਬ ਦੇ ਵਿੱਚ ਵੀ ਤੰਬਾਕੂ ਦਾ ਸੇਵਨ ਬਹੁਤ ਵੱਧ ਗਿਆ ਆ ਤੇ ਪਹਿਲਾਂ ਇਹ ਹੁੰਦਾ ਸੀਗਾ ਕਿ ਅਕਸਰ ਕਹਿ ਦਿੱਤਾ ਜਾਂਦਾ ਸੀ ਕਿ ਬਾਹਰਲੀਆਂ ਸਟੇਟਾਂ ਦੇ ਹੀ ਤੰਬਾਕੂ ਦਾ ਸੇਵਨ ਕਰਦੇ ਆ ਕਿ ਪੰਜਾਬੀ ਨਹੀਂ ਕਰਦੇ ਤੇ ਹੁਣ ਤਾਂ ਨੌਬਤ ਇੱਥੇ ਤੱਕ ਆ ਗਈ ਕਿ ਕੁਮਾਰ ਵਿਸ਼ਵਾਸ ਜੀ ਦਾ ਗਾਣਾ ਵੀ ਆਇਆ ਆ ਤੇ ਉਹ ਤੇ ਵਿਵਾਦ ਵੀ ਚੱਲ ਰਿਹਾ ਆ ਥੋੜੇ ਜਿਹੇ ਬੋਲ ਸੁਣੇ ਸੀ ਪਰ ਸੱਚਾਈ ਆ ਹੁਣ ਪੀ ਰਹੇ ਆ ਕਰ ਰਹੇ ਆ ਜੇ ਉਹਨੂੰ ਲੁਕੋਇਆ ਜਾਵੇ ਉਹ ਵੀ ਮਾੜੀ ਗੱਲ ਆ।
ਜੀ ਬਿਲਕੁਲ ਆਪਾਂ ਅੱਜ ਵੀ ਗੱਲਾਂ ਇਹੀ ਆ ਕਿ ਜੇ ਆਪਾਂ ਗੱਲਾਂ ਬਾਤਾਂ ਕਰਾਂਗੇ ਫਿਰ ਹੀ ਗੁਰਸੇਵ ਸਿੰਘ ਜੀ ਹੱਲ ਉਹਦੇ ਨਿਕਲਣਗੇ ਜੇ ਆਪਾਂ ਗੱਲ ਲੁਕੋਈ ਰੱਖਾਂਗੇ ਫਿਰ ਉਹਦੇ ਹੱਲ ਵੀ ਕਿਉਂਕਿ ਸੋਚਣਾ ਹੀ ਨੀ ਆਪਾਂ। ਜਿੱਦਾਂ ਚੰਨਾ ਸਾਹਿਬ ਨੇ ਆਪਾਂ ਨੂੰ ਮੈਸੇਜ ਭੇਜਿਆ ਸੀ ਉਹਨਾਂ ਨੇ ਕਿਹਾ ਸੀਗਾ ਵੀ ਜੇ ਤੁਸੀਂ ਹੱਲ ਲੱਭੋਗੇ ਦੁਨੀਆਂ ਦੇ ਵਿੱਚ ਸਮੱਸਿਆ ਹੀ ਅਸਲ ਦੇ ਵਿੱਚ ਹੈਗੀ ਆ ਸਾਰੀ ਦੁਨੀਆਂ ਤੇ ਸਮੱਸਿਆਵਾਂ ਸਮੱਸਿਆਵਾਂ ਤਾਂ ਹਰ ਇੱਕ ਬੰਦਾ ਜੂਝ ਰਿਹਾ ਪਰ ਜੇ ਅਸੀਂ ਸਮੱਸਿਆਵਾਂ ਤੇ ਵਿਚਾਰ ਕਰਾਂਗੇ ਫਿਰ ਹੀ ਹੱਲ ਲੱਭੋਗੇ ਹੈ ਨਾ।
ਬਿਲਕੁਲ ਬਿਲਕੁਲ ਚਰਚਾ ਹੋਣੀ ਬਹੁਤ ਜ਼ਰੂਰੀ ਆ ਹਰ ਸਮੱਸਿਆ ਦੀ ਹੱਲ ਨਿਕਲੂਗਾ।
ਹੁਣ ਜਿਹੜੀ ਆਪਾਂ ਅਗਲੀ ਖਬਰ ਜਿਹੜੀ ਸਾਂਝੀ ਕਰਨੀ ਆ ਦੋਸਤਾਂ ਦੇ ਨਾਲ ਉਹ ਸੋਕੇ ਦੇ ਨਾਲ ਹੀ ਆ। ਹੁਣ ਦੇਖੋ ਸੋਕੇ ਤੇ ਕਿੰਨਾ ਜ਼ਿਆਦਾ ਰੌਲਾ ਪਿਆ ਸੋਕਾ ਬਹੁਤ ਚਿਰ ਤੋਂ ਵੈਸੇ ਕਹਿੰਦੇ 3-4 ਸਾਲ ਤੋਂ ਮੀਂਹ ਜਿਹੜੇ ਆ ਬਹੁਤ ਘੱਟ ਪੈ ਰਹੇ ਆ ਪਰ ਇਸ ਵਾਰ ਹਾਏ ਹੁੱਲਾ ਦੇਖੋ ਇੰਨਾ ਜ਼ਿਆਦਾ ਮਚਿਆ ਆ ਕਿ ਹੁਣ ਸੁਪਰੀਮ ਕੋਰਟ ਨੇ ਵੀ ਸਖ਼ਤ ਨਿਰਦੇਸ਼ ਦਿੱਤੇ ਆ ਕਿ ਕੇਂਦਰ ਨੂੰ ਕਿਹਾ ਆ ਵੀ ਠੋਸ ਕਦਮ ਜਿਹੜੇ ਆ ਸਾਨੂੰ ਚੁੱਕਣੇ ਚਾਹੀਦੇ ਆ ਤੇ ਆਫ਼ਤ ਰਾਹਤ ਫੰਡ ਜਿਹੜਾ ਬਣਾਉਣ ਦੇ ਲਈ ਵੀ ਕਿਹਾ। ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਖੇਤੀ ਮੰਤਰਾਲੇ ਨੂੰ ਵੀ ਹਰਿਆਣਾ ਵਰਗੇ ਜਿਹੜੇ ਪ੍ਰਭਾਵਿਤ ਸੂਬੇ ਆ ਉਹਨਾਂ ਦੇ ਨਾਲ ਵੀ ਇੱਕ ਹਫ਼ਤੇ ਦੇ ਅੰਦਰ ਜਿਹੜੀ ਬੈਠਕ ਆ ਉਹ ਜ਼ਰੂਰ ਕਰੋ।
ਹਾਂਜੀ ਤੇ ਇਹੀ ਸੈਂਬੀ ਸਾਹਿਬ ਇਹੀ ਸਾਡਾ ਕਾਰਨ ਸੀ ਜਿਹੜਾ ਸਾਡਾ ਕੇਂਦਰਤ ਖੇਤੀ ਵੱਲ ਨੂੰ ਰਹਿੰਦਾ ਹੈ ਕਿਉਂਕਿ ਖ਼ਬਰਾਂ ਜਦ ਸੋਕੇ ਨਾ ਆਉਂਦੀਆਂ ਕਿ ਜੋ ਚੱਲ ਰਿਹਾ ਆ ਤਾਂ ਹੀ ਸ਼ਾਇਦ ਸਾਡਾ ਹੋਰ ਟੌਪਿਕਸ ਤੇ ਗੱਲ ਨਹੀਂ ਕਰ ਹੁੰਦੀ ਕਿਉਂਕਿ ਇਹੋ ਜਿਹੇ ਜੋ ਵਾਪਰ ਰਿਹਾ ਆ ਉਹ ਸਾਰਾ ਕੁਛ ਖੇਤੀ ਪ੍ਰਧਾਨ ਦੇਸ਼ ਕਿਹਾ ਜਾਂਦਾ ਭਾਰਤ ਨੂੰ ਤਾਂ ਸਾਡਾ ਉੱਧਰ ਨੂੰ ਕੇਂਦਰਿਤ ਹੋ ਜਾਂਦਾ ਉੱਧਰ ਨੂੰ ਸਾਡਾ ਧਿਆਨ ਜ਼ਿਆਦਾ ਰਹਿੰਦਾ ਖੇਤੀ ਦੇ ਨਾਲ ਜੁੜਿਆ ਤੇ ਹੁਣ ਜੇਕਰ ਸੋਕੇ ਦੀ ਗੱਲ ਆ ਕਿ ਹੁਣ ਬਹੁਤ ਵਧੀਆ ਗੱਲ ਆ ਕਿ ਸੁਪਰੀਮ ਕੋਰਟ ਕੜਾਈ ਅਪਣਾ ਰਹੀ ਆ ਸਰਕਾਰ ਸੈਂਟਰ ਸਰਕਾਰ ਨੂੰ ਵੀ ਕਿ ਤੁਸੀਂ ਏਦਾਂ ਨੀ ਕਰ ਸਕਦੇ ਕਿ ਖਬਰ ਲੈਣੀ ਬਣਦੀ ਤੁਹਾਡੀ ਸਟੇਟ ਤੇ ਅੱਗੇ ਕੀ ਕਹਿ ਰਹੀ ਹੈ ਜੀ ਖਬਰ
ਜੀ ਤੇ ਨਾਲ ਨਾਲ ਗੁਰਸੇਵ ਸਿੰਘ ਜੀ ਇਹ ਵੀ ਆ ਨਾ ਜਿੱਦਾਂ ਉਹਨਾਂ ਨੇ ਕਿਹਾ ਤਾਂ ਸੀਗਾ ਸੈਂਬੀ ਸਾਹਿਬ ਨੇ ਵੀ ਆਪਾਂ ਹੋਰ ਨੀ ਕੋਈ ਗੱਲ ਕਰਦੇ ਕਿਉਂਕਿ ਆਪਣੀ ਮੇਨ ਜਿਹੜੀ ਰੀੜ ਦੀ ਹੱਡੀ ਆ ਕਿਸੇ ਵੀ ਆਮਦਨ ਦੀ ਉਹ ਖੇਤੀਬਾੜੀ ਨਾਲ ਰਿਲੇਟਡ ਚਾਹੇ ਉਦਯੋਗ ਹੈਗੇ ਆ ਚਾਹੇ ਖੇਤੀਬਾੜੀ ਆ ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਆ ਅੱਧੇ ਨਾਲੋਂ ਜ਼ਿਆਦਾ ਲੋਕ ਜਿਹੜੇ ਆ ਖੇਤੀਬਾੜੀ ਦੇ ਉੱਤੇ ਨਿਰਭਰ ਹੈਗੇ ਆ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਤੇ ਇਸ ਕਰਕੇ ਖੇਤੀਬਾੜੀ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਆ ਆਨੇ ਬਹਾਨੇ ਚੱਲਦੀਆਂ ਰਹਿੰਦੀਆਂ ਆ ਤੇ ਹੁਣ 12 ਸੂਬਿਆਂ ਦੇ ਉੱਤੇ ਜਿਹੜਾ ਆ ਇਹ ਸੋਕਾ ਪਿਆ ਹੋਇਆ ਆ ਤੇ ਜਿਹਦੇ ਵਿੱਚ ਉੱਤਰ ਪ੍ਰਦੇਸ਼ ਆ ਕਰਨਾਟਕ ਮੱਧ ਪ੍ਰਦੇਸ਼ ਆ ਆਂਧਰਾ ਪ੍ਰਦੇਸ਼ ਤੇਲੰਗਾਨਾ ਮਹਾਰਾਸ਼ਟਰ ਗੁਜਰਾਤ ਉੜੀਸਾ ਝਾਰਖੰਡ ਬਿਹਾਰ ਹਰਿਆਣਾ ਤੇ ਛੱਤੀਸਗੜ੍ਹ। ਤੁਸੀਂ ਹੁਣ ਦੇਖੋ ਇਹ ਵੱਡੇ ਵੱਡੇ ਸੂਬੇ ਹੈਗੇ ਆ ਤੇ ਤੁਸੀਂ ਆਪ ਦੇਖੋ ਵੀ ਕਿੰਨੇ ਲੋਕ ਜਿਹੜੇ ਆ ਪ੍ਰਭਾਵਿਤ ਹੈਗੇ ਆ ਤੇ ਹੋਰ ਵੀ ਤੁਸੀਂ ਦੇਖੋ ਕਿ 33 ਕਰੋੜ ਲੋਕ ਇਸ ਗੰਭੀਰ ਸਥਿਤੀ ਦਾ ਜਿਹੜਾ ਸਾਹਮਣਾ ਕਰ ਰਹੇ ਆ ਇਸ ਕਰਕੇ ਵੀ ਗੱਲ ਕਰਨੀ ਜਿਹੜੀ ਜ਼ਰੂਰੀ ਹੋ ਜਾਂਦੀ ਹੈ। ਦੇਖੋ ਇਹ 33 ਕਰੋੜ ਇਹਦੇ ਵਿੱਚ ਅਜੇ ਪੰਜਾਬ ਦੇ ਕਿਸਾਨੀ ਦੀ ਗੱਲ ਨਹੀਂ ਹੋਈ 33 ਕਰੋੜ ਸਿੱਧੇ ਸੋਕੇ ਤੋਂ ਪ੍ਰਭਾਵਿਤ ਹੋਏ ਆ ਇਹਦੇ ਨਾਲ ਅਰਥਚਾਰੇ ਦੇ ਵਿੱਚ ਘੱਟੋ ਘੱਟ 6,50,000 ਕਰੋੜ ਰੁਪਏ ਦਾ ਜਿਹੜਾ ਘਾਟਾ ਪੈਣ ਦੀ ਸੰਭਾਵਨਾ ਇਸ ਵਾਰ ਬਣੀ ਆ ਜਾਣੀ ਕਿ ਵਾਧੂ ਬੋਝ ਪੈਣਾ ਗੌਰਮੈਂਟ ਦੇ ਉੱਤੇ 6,50,000 ਕਰੋੜ ਰੁਪਏ।
ਉਹੀ ਕਾਰਨ ਹੈ ਜੇਕਰ ਇਸ ਚੀਜ਼ਾਂ ਦੀ ਚਰਚਾ ਪਹਿਲਾਂ ਤੋਂ ਕੀਤੀ ਹੁੰਦੀ ਕਿਉਂਕਿ ਗਵਰਨਮੈਂਟ ਦੇ ਸਰਵੇ ਤਾਂ ਪਹਿਲਾਂ ਤੋਂ ਹੋਣ ਲੱਗ ਜਾਂਦੇ ਆ ਨਾ ਕਿ ਕਿਹੜੀਆਂ ਫਸਲਾਂ ਬੀਜੀਆਂ ਜਾਣ ਕੇ ਪਾਣੀ ਦੀ ਬਚਾਅ ਕੀਤੀ ਜਾ ਕਿਉਂਕਿ ਪਹਿਲਾਂ ਹੀ ਪਤਾ ਕਿ ਕੁਦਰਤੀ ਸਰੋਤ ਮੁੱਕਦੇ ਜਾ ਰਹੇ ਆ ਤੇ ਇਹਨਾਂ ਚੀਜ਼ਾਂ ਦੀ ਚਰਚਾ ਨਹੀਂ ਕਰਨ ਕਰਕੇ ਅਸੀਂ ਆਹ ਸਮੇਂ ਤੇ ਪਹੁੰਚ ਗਏ ਆ ਕਿਉਂਕਿ ਇਹਨਾਂ ਨੂੰ ਪਹਿਲਾਂ ਤੋਂ ਹਾਂਜੀ
ਜੀ ਤੇ ਅਗਲੀ ਖਬਰ ਵੱਲ ਵੀ ਆਪਾਂ ਚੱਲਦੇ ਆ ਤੇ ਉੱਤਰਾਖੰਡ ਦੇ ਵਿੱਚੋਂ ਰਾਸ਼ਟਰਪਤੀ ਸ਼ਾਸਨ ਜਿਹੜਾ ਆ ਹਟ ਗਿਆ ਕੱਲ ਤੇ ਹਰੀਸ਼ ਰਾਵਤ ਹੁਣੀ ਫੇਰ ਮੁੱਖ ਮੰਤਰੀ ਬਣ ਗਏ ਆ। ਡੇਢ ਮਹੀਨਾ ਕਾਫੀ ਜਿਹੜਾ ਹੱਲਾ ਗੁੱਲਾ ਮਚਿਆ, ਡਰਾਮਾ ਵੀ ਹੁੰਦਾ ਰਿਹਾ ਤੇ ਗੁਰਸੇਵਕ ਸਿੰਘ ਜੀ ਆਪਾਂ ਗੱਲਾਂ ਬਾਤਾਂ ਕਈ ਵਾਰੀ ਕੀਤੀਆਂ ਆ ਕਿ ਉਹਨਾਂ ਨੂੰ ਲਾ ਦਿੱਤਾ ਗਿਆ, ਫਿਰ ਹਾਈ ਕੋਰਟ ਨੇ ਬਹਾਲ ਕਰ ਦਿੱਤਾ, ਸੁਪਰੀਮ ਕੋਰਟ ਨੇ ਉਦਾਂ ਦੀ ਸਥਿਤੀ ਫੇਰ ਕਹਿ ਦਿੱਤਾ ਕਿ ਇੱਦਾਂ ਸਥਿਤੀ ਰੱਖੀ ਜਾਵੇ, ਫੇਰ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਜਿਹੜਾ ਫਲੋ ਟੈਸਟ ਕਰਾਇਆ ਜਾਵੇ। ਪਰਸੋਂ ਜਿਹੜਾ ਫਲੋ ਟੈਸਟ ਹੋਇਆ, ਫਲੋ ਟੈਸਟ ਦਾ ਕੱਲ ਜਿਹੜਾ ਰਿਜ਼ਲਟ ਆ ਉਹ ਆ ਗਿਆ, ਜਾਣੀ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਜਿਹੜਾ ਸਾਰਾ ਦੱਸ ਦਿੱਤਾ, ਕਿਉਂਕਿ ਜਿਹੜੇ 9 ਕਾਂਗਰਸ ਦੇ ਵਿਧਾਇਕ ਸੀਗੇ, ਥੋੜੀ ਜਿਹੀ ਪਿਛੋਕੜ ਵੱਲ ਦੱਸ ਦਵਾਂ, ਉਹਨਾਂ ਨੇ ਭਾਜਪਾ ਦਾ ਸਮਰਥਨ ਕਰ ਦਿੱਤਾ, ਜਾਂ ਇੱਦਾਂ ਕਹਿ ਲਓ ਵੀ ਭਾਜਪਾ ਨੇ ਕਾਂਗਰਸ ਦੇ ਬੰਦੇ ਆਪਣੇ ਨਾਲ ਤੋੜ ਲੈ, ਤੋੜ ਕੇ ਆਪਣੇ ਨਾਲ ਜੋੜ ਲੈ, ਜਿਹਦੇ ਨਾਲ ਕਿ ਸਰਕਾਰ ਜਿਹੜੀ ਆ ਘੱਟ ਗਿਣਤੀ ਦੇ ਵਿੱਚ ਆ ਗਈ ਸੀ। ਪਰ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਪਰਸੋਂ ਜਿਹੜੀ ਇਹ ਵੋਟਿੰਗ ਹੋਈ ਸੀ ਤੇ ਕੱਲ ਉਹਦੇ ਰਿਜ਼ਲਟ ਜਿਹੜੇ ਆ ਹੋਏ ਸੀ, ਉਹਦਾ ਕੱਲ ਰਸਮੀ ਐਲਾਨ ਜਿਹੜਾ ਹੋ ਗਿਆ ਸੁਪਰੀਮ ਕੋਰਟ ਨੇ ਕੀਤਾ ਤੇ ਰਾਸ਼ਟਰਪਤੀ ਸ਼ਾਸਨ ਹਟਾ ਦਿੱਤਾ ਆ ਤੇ ਜਿਹੜੇ ਹਰੀਸ਼ ਰਾਵਤ ਹੋਣੀ ਆ ਉਹ ਜਿੱਤ ਗਏ ਆ। ਕੁੱਲ ਜਿਹੜੇ ਆ 61 ਵਿਧਾਇਕ ਸੀਗੇ ਉਹਨਾਂ ਦੇ ਵਿੱਚੋਂ ਹਰੀਸ਼ ਰਾਵਤ ਹੋਣਾ ਨੂੰ 33 ਵੋਟਾਂ ਮਿਲੀਆਂ। ਨਾਲ ਦੀ ਨਾਲ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਵੋਟਾਂ ਦੇ ਦੌਰਾਨ ਕੋਈ ਬੇਨਿਜ਼ਮੀ ਨਹੀਂ ਪਾਈ ਗਈ। ਇਹਦੇ ਨਾਲ ਫੈਸਲਾ ਸੀਗਾ ਰਾਸ਼ਟਰਪਤੀ ਰਾਜ ਲਾਉਣ ਦਾ, ਜਿਹੜਾ ਕਿ ਕੇਂਦਰ ਸਰਕਾਰ ਨੇ ਲਾ ਦਿੱਤਾ ਸੀ ਉਹ ਹੁਣ ਹਟਾ ਲਿਆ ਗਿਆ ਆ। ਹੁਣ ਬਿਨਾ ਮੁੜ ਪਹੁੰਚ ਚੁੱਕਿਆ ਹਰੀਸ਼ ਰਾਵਤ ਹੁਣੀ ਦੁਬਾਰਾ ਮੁੱਖ ਮੰਤਰੀ ਬਣ ਗਏ ਆ ਤੇ ਲੋਕ ਸਭਾ ਦੇ ਵਿੱਚ ਵੀ ਕੱਲ ਕਾਂਗਰਸੀ ਖੇਮੇ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਰਹੀ ਆ। ਵੈਸੇ ਇਹਨੂੰ ਜਿੱਦਾਂ ਰਾਸ਼ਟਰਪਤੀ ਸ਼ਾਸਨ ਲਾਉਣ ਨੂੰ ਬੜਾ ਗਲਤ ਤਰੀਕੇ ਦੇ ਨਾਲ ਵਰਤਿਆ ਜਾ ਰਿਹਾ ਸੀ ਤੇ ਬਹੁਤ ਸਾਰੇ ਜਿਹੜੇ ਰਾਜ ਆ ਭਾਜਪਾ ਚਾਹੁੰਦੀ ਸੀ ਕਿ ਉਹਨਾਂ ਦੇ ਉੱਤੇ ਇੱਦਾਂ ਹੀ ਕੀਤੀ ਜਾਵੇ, ਕਿਉਂਕਿ ਰਾਜ ਸਭਾ ਦੇ ਵਿੱਚ ਥੋੜੀ ਜਿਹੀ ਬਹੁਮਤ ਲੈਣ ਦੇ ਵੱਲ ਇਹ ਕੋਸ਼ਿਸ਼ ਕਰ ਰਹੇ ਆ। ਪਰ ਕਹਿ ਰਹੇ ਬਹੁਤ ਵਧੀਆ ਹੋ ਗਿਆ ਕਿ ਅਦਾਲਤਾਂ ਨੇ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ ਇੰਟਰਫੇਅਰ ਹਨਾ ਰਾਜਨੀਤੀ ਦੇ ਵਿੱਚ।
ਹਾਂਜੀ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਨਹੀਂ ਦੁਰਉਪਯੋਗ, ਪਾਵਰ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਨਾ ਇਹਨਾਂ ਵੱਲੋਂ, ਸਿਆਸੀ ਪਾਰਟੀਆਂ ਵੱਲੋਂ। ਚਾਹੀਦਾ ਤਾਂ ਬਹੁਤ ਚਿਰ ਪਹਿਲਾਂ ਸੀ ਪਰ ਚਲੋ ਦੇਰ ਹੋਏ ਦਰੁਸਤ ਹੋ।
ਜੀ ਬਿਲਕੁਲ, ਤੇ ਨਾਲ ਦੀ ਨਾਲ ਪਰ ਇੱਕ ਨਿਰਾਸ਼ਾਜਨਕ ਇਹ ਵੀ ਵਿਚਾਰ ਜ਼ਰੂਰ ਆਇਆ ਕਿ ਨਿਰਾਸ਼ਾਜਨਕ ਇਹ ਆ ਕਿ ਜਿਹੜੇ ਅਰੁਣ ਜੇਤਲੀ ਸਾਹਿਬ ਆ ਉਹ ਕਹਿ ਰਹੇ ਆ ਕਿ ਜਿਹੜਾ ਨਿਆਂਪਾਲਿਕਾ ਆ ਉਹ ਰਾਜਨੀਤਿਕ ਕੰਮਾਂ ਦੇ ਵਿੱਚ ਜ਼ਿਆਦਾ ਦਖਲ ਦੇ ਰਹੀ ਆ ਤੇ ਸਰਕਾਰਾਂ ਦੇ ਕੋਲ ਹੁਣ ਸਿਰਫ ਟੈਕਸ ਲਾਉਣ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਬਚਿਆ ਤੇ ਇਹ ਬੜਾ ਏਦਾਂ, ਕਿਉਂਕਿ ਜੇ ਹੁਣ ਸਹੀ ਕੰਮ ਕਰਨਗੇ ਤਾਂ ਅਦਾਲਤਾਂ ਨੂੰ ਦਖਲ ਵੀ ਕਿਉਂ ਦੇਣਾ ਪਵੇ ਗੁਰਦੇਵ ਸਿੰਘ ਜੀ?
ਇਹਨਾਂ ਦਾ ਪ੍ਰਭਾਵ ਆਮ ਲੋਕਾਂ ਤੇ ਪੈਂਦਾ। ਹੁਣ ਜਿਹੜੀਆਂ ਅਦਾਲਤਾਂ ਆ ਉਹ ਆਮ ਲੋਕਾਂ ਲਈ ਬਣੀਆਂ ਹੋਈਆਂ ਆ, ਕਿਉਂਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਤੇ ਅਦਾਲਤਾਂ ਨੂੰ ਉੱਥੇ ਰਹਿਣਾ, ਜੇਕਰ ਇਹ ਦਖਲ ਨੀ ਦੇਣਗੇ ਤਾਂ ਫਿਰ ਕਿਹਨੇ ਦੇਣਾ? ਇੱਕ ਤਾਂ ਆਹੀ ਤਾਂ ਰਸਤਾ ਰਹਿ ਜਾਂਦਾ ਐਂਡ ਦੇ ਵਿੱਚ, ਉਹ ਵੀ ਇਹਨਾਂ ਦੀ ਦਖਲ ਅੰਦਾਜ਼ੀ ਕਰਕੇ ਲੋਕਾਂ ਦਾ ਵਿਸ਼ਵਾਸ ਚੱਕਣ, ਪੂਰਾ ਪੂਰਾ ਜ਼ੋਰ ਲਾਉਂਦੇ ਕਿ ਲੋਕਾਂ ਦਾ ਵਿਸ਼ਵਾਸ ਚੱਕਿਆ ਜਾਵੇ ਅਦਾਲਤਾਂ ਤੋਂ।
ਜੀ ਬਿਲਕੁਲ। ਤੇ ਖੈਰ ਆਪਾਂ ਹੁਣ ਇੱਕ ਗਾਣਾ ਸੁਣਦੇ ਆ, ਗਾਣਾ ਸੁਣ ਕੇ ਫੇਰ ਆਉਂਦੇ ਆ ਜੀ, ਮਿਲਦੇ ਆ ਲਹਿਰਾਂ ਪ੍ਰੋਗਰਾਮ ਦੇ ਵਿੱਚ। ਦੋਸਤੋ ਇੱਦਾਂ ਬਣੇ ਰਹੋ ਹਰਮਨ ਰੇਡੀਓ ਦੇ ਨਾਲ।
ਸਾਧਣੀ ਬਹਿ ਜੂ ਕਿਸੇ ਸਾਧ ਦੇ ਡੇਰੇ, ਸਾਧਣੀ ਬਹਿ ਜੂ ਕਿਸੇ ਸਾਧ ਦੇ ਡੇਰੇ।
ਤਾਂ ਸਿਰ ਚੜਿਆ ਮੈਂ ਮੂਰੇ ਬੋਲੀ ਨਾ ਹਾਲੇ ਸਾਂਭਲੇ ਨੇ ਆਣੇ ਮੈਂ ਕੋਈ ਤੇਰੀ ਗੋਲੀ ਨਾ ਨਾ ਕੋਈ ਤੈਨੂੰ ਫਿਕਰ ਵੇ ਕਰਦਾ ਨਾ ਕੋਈ ਤੈਨੂੰ ਫਿਕਰ ਵੇ ਕਰਦਾ ਕਰਦਾ ਝਗੜੇ ਝੇੜੇ ਵੇ ਮੈਂ ਹੋ ਜੂ
ਵੀ ਮੈਂ ਹੋ ਜੂ
ਵੇ ਮੈਂ ਹੋ ਜੂ ਸਾਧਣੀ ਬਹਿ ਜੂ ਕਿਸੇ ਸਾਧ ਦੇ ਡੇਰੇ ਹੋ ਜੂ ਸਾਧਣੀ ਬਹਿ ਜੂ ਕਿਸੇ ਸਾਧ ਦੇ ਡੇਰੇ
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 867 675 0264 ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲੈਣਾ ਤੇ ਆਪਣੇ ਨਾਲ ਗੁਰਸੇਵ ਸਿੰਘ ਜੀ ਸੋਨੀ ਸੈਂਪੀ ਸਾਹਿਬ ਫੇਰ ਜੁੜੇ ਆ ਉਹ ਕਹਿੰਦੇ ਵੀ ਆਪਾਂ ਸ਼ਾਪਿੰਗ ਮਾਲ ਵਗੈਰਾ ਜਿਹੜੇ ਪੇਂਟ ਕਰਦੇ ਆ ਤੇ 6 ਸਾਲ ਤੋਂ ਕੰਮ ਕਰ ਰਹੇ ਆ ਕਹਿੰਦੇ ਵੀ ਕਿਸੇ ਵੀ ਕਿਸਮ ਦੀ ਜਾਣਕਾਰੀ ਤੁਹਾਨੂੰ ਚਾਹੀਦੀ ਆ ਤਾਂ ਜ਼ਰੂਰ ਸੰਪਰਕ ਕਰਨ
ਸੰਪਰਕ ਕਰਨ ਜੀ ਬਹੁਤ ਬਹੁਤ ਧੰਨਵਾਦ ਕਿਉਂਕਿ ਅੱਜ ਕੱਲ ਆਪਣੇ ਜਿਹੜੇ ਆਪਣੇ ਆਪਣੇ ਨਾਲ ਦੇ ਆਏ ਹੋਏ ਆ ਫਰੈਂਡ ਸਰਕਲ ਬਹੁਤ ਘਰ ਬਣਾ ਰਹੇ ਆ ਤੇ ਉਹਨਾਂ ਲਈ ਕਹਿੰਦਾ ਲਾਹੇਵੰਦ ਹੋ ਗਈ ਹੈ ਜਾਣਕਾਰੀ
ਲਾਹੇਵੰਦ ਬਿਲਕੁਲ ਤੇ ਮੈਂ ਇਸ ਗੱਲ ਦਾ ਕਿਉਂਕਿ ਆਪਾਂ ਵੀ ਹੁਣੇ ਹੀ ਘਰ ਬਣਾ ਕੇ ਹਟੇ ਇੰਡੀਆ ਦੇ ਵਿੱਚ ਤੇ ਮੇਰੇ ਦੋਸਤ ਨੇ ਇੱਕ ਨੇ ਸਲਾਹ ਦਿੱਤੀ ਸੀ ਆਪਾਂ ਨੂੰ ਆਦਤ ਹੁੰਦੀ ਹੈ ਵੀ ਆਪਾਂ ਵੈਸੇ ਸਿਲੈਕਟ ਕਰ ਲਈਦੇ ਆ ਰੰਗ ਵੀ ਆਹ ਬਹੁਤ ਵਧੀਆ ਲੱਗਦਾ ਕਰ ਦੋ ਇਹ ਰੰਗ ਬੈਡਰੂਮ ਚ ਆਹ ਚਲੋ ਵੀ ਆਹ ਬਹੁਤ ਵਧੀਆ ਲੱਗਦਾ ਚਲੋ ਵੀ ਲਿਵਿੰਗ ਰੂਮ ਚ ਚਲੋ ਆਹ ਬਾਹਰ ਕਰ ਦੋ ਪਰ ਉਹਨੇ ਦੱਸਿਆ ਵੀ ਇਹ ਰੰਗ ਹਰ ਕਮਰੇ ਦੇ ਵਿੱਚ ਜਿੱਦਾਂ ਬੈਡਰੂਮ ਦੇ ਵਿੱਚ ਕੁਛ ਵੱਖਰੇ ਰੰਗ ਹੋਣੇ ਚਾਹੀਦੇ ਆ ਲਿਵਿੰਗ ਰੂਮ ਦੇ ਵਿੱਚ ਕੁਛ ਵੱਖਰੇ ਰੰਗ ਹੋਣੇ ਚਾਹੀਦੇ ਇੱਦਾਂ ਦੇ ਆਪਾਂ ਕਲਰਸ ਦੇ ਬਾਰੇ ਜਾਣਕਾਰੀ ਕਿਸੇ ਦਿਨ ਆਪਾਂ ਸੈਂਬੀ ਸਾਹਿਬ ਤੋਂ ਜ਼ਰੂਰ ਲਵਾਂਗੇ ਕਿ ਕਿਹੜੇ ਕਿਹੜੇ ਰੰਗ ਜਿਹੜੇ ਆ ਕਿੱਥੇ ਕਿੱਥੇ ਜਿਹੜੇ ਹੋਣੇ ਚਾਹੀਦੇ ਹੁੰਦੇ ਆ ਤੇ ਜ਼ਰੂਰ ਆਪਾਂ ਜਾਣਕਾਰੀ ਲਵਾਂਗੇ ਤੇ ਸੋਤਿਆਂ ਦੇ ਨਾਲ ਵੀ ਸਾਂਝੀ ਕਰਾਂਗੇ। ਅੱਗੇ ਆਪਣੇ ਨਾਲ ਰੁਪਿੰਦਰਜੀਤ ਸਿੰਘ ਜੀ ਜੁੜੇ ਆ। ਰੁਪਿੰਦਰਜੀਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਤੇ ਰੁਪਿੰਦਰਜੀਤ ਜੀ ਹੁਣੀ ਸਾਡੇ ਨਾਲ ਇਟਲੀ ਤੋਂ ਜੁੜੇ ਆ। ਉਹ ਕਹਿੰਦੇ ਵੀ ਹਾਂਜੀ ਥੋੜੇ ਦਿਨਾਂ ਤੋਂ ਕਹਿੰਦੇ ਹਰਮਨ ਰੇਡੀਓ ਜਿਹੜਾ ਸੁਣਨਾ ਸ਼ੁਰੂ ਕੀਤਾ ਤੇ ਬਹੁਤ ਸਵਾਦ ਆ ਰਿਹਾ ਤੇ ਮਨਮੋਹਨ ਬਾਰਸ ਦਾ ਗਾਣਾ ਵੀ ਉਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਆ।
ਠੀਕ ਆ ਜੀ ਧੰਨਵਾਦ ਇਹਨਾਂ ਦਾ
ਜੀ। ਤੇ ਬਵਿੰਦਰ ਸਿੰਘ ਜੀ ਆਪਣੇ ਕੈਲਮ ਬੇਲ ਕਲੱਬ ਵਾਲੇ ਉਹ ਵੀ ਜੁੜੇ ਆ ਤੇ ਉਹ ਕਹਿ ਰਹੇ ਆ ਵੀ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਆ ਚੱਲ ਰਿਹਾ ਆ ਤੇ ਇੰਜੋਏ ਕਰ ਰਹੇ ਆ। ਗੁਰਸੇਵ ਸਿੰਘ ਜੀ ਕਹਿੰਦੇ ਵੀ ਅੱਜ ਘੱਟ ਬੋਲਦੇ ਆ ਤੁਸੀਂ।
ਮੇਰੀ ਥੋੜੀ ਜੀ ਚਾਚਾ ਜੀ ਸਿਹਤ ਖਰਾਬ ਆ ਜੀ
ਅੱਜ ਠੰਡ ਲੱਗ ਗਈ ਨਾ
ਤੁਹਾਨੂੰ। ਹਾਂਜੀ ਉਹ ਮੌਸਮ ਬਦਲਦੇ ਨੇ ਪਹਿਲਾਂ ਮੇਰੇ ਤੇ ਅਸਰ ਕਰਦਾ।
ਹਾਂਜੀ 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 ਚਲੋ ਤਾਂ ਹੀ ਉਹਨਾਂ ਨੇ ਦੇਖ ਲਓ ਪਛਾਣ ਲਈ ਹਨਾ ਕਹਿੰਦੇ ਹੁੰਦੇ ਆ ਵੀ ਆਪਣਿਆਂ ਦਾ ਪਤਾ ਲੱਗ ਜਾਂਦਾ ਹੈ ਕੁਛ ਠੀਕ ਨਹੀਂ ਚੱਲ ਰਿਹਾ। ਗੁਰਸੇਵ ਸਿੰਘ ਹੁਣੀ ਜਦੋਂ ਫੈਨ ਚੜਾਈ ਤੇ ਹੁੰਦੇ ਆ ਜਦੋਂ 9 ਵੱਜਣ 9:15 ਹੁੰਦੇ ਆ।
ਹਾਂਜੀ ਜਦੋਂ ਆਪਣਾ ਸੋਸਾਇਟੀਆਂ ਦਾ ਤੱਕ ਹੋਣਾ ਜੀ
ਜੀ ਠੀਕ ਆ। ਤੇ ਗੁਰਸੇਵ ਸਿੰਘ ਜੀ ਅਗਲੀ ਆਪਾਂ ਹੁਣ ਗੱਲ ਥੋੜੀ ਜੀ ਕਰੀਏ ਵੀ ਸਾਵਧਾਨੀਆਂ ਬਾਰੇ ਥੋੜੀ ਜੀ ਗੱਲ ਹੋਰ ਆਪਾਂ ਕਰਨੀ ਆ ਭਾਰਤੀ ਬਾਜ਼ਾਰ ਦੇ ਵਿੱਚ ਕਹਿੰਦੇ 400 ਕਰੋੜ ਰੁਪਏ ਦੇ ਨਕਲੀ ਨੋਟ ਪਏ ਆ ਜੀ।
ਅੱਛਾ ਜੀ, ਤੇ ਅੰਕੜੇ ਆਪਣੇ ਜਾਰੀ ਕੀਤੇ ਗਏ
ਜੀ, ਤੇ ਟਾਈਮਸ ਆਫ ਇੰਡੀਆ ਦੀ ਰਿਪੋਰਟ ਹੈਗੀ ਆ ਜੀ, ਕੋਈ ਐਵੀਂ ਗੈਵੀਂ ਰਿਪੋਰਟ ਨੀ ਹੈਗੀ, ਸੁਣੀ ਸੁਣਾਈ ਨੀ ਹੈਗੀ। ਭਾਰਤੀ ਬਾਜ਼ਾਰ ਦੇ ਵਿੱਚ ਕਹਿੰਦੇ ਵੀ 400 ਕਰੋੜ ਰੁਪਏ ਦੇ ਨਕਲੀ ਨੋਟ ਪਏ ਹੋਏ ਆ, ਤੇ ਸਰਵੇਖਣ ਤੋਂ ਪਤਾ ਲੱਗਾ ਕਿ ਹਰ ਰੋਜ਼ ਭਾਰਤੀ ਬਾਜ਼ਾਰ ਦੇ ਵਿੱਚ ਲਗਭਗ 70 ਕਰੋੜ ਰੁਪਏ ਮੁੱਲ ਦੇ ਨਕਲੀ ਨੋਟ ਜਿਹੜੇ ਆ ਚਲਾਏ ਜਾਂਦੇ ਆ।
ਠੀਕ ਆ ਜੀ, ਇਹਦਾ ਰੋਕਥਾਮ ਕੀ ਹੈ ਜੀ, ਫਿਰ ਬਚਾਅ ਕਿੱਦਾਂ?
ਇਹਦੇ ਬਾਰੇ ਵੈਸੇ ਇੱਕ ਮਜ਼ਬੂਤ ਸਰਕਾਰ ਨੇ ਕਿਹਾ ਵੀ ਇਹਨੂੰ ਇੱਕ ਆਰਥਿਕ ਅੱਤਵਾਦ ਕਰਾਰ ਦਿੱਤਾ। ਕਹਿੰਦੇ ਵੀ ਇਹਦੇ ਲਈ ਇੱਕ ਮਜ਼ਬੂਤ ਯੋਜਨਾ ਬਣਾਈ ਗਈ ਹੈ, ਜਿਹਦੇ ਵਿੱਚ NIA ਦੇ ਨਾਲ CBI, IB, DII, ਰਾਹ ਤੇ ਪੁਲਿਸ ਵਿਭਾਗ ਇਹ ਸਾਰੇ ਮਿਲ ਕੇ ਕੰਮ ਕਰਨਗੇ। ਇਹਦੇ ਵਿੱਚ ਸਭ ਤੋਂ ਜ਼ਿਆਦਾ ਇਹ ਕਿਹਾ ਗਿਆ ਵੀ 1000 ਰੁਪਏ ਦੇ ਜਿਹੜੇ ਨੋਟ ਆ ਉਹ ਜ਼ਿਆਦਾ ਨਕਲੀ ਹੈਗੇ ਆ। ਇਹਦੇ ਵਿੱਚ ਭੂਮਿਕਾ ਇਹ ਵੀ ਹੋ ਜਾਂਦੀ ਗੁਰਸੇਵ ਸਿੰਘ ਜੀ, ਜਦੋਂ ਆਪਾਂ ਇੱਧਰੋਂ ਜਾਂਦੇ ਹਾਂ ਘੱਟੋ ਘੱਟ ਆਪਾਂ ਨੂੰ ਪਛਾਣ ਭੁੱਲ ਜਾਂਦੀ ਹੈ ਨਾ, ਕਈ ਵਾਰੀ ਨਵੇਂ ਨੋਟ ਆ ਜਾਂਦੇ ਆ, ਨਵੇਂ ਬਣ ਜਾਂਦੇ ਆ ਨਾ, ਆਪਾਂ ਨੂੰ ਪਤਾ ਨੀ ਹੁੰਦਾ ਕਿ NRI ਬੰਦੇ ਬਹੁਤ ਪ੍ਰਭਾਵਿਤ ਹੁੰਦੇ ਆ ਇਸ ਗੱਲ ਤੋਂ। ਇਸ ਕਰਕੇ ਦੋਸਤੋ ਜ਼ਰੂਰ ਇਹ ਚੈੱਕ ਕਰੋ ਕਿ ਜਿਹੜੇ ਮਾਪਦੰਡ ਹੈਗੇ ਆ ਕਿ ਨਕਲੀ ਨੋਟ, ਖਾਸ ਤੌਰ ਤੇ ਜਦੋਂ ਤੁਸੀਂ 500 ਦਾ ਤੇ 1000 ਦਾ ਨੋਟ ਲੈਂਦੇ ਆ, ਕਿਉਂਕਿ ਜਿਹਨੇ ਨਕਲੀ ਬਣਾਉਣੇ ਆ ਉਹਨੇ ਰੁਪਈਏ ਦਾ ਜਾਂ 10 ਰੁਪਈਏ ਦਾ ਤਾਂ ਬਣਾਉਣਾ ਨੀ, ਸਿੱਧਾ ਹੀ ਵੱਡਾ ਹੱਥ ਮਾਰਨਾ ਹਨਾ,
ਵੱਡੇ ਹੱਥ ਮਾਰਨਾ। ਹਾਂਜੀ, ਏਦਾਂ ਵੀ ਮੇਰੇ ਕਹਿੰਦੇ ਵੱਧ ਤੋਂ ਵੱਧ ਲੈਣ ਦੇਣ ਆਪਾਂ ਨੂੰ ਕਰਨਾ ਹੀ ਬੈਂਕ ਦੇ ਥਰੂ ਚਾਹੀਦਾ ਉੱਥੇ
ਜੀ। ਹਾਂ, ਇਹ ਵੀ ਗੱਲ ਸਹੀ ਆ। ਹਾਂ, ਗੁਰਸੇਵ ਸਿੰਘ ਜੀ, ਜਿੱਦਾਂ ਵੈਸਟਰਨ ਯੂਨੀਅਨ ਤੋਂ ਆਪਾਂ ਲੈਂਦੇ ਹਾਂ ਨਾ, ਵੈਸਟਰਨ ਯੂਨੀਅਨ ਦੇ ਵੀ ਕਿਹੜਾ ਕੋਈ ਹੁੰਦਾ, ਉਹ ਪ੍ਰਾਈਵੇਟ ਬੰਦੇ ਬੈਠੇ ਆ ਹਨਾ, ਕਈ ਵਾਰੀ ਉਹ ਵੀ ਨਕਲੀ ਨੋਟ ਦੇ ਦਿੰਦੇ ਆਪਾਂ ਨੂੰ।
ਹਾਂਜੀ, ਕਿਉਂਕਿ ਬਹੁਤੇ ਨੀ ਤਾਂ 2-2, 4-4 ਕਰਕੇ ਚਲਾਈ ਜਾ ਰਹੇ ਆ, ਵਿੱਚ ਜੋ ਰਾਸ਼ੀ ਵੱਧ ਹੁੰਦੀ ਆ ਵੱਡੀ ਹੁੰਦੀ ਆ, ਤੇ ਕੋਈ ਪਤਾ ਤਾਂ ਲੱਗਦਾ ਨੀ ਫਿਰ
ਜੀ। ਬਿਲਕੁਲ, ਤੇ ਹੁਣ ਮੈਨੂੰ ਯਾਦ ਨੀ, ਸ਼ਾਇਦ ਉਹ ਭਜਨਾ ਅਮਲੀ ਦਾ ਇੱਕ ਸੰਕੇਤ ਹੈਗਾ ਆ ਵੀ ਮੈਂ ਮਸ਼ੀਨ ਲਾ ਲਈ, ਉਹ ਕਹਿੰਦਾ ਸ਼ਾਂਤੀ ਹੈ ਵੀ ਇੱਕ ਵਾਰੀ ਤਾਂ ਮੇਰੇ ਤੋਂ ਗਲਤੀ ਦੇ ਨਾਲ 15 ਰੁਪਈਆਂ ਦਾ ਨੋਟ ਛਾਪ ਹੋ ਗਿਆ ਸੀ। ਉਹਨੇ ਕਮਾਲੇ ਕਰਤੀ, ਉਹਨੇ 7-7 ਰੁਪਈਆਂ ਦੇ 2 ਨੋਟ ਮੋੜਦੇ
ਮੈਨੂੰ। ਕਿੰਨਾ ਵੱਧ ਜਿਹੜੇ ਆ ਜਾਂਦਾ 2 ਨੰਬਰ ਦੇ ਨੋਟ ਆ ਜਾਂਦੇ, ਉਹ ਜਿਹੇ ਚੁਟਕਲੇ ਬਣ ਜਾਂਦੇ ਆ।
ਹਾਂ ਬਿਲਕੁਲ, ਤੇ ਇਸ ਕਰਕੇ ਦੋਸਤੋ ਥੋੜੀ ਜਿਹੀ ਸਾਵਧਾਨੀਆਂ ਜ਼ਰੂਰ ਵਰਤੋ ਜਦੋਂ ਤੁਸੀਂ ਇੰਡੀਆ ਜਾਓ, ਤੇ ਜ਼ਰੂਰ ਪਹਿਲਾਂ ਦੇਖੋ ਕਿ ਉਹਦੇ ਵਿੱਚ ਜਿਹੜੇ ਮਾਪਦੰਡ ਤੁਸੀਂ ਦੇਖ ਲਓ ਬੈਂਕਾਂ ਤੋਂ, ਜ਼ਰੂਰ ਦੇਖੋ ਕਿ ਕਿੱਦਾਂ ਪਛਾਣੇ ਜਾ ਸਕਦੇ ਆ ਜਿਹੜੇ ਨਕਲੀ ਨੋਟ ਆ। ਤੇ ਅੱਗੇ ਆਪਾਂ ਹੁਣ ਇੱਕ ਗੱਲ ਹੋਰ ਕਰ ਲਈਏ, ਕਹਿੰਦੇ ਵੀ ਪੰਜਾਬ ਦੇ ਵਿੱਚ 50,000 ਏਕੜ ਜਿਹੜੀ ਸਰਕਾਰੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ੇ ਹੋਏ ਪਏ ਆ ਗੁਰਸੇਵ ਸਿੰਘ ਜੀ। ਪੰਜਾਬ ਦੇ ਵਿੱਚ ਕੋਈ 50,000 ਏਕੜ ਜਿਹੜੀ ਸਰਕਾਰੀ ਜ਼ਮੀਨ ਆ ਉਹਦੇ ਉੱਤੇ ਨਜਾਇਜ਼ ਕਬਜ਼ੇ ਬਣਦੇ ਆ, ਕੀਤੇ ਹੋਏ ਆ, ਜਿਹਦੀ ਬਾਜ਼ਾਰੂ ਕੀਮਤ ਜਿਹੜੀ ਆ ਲਗਭਗ 8,000 ਕਰੋੜ ਰੁਪਏ ਬਣਦੀ ਆ। ਤੇ ਕਹਿੰਦੇ ਵੀ ਜਿਹੜੇ ਸ਼ਹਿਰਾਂ ਦੇ ਵਿੱਚ ਆ ਇਹ ਸਭ ਤੋਂ ਜ਼ਿਆਦਾ ਜਾਇਦਾਦ ਜਿਹੜੀ ਨੱਪੀ ਆ ਉਹ ਜ਼ਿਆਦਾਤਰ ਸਿਆਸੀ ਪਹੁੰਚ ਵਾਲੇ ਹੀ ਹੈਗੇ ਆ।
ਹਾਂਜੀ, ਉਹੀ ਗੱਲ ਜਿਹੜੀ ਅਸੀਂ ਆਪਾਂ ਐਤਵਾਰ ਕੀਤੀ ਸੀ ਗੈਂਗਸਟਰਾਂ ਦਾ, ਜਦੋਂ ਹੁਣ ਰਾਸਤ ਚ ਆਉਣਗੇ ਤਾਂ ਉਹ ਲੋਕ ਭਲਾਈ ਦੇ ਕੰਮ ਤਾਂ ਕਰਨੇ ਨੇ।
ਹਾਂਜੀ ਬਿਲਕੁਲ,
ਤੇ ਉਹਨੀ ਉਹ ਕਬਜ਼ੇ ਹੀ ਕਰਨੇ ਆ ਫਿਰ ਉਹਦਾ, ਚਾਰ ਸਰਕਾਰੀ ਆ ਤੇ ਉਹਨਾਂ ਦੇ ਨਜਾਇਜ਼, ਆਹ ਤਾਂ ਉਹ ਅੰਕੜੇ ਜਿਹੜੇ ਸਰਕਾਰ ਦੀ ਦੱਬੇ ਹੋਏ ਆ, ਤੇ ਜਿਹੜੇ ਲੋਕਾਂ ਦੇ ਦੱਬੇ ਕੇ ਨਜਾਇਜ਼ ਕੰਮ ਕਰਦੇ ਆ ਉਹ ਅੱਡ ਹੋਣਗੇ ਹਜੇ।
ਬਿਲਕੁਲ ਜੀ, ਤੇ ਇਹ ਜਿਹੜੀ ਰਿਪੋਰਟ ਆ ਜੀ ਇਹ ਵੀ ਸੁਣੀ ਸੁਣਾਈ ਨੀ ਹੈਗੀ, ਇਹ ਕੇਂਦਰੀ ਵਾਤਾਵਰਨ ਤੇ ਜੰਗਲਾਤ ਮੰਤਰਾਲੇ ਨੇ ਵੇਰਵੇ ਕੱਢੇ ਆ, ਉਹਦੇ ਅਨੁਸਾਰ ਵੀ ਪੰਜਾਬ ਦੇ ਵਿੱਚ ਜੰਗਲਾਤ ਮਹਿਕਮੇ ਦੀ 18,510 ਏਕੜ ਸਰਕਾਰੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ੇ ਹੈਗੇ ਆ। ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਸੂਤਰਾਂ ਨੇ ਵੀ ਦੱਸਿਆ ਵੀ ਜੰਗਲਾਤ ਮਹਿਕਮੇ ਦੀ ਗ੍ਰੀਨ ਬੈਲਟ ਜਿਹੜੀ ਆ ਉਹ ਵਧੇਰੇ ਪ੍ਰਭਾਵਿਤ ਹੋਈ ਆ, ਸ਼ਹਿਰੀ ਖੇਤਰਾਂ ਦੇ ਵਿੱਚ ਜਿਹੜੇ ਕਾਰੋਬਾਰੀ ਲੋਕ ਆ ਉਹਨਾਂ ਨੇ ਗ੍ਰੀਨ ਬੈਲਟ ਨੂੰ ਲਾਭਦਾਇਕ ਕਰ ਦਿੱਤਾ ਆ। 21,000 ਏਕੜ ਪੰਚਾਇਤੀ ਸ਼ਾਮਲਾਟ ਲੋਕਾਂ ਦੇ ਨਜਾਇਜ਼ ਕਬਜ਼ੇ ਆ, ਇਹਦੇ ਵਿੱਚ ਸਭ ਤੋਂ ਜ਼ਿਆਦਾ ਪਟਿਆਲਾ ਜ਼ਿਲ੍ਹੇ ਦੇ ਵਿੱਚ 4,716 ਏਕੜ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ। ਦੂਜੇ ਨੰਬਰ ਉੱਤੇ ਕਪੂਰਥਲਾ ਜ਼ਿਲ੍ਹਾ ਜਿੱਥੇ 3,451 ਏਕੜ, ਫਤਿਹਗੜ੍ਹ ਸਾਹਿਬ ਤੀਜੇ ਨੰਬਰ ਤੇ ਆ ਜੀ ਜਿੱਥੇ 2,370 ਏਕੜ ਸ਼ਾਮਲਾਟ ਦੇ ਉੱਤੇ ਕਬਜ਼ਾ ਹੈਗਾ। ਤੇ ਕਬਜ਼ਾ ਕਰਨ ਵਾਲੇ ਵੀ ਕੋਈ ਗਰੀਬ ਲੋਕ ਨਹੀਂ ਹੈਗੇ, ਜ਼ਿਆਦਾਤਰ ਰਸੂਖਵਾਨ ਲੋਕ ਹੈਗੇ ਆ। ਤੇ ਮੁੱਖ ਮੰਤਰੀ ਦੇ ਜਿਹੜੇ ਹਲਕਾ ਹੈਗਾ ਲੰਬੀ, ਉਹਨਾਂ ਦਾ ਇੱਕ ਪਿੰਡ ਹੈਗਾ ਚੰਨੂ, ਪਿੰਡ ਚੰਨੂ ਦੇ ਵਿੱਚ ਜੀ 58 ਏਕੜ ਪੰਚਾਇਤੀ ਜ਼ਮੀਨ ਆ, ਉਹਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ।
ਠੀਕ ਹੈ ਜੀ, ਆਹ ਤਾਂ ਹੁਣ ਆਮ ਲੋਕਾਂ ਨੂੰ ਸੋਚਣਾ ਚਾਹੀਦਾ, ਜੇ ਵੋਟਾਂ ਦੇ ਵਿੱਚ ਸ਼ਰਾਬ ਲੈ ਕੇ ਜਾਂ ਹੋਰ ਤਰ੍ਹਾਂ ਦੀ ਰਿਸ਼ਵਤ ਲੈ ਕੇ ਵੋਟਾਂ ਪਾਉਂਦੇ ਆ ਤੇ ਉਹ ਨਹੀਂ ਹੋਏ ਖਰਚੇ ਇੱਥੋਂ ਪੂਰੇ ਕਰਨੇ।
ਨਸ਼ਰ ਹੋਈ ਸੀ ਉਹਦੇ ਵਿੱਚ ਇਹ ਆ ਗਿਆ ਸੀ ਵੀ ਹਜ਼ਾਰਾਂ ਹੀ ਏਕੜਿਆ ਗਊਸ਼ਾਲਾਵਾਂ ਦੇ ਵਾਸਤੇ ਦਾਨ ਕੀਤੀਆਂ ਹੋਈਆਂ ਪੁਰਾਣੇ ਰਾਜੇ ਜਿਹੜੇ ਹੁੰਦੇ ਸੀ ਉਹਨਾਂ ਨੇ ਗਊਸ਼ਾਲਾ ਜਾਣੀ ਗਊਆਂ ਦੇ ਲਈ ਬੀੜ ਛੱਡੀਆਂ ਹੋਈਆਂ ਸੀਗੀਆਂ ਬਹੁਤ ਜ਼ਮੀਨਾਂ ਛੱਡੀਆਂ ਸੀ ਉਹਨਾਂ ਉੱਤੇ ਵੀ ਨਜਾਇਜ਼ ਕਬਜ਼ੇ ਹੋਏ ਆ ਪਰ ਕੋਈ ਕਰਦਾ ਨੀ ਕੋਸ਼ਿਸ਼ ਛਡਾਉਣ ਦੀ ਨਹਿਰੀ ਮਹਿਕਮੇ ਦੀ ਕਰੀਬ 1100 ਏਕੜ ਜ਼ਮੀਨ ਇੱਦਾਂ ਹੀ ਦੱਬੀ ਹੋਈ ਆ ਹਾਂਜੀ ਤੇ ਅਦਾਲਤਾਂ ਦੇ ਵਿੱਚ ਕੇਸ ਜਿਹੜੇ ਆ ਇੱਦਾਂ ਹੀ ਚੱਲੀ ਜਾ ਰਹੇ ਆ ਮਾਲਵਾ ਖਿੱਤੇ ਦੇ ਵਿੱਚ ਬਠਿੰਡਾ ਦਾ ਪਿੰਡ ਆ ਜੀ ਮੌੜ ਖੁਰਦ ਉਹਦੇ ਵਿੱਚ 4 ਏਕੜ ਜ਼ਮੀਨ ਆ ਉਹਦੇ ਨਹਿਰੀ ਮਹਿਕਮੇ ਦੀ ਉਹਦੇ ਉੱਤੇ ਵੀ ਨਜਾਇਜ਼ ਕਬਜ਼ਾ ਹੈਗਾ ਇੰਦਰਾ ਗਾਂਧੀ ਨਹਿਰ ਦੀ ਵੀ 425 ਏਕੜ ਜ਼ਮੀਨ ਜਿਹੜੀ ਆ ਲੋਕਾਂ ਨੇ ਦੱਬ ਲਈ ਆ
ਠੀਕ ਹੈ ਜੀ ਸ਼ਾਇਦ ਇਹੀ ਕਾਰਨ ਹੈ ਕਿ ਇਹਨਾਂ ਨੂੰ ਫਿਰ ਅਦਾਲਤ ਦੀ ਦਖਲ ਅੰਦਾਜ਼ੀ ਮਾੜੀ ਲੱਗਦੀ ਆ ਜਿੱਦਾਂ ਜੇਤਲੀ ਸਾਹਿਬ ਦਾ ਦੱਸਿਆ ਸੀ ਇਹੀ ਕਾਰਨ ਹੈ ਕਿ ਜਦੋਂ ਦਖਲ ਅੰਦਾਜ਼ੀ ਕਰਦੇ ਫਿਰ ਇਹਨਾਂ ਨੂੰ ਚੰਗੀ ਕਿੱਥੋਂ ਲੱਗਣੀ ਜਦੋਂ ਉਹਨੀ ਤਾੜਨਾ ਕਰਨੀ ਇਹਨਾਂ ਗੱਲਾਂ ਤੋਂ
ਹਾਂਜੀ ਬਿਲਕੁਲ ਤੇ ਦੋਸਤੋ ਹੁਣ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਗਾਣਾ ਸੁਣ ਕੇ ਉਦੋਂ ਬਾਅਦ ਦੇ ਵਿੱਚ ਫੇਰ ਮਿਲਦੇ ਹਾਂ ਤੁਹਾਨੂੰ ਤੇ ਹੋਰ ਇਦਾਂ ਦੀਆਂ ਗੱਲਾਂ ਇੰਟਰਸਟਿੰਗ ਜਿਹੜੀਆਂ ਕਰਦੇ ਹਾਂ
ਫਸਲ ਤੇ ਬੱਦਲ ਵਰਜੇ ਝੂਠੀ ਕੋਈ ਪੱਕੀ ਫਸਲ ਤੇ ਬੱਦਲ ਵਰਜੇ ਇਕਲੌਤਾ ਕੋਈ ਪੁੱਤਰ ਮਰਜੇ ਝੰਡੀ ਹੋ ਜਾਏ
Saga Music and Unisys Info Solutions presents Sunday CM Saab.
ਲੋਕਾਂ ਦਾ ਸੀ ਲੋਕਾਂ ਦਾ ਆਦਤ ਬਣ ਗਈ ਵੋਟਾਂ ਪਾ ਕੇ ਸਰਕਾਰੀ ਡੰਡੇ ਖਾਉਂਦੇ
Starring Harbhajan Mann as Janta da Khair Khwa Ja Koi Bhairupiya
Jis tarah da mahol us tarah di shakal
ਰਾਜਨੀਤੀ ਦੇ ਚੱਕਰਵਿਊ ਤੇ ਕਾਮੇਡੀ ਦਾ ਜ਼ਬਰਦਸਤ ਕੰਬੀਨੇਸ਼ਨ ਸਾਡੇ ਸੀਐਮ ਸਾਹਿਬ ਸਟਾਰਿੰਗ ਹਰਭਜਨ ਮਾਨ ਗੁਰਪ੍ਰੀਤ ਕੁੱਗੀ ਪ੍ਰੋਡਿਊਸਡ ਬਾਈ ਸੁਮਿਤ ਸਿੰਘ ਰਿਲੀਜ਼ਿੰਗ ਵਰਲਡ ਵਾਈਡ ਔਨ 27th ਮਈ 2016
ਮੈਂ ਉਹ ਨਹੀਂ ਜੋ ਤੁਸੀਂ ਸੋਚ ਰਹੇ ਹੋ
ਆਸਟ੍ਰੇਲੀਆ ਪਰ ਚ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ ਕੰਪਨੀ ਪਾਰਟਨਰਸ਼ਿਪ ਟਰੱਸਟ ਤੇ ਸੁਪਰਫੰਡ ਦੇ ਸੈਟਅਪ ਬਿਜ਼ਨਸ ਪਲਾਨਸ ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ ਮੋਬਾਈਲ ਨੰਬਰ 0470430650 ਆਫਿਸ ਨੰਬਰ 1300-886-518 ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ ਬਿੰਦਮਵੇਲ ਮੈਲਬਰਨ ਵੈਬਸਾਈਟ ਵਿਜ਼ਿਟ ਕਰੋ mmcpa.com.au ਆਸਟ੍ਰੇਲੀਆ ਪਰ ਇਮੀਗ੍ਰੇਸ਼ਨ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜੋਰਿਸ ਆਸਟ੍ਰੇਲੀਆ ਲਾਇਰਸ ਨੂੰ parent visa, partner or spouse visa, employer sponsorship, ENS, labor agreement, RSMS, student ja 4 week kise kisam di professional visa madad ja slali, Charles Khan nu turant sampark karo. Phone number 02-9687-4748 te ja website visit karo jurisaustralia.com.au. E Australia par apni sevaan dinde ne.
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ ਬਹੁਤ ਕੁਝ ਕਰ ਚੁੱਕੇ ਹਾਂ ਬਹੁਤ ਕੁਝ ਕਰਨਾ ਅਜੇ ਬਾਕੀ ਹੈ ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780809001 ਵੈਬਸਾਈਟ ਵਿਜ਼ਿਟ ਕਰੋ kularhospital.com
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, ਟੀ ਆਰ, ਪੀ ਆਰ, ਐਮ ਆਰ ਟੀ, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ, ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਇਸ ਗੀਤ ਤੇ ਬ੍ਰੇਕ ਤੋਂ ਬਾਅਦ ਫੇਰ ਇੱਕ ਵਾਰੀ ਸਵਾਗਤ ਹੈ ਜੀ ਸਾਡਾ। ਤੇ ਗੁਰਸੇਵ ਸਿੰਘ ਜੀ, ਹੁਣ ਆਪਾਂ ਗੱਲ ਕਰੀਏ ਨਰਿੰਦਰ ਮੋਦੀ ਦੀ ਗੱਲ, ਜੇ ਨਾ ਕਰੀਏ ਤਾਂ ਥੋੜਾ ਜਿਹਾ ਘੱਟੇ ਹੁੰਦਾ ਹਨਾ ਕੰਮ।
ਹਾਂਜੀ, ਕਿਉਂਕਿ ਨਰਿੰਦਰ ਇੱਕ ਤਾਂ ਪਹਿਲਾਂ ਚਲੋ ਸਹੀ ਪੱਖ ਲਈ ਕਿ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਤੇ ਉੱਤੋਂ ਗੱਲ ਤਾਂ ਕਰਨੀ ਬਣਦੀ ਆ ਕਿਉਂਕਿ ਇੰਟਰਸਟਿੰਗ ਬਹੁਤ ਹੁੰਦੇ ਇਹਨਾਂ ਦੇ ਬਿਆਨ।
ਵੈਸੇ ਵੀ ਇੰਟਰਸਟਿੰਗ ਤਾਂ ਏਦਾਂ ਕਿਹਾ ਜਿੱਦਾਂ ਵੀ ਆਪਣੇ ਪੰਜਾਬ ਦੇ ਵਿੱਚ ਸੁਖਬੀਰ ਬਾਦਲ ਸਾਹਿਬ ਆ।
ਹਾਂਜੀ, ਫਿਰ ਇਹਨਾਂ ਦਾ ਕੰਪੀਟੀਸ਼ਨ ਆ ਹੀ ਚੱਲ ਰਿਹਾ,
ਖੈਰ ਚਲੋ
ਕਾਹੀ ਤਾਂ ਇਹਨਾਂ ਦੀ ਬਣਦੀ ਆਪਸ ਦੇ ਵਿੱਚ।
ਜੀ ਬਹੁਤ ਬਣਦੀ ਆ। ਨਰਿੰਦਰ ਮੋਦੀ ਸਾਹਿਬ ਅੱਜ ਕੱਲ ਪਹਿਲਾਂ ਤਾਂ ਬਿਹਾਰ ਦੇ ਵਿੱਚ ਕਾਫੀ ਉਦੋਂ ਚਰਚਿਤ ਰਹੇ ਆ ਜਦੋਂ ਬਿਹਾਰ ਦੀਆਂ ਚੋਣਾਂ ਸੀਗੀਆਂ, ਤੇ ਪਰਸਨਲ ਅਟੈਕ ਵੀ ਕੀਤੇ ਸੀ ਇਹਨਾਂ ਨੇ ਨਿਤੀਸ਼ ਕੁਮਾਰ ਲਖੋਣਾ ਦੇ ਉੱਤੇ, ਚਾਹੇ ਉਹ DNA ਦਾ ਮਾਮਲਾ ਹੋਵੇ, ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਕੀਤੀਆਂ ਜਿਹਦੇ ਕਰਕੇ ਕਿ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਵਿਵਾਦਾਂ ਦੇ ਵਿੱਚ ਰਹੇ ਆ। ਤੇ ਹੁਣ ਕੇਰਲ ਦੇ ਵਿੱਚ ਵੀ ਜੀ ਵੋਟਾਂ ਨੇੜੇ ਆ ਰਹੀਆਂ ਵਿਧਾਨ ਸਭਾ ਦੀਆਂ, ਤੇ ਉਹਦੇ ਵਿੱਚ ਜਦੋਂ ਇਹਨਾਂ ਨੇ ਭਾਸ਼ਣ ਦਿੱਤਾ ਤੇ ਇਹਨਾਂ ਨੇ ਕਹਿ ਦਿੱਤਾ ਵੀ ਕੇਰਲਾ ਦਾ ਜਿਹੜੀ ਤੁਲਨਾ ਆ, ਕੇਰਲਾ ਰਾਜ ਦੀ ਉਹਦੀ ਤੁਲਨਾ ਜਿਹੜੀ ਆ ਸੋਮਾਲੀਆ ਦੇ ਨਾਲ ਕਰ ਦਿੱਤੀ ਆ। ਤੇ ਓਮਨ ਚਾਂਡੀ ਸਾਹਿਬ ਜਿਹੜੇ ਕਿ ਮੁੱਖ ਮੰਤਰੀ ਆ ਕੇਰਲ ਦੇ, ਉਹ ਬਹੁਤ ਇਸ ਗੱਲੋਂ ਗੁੱਸੇ ਹੋਏ ਆ ਨਰਿੰਦਰ ਮੋਦੀ ਜੀ ਉਹਨਾਂ ਦੇ ਨਾਲ।
ਠੀਕ ਆ ਜੀ, ਤੇ ਮੈਨੂੰ ਤਾਂ ਲੱਗਦਾ ਜਾਂ ਤਾਂ ਉਹਨਾਂ ਨੂੰ ਪਤਾ ਕਰ ਲੈਣਾ ਸੀ, ਜਾਂ ਤਾਂ ਸੋਮਾਲੀਆ ਨੂੰ ਬਹੁਤ ਵਧੀਆ ਮੁਲਕ ਸਮਝਦੇ ਹੋਣਗੇ ਕਿਉਂਕਿ ਕੇਰਲਾ ਨੰਬਰ 1 ਸਟੇਟ ਆ।
ਜੀ ਬਿਲਕੁਲ, ਯਾਨੀ ਕੋਸ਼ਿਸ਼ ਤਾਂ ਇਹ ਕਰ ਰਹੇ ਕਿਉਂਕਿ ਓਮਾਨ ਚਾਂਡੀ ਜਿਹੜੇ ਇਹਨਾਂ ਦੀ ਪਾਰਟੀ ਦੇ ਨੀ ਹੈਗੇ, ਤੇ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਗੁਜਰਾਤ ਮਾਡਲ ਜਿਹੜਾ ਆ ਉੱਥੇ ਲਾਗੂ ਕਰਾਂਗੇ ਅਸੀਂ ਕੇਰਲ ਦੇ ਵਿੱਚ। ਉਹ ਕਹਿੰਦੇ ਵੀ ਇੱਥੇ ਤਾਂ ਤੁਸੀਂ ਹਾਲਾਤ ਜਿਹੜੇ ਆ ਸੋਮਾਲੀਆ ਵਾਲੇ ਬਣਾਏ ਹੋਏ ਆ, ਪਰ ਸ਼ਾਇਦ ਉਹਨਾਂ ਨੂੰ ਪਤਾ ਨੀ ਵੀ ਕੇਰਲਾ ਤਾਂ ਬਹੁਤ ਐਡਵਾਂਸ ਚੱਲ ਰਿਹਾ ਆਪਣੇ ਦੇਸ਼ ਦੇ ਵਿੱਚ।
ਹਾਂਜੀ, ਉਹੀ ਗੱਲ ਹੈ ਕਿ ਸ਼ਾਇਦ ਉਹੀ ਗੱਲ ਹੈ ਨਾ ਕਿ ਇਹਨਾਂ ਦੇ ਜੁਮਲਿਆਂ ਤੇ ਜਿਹੜਾ ਕਹਿੰਦੇ ਆ ਕਿ ਸ਼ਾਇਦ ਹੁਣ ਆਪਣਾ ਜੁਮਲਾ ਹੋਵੇ, ਠੀਕ ਹੈ, ਪਤਾ ਨੀ ਹੈ ਕਿ ਆਹ ਗੱਲ ਇਹਨੇ ਕੰਮ ਕਰਨਾ ਵੀ ਹੈ ਜਾਂ ਜੁਮਲੇ ਤੇ ਹੀ ਆ ਨਾ ਕਿ ਭਾਜਪਾ ਸਰਕਾਰ ਦਾ। ਤੇ ਉੱਤੋਂ ਕੇਰਲਾ ਤਾਂ ਸਾਰਿਆਂ ਨੂੰ ਪਤਾ, ਈਵਨ ਮੈਂ ਕਹਿੰਦਾ ਪੂਰੇ ਵਰਲਡ ਚ ਪਤਾ ਨਾ, ਜਦੋਂ ਇੰਡੀਆ ਦੀ ਗੱਲਾਂ ਦੀ ਤਾਂ ਉਹ ਕਹਿ ਦਿੰਦੇ ਸਾਊਥ ਦੇ ਵਿੱਚ ਕੇਰਲਾ ਇੱਦਾਂ ਦੀ ਸਟੇਟ ਆ ਜਿਹੜੀ ਨੰਬਰ 1 ਆ, ਠੀਕ ਹੈ, ਪੜ੍ਹਾਈ ਦੇ ਪੱਖ ਤੋਂ ਵੀ ਤੇ ਹੋਰ ਵੀ ਮੈਨੂਫੈਕਚਰਿੰਗ ਦੇ ਪੱਖ ਤੋਂ ਵੀ।
ਜੀ ਬਿਲਕੁਲ, ਤੇ ਗੁਰਸੇਵ ਸਿੰਘ ਜੀ ਜਿਹੜੀ ਆਪਾਂ ਗੱਲ ਇਹਨਾਂ ਨੇ ਕਰਤਾ ਦਿੱਤੀ ਆ, ਜਿੱਦਾਂ ਕਹਿ ਲਓ ਕਿ ਲੀਡਰ ਜਿੱਦਾਂ ਹੁੰਦੇ ਹੀ ਆ ਹਨਾ, ਵੀ ਰਾਜਨੀਤੀ ਜਿਹੜੀ ਆ ਵੀ ਜੋ ਮਰਜ਼ੀ ਬੋਲਦਾ ਲੋਕਾਂ ਨੂੰ ਭਰਮਾਉਣ ਦੇ, ਤੇ ਲੋਕੀ ਵੀ ਜਿਹੜੇ ਆ ਥੋੜੇ ਜਿਹੇ ਪਿੱਛੇ ਲੱਗ ਜਾਂਦੇ। ਆਪਾਂ ਗਾਹਾਂ ਗੱਲ ਕਰਨੀ ਆ ਜਿੱਦਾਂ ਕਿ ਬਾਦਲ ਸਾਹਿਬ ਦਾ ਵੀ ਕੱਲ ਦਾ ਬਿਆਨ ਹੈਗਾ, ਕਹਿੰਦੇ ਪੰਜਾਬੀ ਤਾਂ ਹੈ ਹੀ ਲਾਈ ਲੱਗ ਹਨਾ, ਤੇ ਲਾਈ ਲੱਗ ਜਿਹੜੇ ਆ ਕੇਰਲਾ ਦੇ, ਵੈਸੇ ਸ਼ਾਇਦ ਲੋਕ ਨਹੀਂ ਲਾਈ ਲੱਗ ਹੋਣਗੇ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਪਰ ਆਪਾਂ ਗੱਲ ਕਰੀਏ ਜੀ ਕਿ ਪਹਿਲਾਂ ਤਾਂ ਸੋਮਾਲੀਆ ਦੀ ਗੱਲ ਕਰੀਏ ਜਿੱਥੇ ਕਿ ਲੁੱਟਾਂ ਖੋਹਾਂ ਆ, ਤਾਂ ਤੁਸੀਂ ਦੇਖਿਆ ਹੋਣਾ ਆ ਕਿ ਉੱਥੇ ਤਾਂ ਜਿਹੜੇ ਸ਼ੈਪੇ ਆ ਉਹ ਵੀ ਅਗਵਾਹ ਕਰ ਲਏ ਜਾਂਦੇ ਆ, ਫਰੋਪੀਆਂ ਲਈਆਂ ਜਾਂਦੀਆਂ, ਕਾਫੀ ਲੁੱਟਮਾਰ ਹੁੰਦੀ ਆ, ਕਾਫੀ ਇੱਕ ਹਿੰਸਕ ਦੇਸ਼ ਜਿਹੜਾ ਸੋਮਾਲੀਆ ਮੰਨਿਆ ਜਾਂਦਾ ਹੈ। ਉਹਦੀ ਜੇ ਕੇਰਲ ਦੇ ਨਾਲ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ ਜੇ ਉਹਦੀ ਤੁਲਨਾ ਕੀਤੀ ਹੈ ਤਾਂ ਕਾਫੀ ਗਲਤ ਕੀਤੀ ਆ। ਆਪਾਂ ਜਿਹੜੇ ਮਾਨਵ ਵਿਕਾਸ ਜਿਹੜੀ ਸੂਚੀ ਆ ਜਿਹੜੀ ਕਿ ਇੰਡੀਅਨ ਗਵਰਨਮੈਂਟ ਦੇ ਵੱਲੋਂ ਕੀਤੀ ਜਾਂਦੀ ਆ ਲਾਗੂ, ਕੋਈ ਸੁਣੀ ਸੁਣਾਈ ਗੱਲ ਨਹੀਂ ਇਹਦੇ ਵਿੱਚ ਵੀ, ਉਹਦੇ ਵਿੱਚ HDI ਵੱਲੋਂ 2014-15 ਦੀ ਰਿਪੋਰਟ ਦੇ ਵਿੱਚ ਕੇਰਲਾ ਪਹਿਲੇ ਨੰਬਰ ਤੇ ਆ, ਤੇ ਗੁਜਰਾਤ ਜਿਹੜਾ ਆ ਉਹ 12ਵੇਂ ਨੰਬਰ ਤੇ ਆ। ਤੇ ਪ੍ਰਧਾਨ ਮੰਤਰੀ ਸਾਹਿਬ, ਤੁਸੀਂ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਕਿਹਾ ਵੀ ਕੇਰਲ ਨੂੰ ਗੁਜਰਾਤ ਬਣਾਉਣਾ, ਕੇਰਲਾ ਪਹਿਲੇ ਨੰਬਰ ਤੇ ਆ, ਗੁਜਰਾਤ 12ਵੇਂ ਨੰਬਰ ਤੇ ਆ।
ਠੀਕ ਹੈ, ਖਿੱਚ ਕੇ ਪਿੱਛੇ ਲੈ ਕੇ ਜਾਣਾ।
ਪ੍ਰਤੀ ਵਿਅਕਤੀ ਜਿਹੜੀ ਆਮਦਨ ਆ ਵੈਸੇ ਗੁਜਰਾਤ ਵਿੱਚ 10ਵੇਂ ਨੰਬਰ ਤੇ ਆ ਤੇ ਕੇਰਲਾ 11ਵੇਂ ਨੰਬਰ ਤੇ ਆ। ਇਹਦੇ ਵਿੱਚ ਥੋੜਾ ਜਿਹਾ ਕੰਪੀਟੀਸ਼ਨ ਹੈਗਾ ਆ 10ਵੇਂ ਤੇ 11ਵੇਂ ਦੇ ਵਿੱਚ। ਤੇ ਅੱਗੇ ਕਹਿੰਦੇ ਆ ਵੀ ਜਿਹੜਾ ਪੜ੍ਹਾਈ ਦਾ ਸਾਖਰਤਾ ਦਰ ਜਿਹੜੀ ਹੈਗੀ 2011 ਦੀ ਜਿਹੜੀ ਜਨਗਣਨਾ ਆਪਾਂ ਕਰਦੇ ਆ ਤੇ ਕੇਰਲਾ ਪਹਿਲੇ ਨੰਬਰ ਤੇ ਆ, ਜਿੱਥੇ ਲੋਕ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਆ ਉੱਥੇ 93.91% ਲੋਕ ਪੜ੍ਹੇ ਹੋਏ ਆ, ਜਦਕਿ ਗੁਜਰਾਤ ਦੇ ਵਿੱਚ ਸਿਰਫ 79.39% ਜਿਹੜੇ ਲੋਕ ਆ ਪੜ੍ਹੇ ਲਿਖੇ ਆ। ਜੇ ਆਪਾਂ ਉਮਰ ਦਾ ਹਿਸਾਬ ਦੇਖੀਏ, ਕੇਰਲਾ ਪਹਿਲੇ ਨੰਬਰ ਤੇ ਆ ਜੀ ਆਪਣੇ ਇੰਡੀਆ ਦੇ ਵਿੱਚ, ਜਿੱਥੇ ਕਿ ਲੋਕ ਐਵਰੇਜ 74.2 ਜਾਣੀ 74 ਸਾਲ 2 ਮਹੀਨੇ ਜੀਂਦੇ ਰਹਿੰਦੇ ਆ, ਜਦਕਿ ਗੁਜਰਾਤ ਨੰਬਰ 9 ਦੇ ਵਿਚ ਹੈਗਾ ਜਿਥੇ ਕਿ 66 ਸਾਲ 8 ਮਹੀਨੇ ਲੋਕ ਜਿਉਂਦੇ ਰਹਿੰਦੇ ਆ। ਪੁਰਸ਼ ਮਹਿਲਾ ਦਾ ਅਨੁਪਾਤ ਜਾਣੀ ਜਿਦਾਂ ਲੜਕੀਆਂ ਤੇ ਲੜਕਿਆਂ ਦਾ ਅਨੁਪਾਤ ਜਿਹੜਾ ਆ ਪ੍ਰਤੀ 1000 ਦੇ ਪਿੱਛੇ ਕੇਰਲਾ ਨੰਬਰ ਪਹਿਲੇ ਤੇ ਆ ਜੀ, ਉੱਥੇ ਕੁੜੀਆਂ ਜ਼ਿਆਦਾ ਆ ਤੇ ਮੁੰਡੇ ਘੱਟ ਆ, ਜਾਣੀ ਜਿੱਥੇ 1000 ਮੁੰਡਾ ਆ ਉੱਥੇ 1058 ਜਿਹੜੀਆਂ ਆ ਕੁੜੀਆਂ ਆ ਉੱਥੇ ਪੈਦਾ ਹੁੰਦੀਆਂ, ਜਦਕਿ ਗੁਜਰਾਤ 25ਵੇਂ ਨੰਬਰ ਤੇ ਆ ਜੀ ਆਪਣੇ 28 ਦੇ ਵਿੱਚੋਂ, ਜਿੱਥੇ ਕਿ 918 ਲੜਕੀਆਂ 1000 ਲੜਕਿਆਂ ਦੇ ਪਿੱਛੇ ਆ।
ਠੀਕ ਹੈ ਜੀ, ਬਹੁਤ ਸੋਹਣੇ ਆਂਕੜੇ ਪੇਸ਼ ਕੀਤੇ। ਤੇ ਮੈਨੂੰ ਤਾਂ ਸੁਣ ਕੇ ਹੁਣ ਇਹ ਲੱਗਿਆ ਜੋ ਕੇਰਲਾ ਚਲੋ ਇੰਨੇ ਆਂਕੜਿਆਂ ਦਾ ਨਹੀਂ ਸੀ ਪਤਾ, ਤੇ ਮੈਨੂੰ ਤਾਂ ਲੱਗਦਾ ਹੁਣ ਆਪਣੇ ਪ੍ਰੋਗਰਾਮ ਦੇ ਵਿੱਚ ਕਿਸੇ ਕੇਰਲਾ ਦੇ ਬੰਦੇ ਨੂੰ ਲੈਣਾ ਪਿਆ ਕਰਨਾ, ਉਹਨਾਂ ਤੋਂ ਸਿੱਖਣਾ ਪਊਗਾ ਕਿ ਇੰਨੀ ਵਧੀਆ ਰੇਸ਼ੋ ਆ ਕਿ ਉਹਨਾਂ ਨੂੰ ਸਿੱਖਣ ਨੂੰ ਮਿਲੂਗਾ ਸਾਨੂੰ ਤਾਂ ਵੱਧ ਤੋਂ ਵੱਧ, ਕਿ ਅਸੀਂ ਕਿੱਥੇ ਅੱਗੇ ਆ ਸਕਦੇ ਹਾਂ ਪੰਜਾਬ ਵਾਲੇ
ਅੱਗੇ ਆ ਸਕਦੇ, ਕਿਉਂਕਿ ਕਾਫੀ ਵਧੀਆ ਉਹਨਾਂ ਦੀ ਪਰਫਾਰਮੈਂਸ ਰਹੀ ਆ ਹੁਣ ਤੱਕ ਕੇਰਲਾ ਦੀ। ਕੇਰਲਾ ਵੈਸੇ ਵੀ ਮੰਨਿਆ ਜਾਂਦਾ ਵੀ ਉੱਥੇ ਵੀ ਜਿਹੜੇ ਫਰੂਟ ਲਾਉਂਦੇ ਆ ਉਹ ਵੀ ਅੰਗਰੇਜ਼ੀ ਬੋਲਦੇ ਆ, ਹਨਾ ਕਾਫੀ ਪਿਆਰ ਕਰਨ ਵਾਲੇ ਆ ਪੜ੍ਹਾਈ ਨੂੰ, ਲੋਕੀ ਪੜ੍ਹੇ ਲਿਖੇ ਹੈਗੇ ਆ ਲੋਕ। ਤੇ ਗੁਰਸੇਵ ਸਿੰਘ ਜੀ, ਹਰਮੀਤ ਸਿੰਘ ਚਾਨਾ ਸਾਹਿਬ ਜੁੜੇ ਆ ਤੇ ਉਹਨਾਂ ਨੇ ਮੈਸੇਜ ਕੀਤਾ, ਉਹ ਕਹਿੰਦੇ ਵੀ ਤੁਸੀਂ ਫੇਕ ਕਰੰਸੀ ਦੀ ਗੱਲ ਕਰਦੇ ਸੀ, ਕਹਿੰਦੇ ਵੀ ਛੱਡੋ, ਕਹਿੰਦੇ ਏਟੀਐਮ ਮਸ਼ੀਨਾਂ ਚੋਂ ਵੀ ਜਾਲੀ ਨੋਟ ਨਿਕਲ ਜਾਂਦੇ ਆ।
ਅੱਛਾ ਜੀ, ਮੈਨੂੰ ਤਾਂ ਲੱਗਦਾ ਸੀ ਕਿ ਏਟੀਐਮ ਮਸ਼ੀਨਾਂ ਦੇ ਵਿੱਚੋਂ ਜਾਂ ਬੈਂਕ ਦੇ ਵਿੱਚੋਂ ਨਹੀਂ ਮਿਲਦੇ ਹੋਣਗੇ।
ਹਾਂਜੀ ਹਾਂਜੀ,
ਕਰਦੇ ਹੋਣਗੇ ਜੀ, ਪਹਿਲਾਂ
ਚੈੱਕ ਜ਼ਰੂਰ ਕਰਦੇ ਹੋਣੇ। ਪਰ ਇਹਦੇ ਲਈ ਸੁਝਾਅ ਜਿਹੜਾ ਆ ਮੈਨੂੰ ਸਰਬਜੀਤ ਭਾਜੀ ਦਾ ਬਹੁਤ ਵਧੀਆ ਲੱਗਾ ਸੀ, ਜਾਂ ਤੇ ਸਰੋਤਿਆਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਬਣਦਾ, ਇੱਦਾਂ ਨਾ ਹੋਵੇ ਵੀ ਮੈਂ ਕੱਲਾ ਖੁਸ਼ ਹੋਈ ਜਾਵਾਂ ਭਾਜੀ ਦੇ ਸੁਝਾਅ ਦੇ ਨਾਲ।
ਜਰੂਰ ਜੀ, ਜਰੂਰ ਕਰੋ
ਭਾਜੀ। ਉਹਨਾਂ ਨੇ ਸਭ ਤੋਂ ਸੌਖਾ ਤਰੀਕਾ ਦੱਸਿਆ, ਕਹਿੰਦੇ ਵੀ ਸੌਖਾ ਤਰੀਕਾ ਪਤਾ ਕੀ ਆ ਵੀ ਜਿਹੜੇ ਨੋਟ ਜਿਹੜੇ ਜਾਲੀ ਆ ਜਾਂਦੇ ਆ ਉਹਦਾ ਸੌਖਾ ਤਰੀਕਾ ਇਹੀ ਆ ਵੀ ਜਦੋਂ ਜਿਹੜਾ ਨੋਟ ਤੁਹਾਡੇ ਕੋਲ ਜਾਲੀ ਮੰਨ ਲਓ ਆ ਗਿਆ,
ਹਾਂਜੀ,
ਤੁਸੀਂ ਚੈੱਕ ਨਾ ਕਰੋ ਵੀ ਉਹ ਜਾਲੀ ਆ, ਇੱਦਾਂ ਚਲਾ ਦੋ ਗਾਹਾਂ ਨੂੰ। ਠੀਕ ਹੈ ਜੀ, ਠੀਕ ਹੈ। ਜੀ ਬਿਲਕੁਲ, ਤੇ ਚੰਨਾ ਸਾਹਿਬ ਨੇ ਜਿੱਦਾਂ ਕਿਹਾ ਵੀ ਏਟੀਐਮ ਵੀ ਜੇ ਜਾਲੀ ਦਿੰਦਾ ਆ ਤੇ ਇਹਦਾ ਮਤਲਬ ਤਾਂ ਇਹੀ ਆ ਵੀ ਸਰਬਜੀਤ ਭਾਜੀ ਦਾ ਜਿਹੜਾ ਸੁਝਾਅ ਆ ਸਭ ਤੋਂ ਵਧੀਆ ਆ। ਖੈਰ, ਤੇ ਦੋਸਤੋ ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਮੱਖਣ ਜੀ ਉਹਨਾਂ ਦੇ ਨਾਲ ਜੁੜਨ ਦੀ, ਜਿਹੜੇ ਕਿ ਫੈਕਟਰੀ ਹੈਗੀ ਆ ਕੋਆਪਰੇਟਿਵ ਸੁਸਾਇਟੀ ਦੇ ਵਿੱਚ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਤੇ ਤੁਸੀਂ ਏਦਾਂ ਹੀ ਜੁੜੇ ਰਹਿਣਾ, ਕੋਸ਼ਿਸ਼ ਕਰਦੇ ਹਾਂ ਜੇ ਉੱਠੇ ਹੋਏ ਹੋਣ ਤੇ ਆਪਾਂ ਗੱਲਬਾਤ ਉਹਨਾਂ ਦੇ ਨਾਲ ਸ਼ੁਰੂ ਕਰਦੇ ਹਾਂ ਜੀ। ਏਦਾਂ ਹੀ ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਨਾਲ, ਤੇ ਆਪਾਂ ਇੱਕ ਗਾਣਾ ਸੁਣ ਕੇ ਫੇਰ ਵਾਪਸ ਆਉਂਦੇ ਹਾਂ। ਤੇ ਆਪਣੇ ਇੱਕ ਦੋਸਤ ਹੁਣਾਂ ਨੇ ਮਨਮੋਹਨ ਬਾਰਸ ਉਹਨਾਂ ਦੇ ਗਾਣੇ ਦੀ ਜਿਹੜੀ ਫਰਮਾਇਸ਼ ਕੀਤੀ ਸੀਗੀ ਦੋਸਤ, ਵੀ ਉਹ ਜਿਹੜਾ ਗਾਣਾ ਸੀ ਉਹਦੇ ਵਿੱਚ ਆਪਾਂ ਨੂੰ ਮਿਲ ਨਹੀਂ ਰਿਹਾ, ਸ਼ਾਇਦ ਤੁਸੀਂ ਟੌਪਿਕ ਉਹਦਾ ਗਲਤ ਲਿਖ ਦਿੱਤਾ ਆ। ਜੇ ਹੋ ਸਕੇ ਤਾਂ ਜ਼ਰੂਰ ਤੁਸੀਂ ਉਹਦਾ ਹੈਡਿੰਗ ਜਿਹੜਾ ਆ ਪਲੀਜ਼ ਜਿਹੜਾ ਆ ਧਿਆਨ ਦੇ ਨਾਲ ਭੇਜ ਦਿਓ, ਤੇ ਆਪਾਂ ਫੇਰ ਲਾ ਦਿੰਨੇ ਆ ਉਹ ਜਿਹੜਾ ਸਾਡਾ ਗਾਣਾ ਹੈਗਾ। ਤੇ ਮਿਲਦੇ ਹਾਂ ਜੀ ਇਸ ਗਾਣੇ ਤੋਂ ਬਾਅਦ।
ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਖਾਲ ਮੁਰੀਦਾਂ ਦਾ ਕਹਿਣਾ, ਬਿਨ ਰੋਗ ਰਜਾਈਆਂ ਦਾ ਓੜਨ, ਤੁਦ ਬਿਨ ਰੋਗ ਰਜਾਈਆਂ ਦਾ ਓੜਨ, ਨਾਗ ਨਿਵਾਸਾਂ ਦੇ ਰਹਿਣਾ, ਨਾਗ ਨਿਵਾਸਾਂ ਦੇ ਰਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। सुराही खंजर प्याला सूल सुराही खंजर प्याला सूल सुराही खंजर प्याला बिंग कसाइयां दा सैना बिंग कसाइयां दा सैना मित्र प्यारे नू हाल मुरीदां दा कहना मित्र प्यारे नू हाल मुरीदां दा कहना चंगा यारड़दा सानू सत्थर चंगा यारड़दा सानू सत्थर चंगा पट खेड़ियां दा रहना पट खेड़ियां दा रहना मित्र प्यारे नू मुरीदां दा कहना
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਹਰਮ ਰੇਡੀਓ ਦੇ ਸੰਗ ਤੁਸੀਂ ਬੈਠੇ ਹੋਏ ਹੋ ਤੇ ਆਪਣੇ ਨਾਲ ਪਹਿਲਾਂ ਆਪਾਂ ਮੈਸੇਜ ਲੈ ਲਈਏ ਗੁਰਸੇਵ ਸਿੰਘ ਜੀ ਅਮਰਪ੍ਰੀਤ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਰਵਿੰਦਰ ਗਰੇਵਾਲ ਦਾ ਗਾਣਾ ਸੁਣਨਾ ਚਾਹੁੰਦੇ ਆ ਬਾਪੂ ਉਹਨਾਂ ਨੇ ਮੈਸੇਜ ਇੱਕ ਕੀਤਾ ਉਹ ਕਹਿੰਦੇ ਵੀ ਦੁੱਖ ਦੇ ਕੇ ਮਾਂ ਪਿਓ ਨੂੰ ਤੂੰ ਕਿੱਥੇ ਜਾਵੇਂਗਾ ਛੱਡ ਕੇ ਬਿਰਧ ਆਸ਼ਰਮ ਕਿਹੜੇ ਮਹਿਲ ਬਣਾਵੇਂਗਾ ਦੇ ਲੈ ਜਿੰਨਾ ਦੁੱਖ ਦੇਣਾ ਸਭ ਲਿਖਾ ਜੋਖਾ ਇੱਥੇ ਪਾਵੇਂਗਾ ਹੋ ਸਕਦਾ ਤੇਰਾ ਪੁੱਤਰ ਹੀ ਤੇਰੀ ਅਕਲ ਟਿਕਾਣੇ ਲਿਆਵੇਗਾ
ਬਹੁਤ ਖੂਬ ਹੈ ਜੀ ਕਿਉਂਕਿ ਇਸ ਬਾਬਤ ਆਪਣੀ ਗੱਲਬਾਤ ਐਤਵਾਰ ਹੀ ਹੋਈ ਸੀਗੀ ਐਤਵਾਰ ਦੇ ਪ੍ਰੋਗਰਾਮ ਦੇ ਵਿੱਚ ਮਦਰ ਡੇ ਵਾਲੇ ਦਿਨ
ਜੀ
ਬਹੁਤ ਧੰਨਵਾਦ ਇਹਨਾਂ ਦਾ ਮੈਸੇਜ ਭੇਜਣ ਦੇ ਲਈ
ਜੀ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜਾ ਮਨਮੋਹਨ ਬਾਰਸ ਉਹਨਾਂ ਦਾ ਗਾਣੇ ਦੀ ਫਰਮਾਇਸ਼ ਕੀਤੀ ਸੀਗੀ ਆਪਣੇ ਇਟਲੀ ਤੋਂ ਆਪਣੇ ਦੋਸਤ ਜੁੜੇ ਸੀਗੇ ਦੋਸਤਾਂ ਵੀ ਤੂੰ ਗਾਣਾ ਜ਼ਰੂਰ ਪਹਿਲਾਂ ਉਹਦਾ ਹੈਡਿੰਗ ਜਿਹੜਾ ਜ਼ਰੂਰ ਵਧੀਆ ਜਿਹਾ ਭੇਜੋ ਲੱਭਾ ਨੀ ਉਹ ਗਾਣਾ ਜਿਹੜਾ ਆ ਨਹੀਂ ਤਾਂ ਹੋਰ ਕੋਈ ਆਪਾਂ ਲਾ ਦਾਂਗੇ ਤੇ ਖੈਰ ਦੋਸਤੋ ਜਿੱਦਾਂ ਕਿ ਆਪਾਂ ਗੱਲ ਕੀਤੀ ਸੀ ਕਿ ਖੁਦਕੁਸ਼ੀਆਂ ਜਿਹੜੀਆਂ ਕਿਸਾਨਾਂ ਦੇ ਵਿੱਚ ਕਾਫੀ ਵੱਧ ਗਈਆਂ ਪੰਜਾਬ ਦੇ ਵਿੱਚ ਇਹ ਕਿਹਾ ਜਾਂਦਾ ਵੀ ਕਿਸਾਨੀ ਜਿਹੜੀ ਆ ਉਹ ਮਦਹਾਲੀ ਦੇ ਵਿੱਚ ਜਾ ਰਹੀ ਆ ਅਕਸਰ ਹੀ ਇਹ ਜਿਹੜੀਆਂ ਗੱਲਾਂ ਹੁੰਦੀਆਂ ਤੇ ਕਦੀ ਅਨਾਜ ਦਾ ਭੰਡਾਰ ਮੰਨਿਆ ਜਾਂਦਾ ਸੀ ਪੰਜਾਬ ਦੇ ਹੁਣ ਕੁਆਲਿਟੀ ਜਿੱਦਾਂ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ ਬਈ ਜਿਹੜੇ ਪੰਜਾਬ ਦੇ ਲੋਕ ਆ ਜਿਹੜੇ ਅਮੀਰ ਵਰਗ ਆ ਉਹ ਮੱਧ ਪ੍ਰਦੇਸ਼ ਤੋਂ ਲਿਆ ਕੇ ਕਣਕ ਖਾ ਰਹੇ ਆ ਉਹਦੇ ਵਿੱਚ ਇੱਕ ਕੋਆਪਰੇਟਿਵ ਸੁਸਾਇਟੀਜ਼ ਜਿਹੜੀਆਂ ਬਣੀਆਂ ਹੋਈਆਂ ਸੀ ਕਿੱਥੇ ਤੱਕ ਭੂਮਿਕਾ ਕਿੱਦਾਂ ਦੀ ਭੂਮਿਕਾ ਜਿਹੜੀ ਆ ਨਿਭਾ ਸਕਦੀਆਂ ਆ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਨੀ ਆ ਤੇ ਆਪਣੇ ਨਾਲ ਸੈਕਟਰੀ ਸਾਹਿਬ ਜੁੜੇ ਆ ਮੱਖਣ ਸਿੰਘ ਜੀ ਜਿਹੜੇ ਕਿ ਪੰਜਾਬ ਤੋਂ ਆਪਣੇ ਨਾਲ ਨੇ ਇਸ ਟਾਈਮ ਦੇ ਉੱਤੇ ਸਤਿ ਸ੍ਰੀ ਅਕਾਲ ਮੱਖਣ ਸਿੰਘ ਜੀ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
ਜੀ ਮੱਖਣ ਸਿੰਘ ਜੀ ਪਹਿਲਾਂ ਤਾਂ ਸਾਡਾ ਬਹੁਤ ਬਹੁਤ ਧੰਨਵਾਦ ਕਿ ਸਵੇਰੇ ਸਵੇਰੇ ਤੁਸੀਂ ਉੱਠੇ ਹੋਏ ਹੋ 4 ਵਜੇ ਦੇ ਕਰੀਬ ਤੁਹਾਨੂੰ ਖੇਚਲ ਦਿੱਤੀ ਆ ਉੱਠਣ ਦੀ ਬਹੁਤ ਬਹੁਤ ਸਾਡਾ ਧੰਨਵਾਦ ਜੀ ਪਰ ਮੁੱਦੇ ਹੀ ਇੰਨੇ ਅਹਿਮ ਹੋ ਗਏ ਸੀ ਪਹਿਲਾਂ ਤਾਂ ਥੋੜਾ ਜਿਹਾ ਆਪਣੇ ਬਾਰੇ ਪਿਛੋਕੜ ਦੱਸੋ ਕਿ ਤੁਸੀਂ ਕੀ ਕਰਦੇ ਹੋ ਕਿੱਥੋਂ
ਮੇਰਾ ਪਿੰਡ ਹੈਗਾ ਜੀ ਮੇਰਾ ਨਾਮ ਮੱਖਣ ਸਿੰਘ ਸਾਨੂੰ ਮਲਕੀਆ ਸਿੰਘ ਪਿੰਡ ਹੈਗਾ ਜੀ ਮੇਰਾ ਹਾਜੀਪੁਰ ਲਹਿਰਾ ਪਹਿਲਾਂ ਪਿੰਡ ਹੈਗਾ ਸਾਡਾ ਜੱਟਪੁਰ ਬਲਾਚਰ ਦੇ ਕੋਲ ਇੱਧਰ ਅਸੀਂ 15-16 ਸਾਲ ਤੋਂ ਜ਼ਮੀਨ ਇੱਧਰ ਮੁੱਲ ਲਈ ਸੀ ਬੇਆਵਾਜ਼ ਜ਼ਮੀਨ ਸੀ ਉਹਨੂੰ ਆਬਾਦ ਕੀਤਾ ਤੇ ਹੁਣ ਬੜੀ ਵਧੀਆ ਆ ਫਸਲ ਹੁੰਦੀ ਆ ਅਸੀਂ ਆਪਣੀ ਜ਼ਮੀਨ ਦੇ ਵਿੱਚ ਖਾਦ ਦੀ ਬਹੁਤ ਘੱਟ ਵਰਤੋਂ ਕਰਦੇ ਹਾਂ ਤੇ ਦੇਸੀ ਢੇਰ ਖਾਦ ਦੀ ਜਿੰਨੀ ਲੋੜ ਆ ਓਨੀ ਹੀ ਵਰਤੋਂ ਕਰੀ ਦੀ ਆ
ਜੀ ਕਿਆ ਬਾਤ ਆ ਜੀ ਬਹੁਤ ਵਧੀਆ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਤੁਸੀਂ ਕੋਆਪਰੇਟਿਵ ਸੁਸਾਇਟੀ ਦੇ ਨਾਲ ਵੀ ਜੁੜੇ ਹੋਏ ਹੋ ਕੀ ਆ ਕੋਆਪਰੇਟਿਵ ਸੁਸਾਇਟੀ ਹੈ ਕੀ ਆ ਕੋਆਪਰੇਟਿਵ
ਕੋਆਪਰੇਟਿਵ ਸੁਸਾਇਟੀ ਇੱਕ ਪਿੰਡ ਦੇ ਵਿੱਚ ਜਿਹੜੀ ਉਹ ਕਿਸਾਨਾਂ ਦੀ ਸੇਵਾ ਕਰ ਰਹੀ ਹੈ, ਉਹਨਾਂ ਨੂੰ ਖਾਦ ਬੀਜ ਤੇ ਦਵਾਈਆਂ ਸਪਲਾਈ ਕਰਦੀ ਹੈ, ਲੋੜ ਅਨੁਸਾਰ ਕਰਜ਼ਾ ਵੀ ਦਿੱਤਾ ਜਾਂਦਾ ਹੈ, ਜਿਹਦੇ ਨਾਲ ਜ਼ਿਮੀਂਦਾਰ ਆਪਣੇ ਹੋਰ ਧੰਦੇ ਵੀ ਨਾਲ ਕਰਦਾ ਹੈ, ਡੈਰੀ ਦਾ ਲੈ ਲਓ
ਜੀ। ਸਹਿਯੋਗ ਜਿੱਦਾਂ ਆਪਣੇ ਕਿਹਾ ਜਾਂਦਾ, ਜਿਹੜੀਆਂ ਖੁਦਕੁਸ਼ੀਆਂ ਦੀ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਕਿਸਾਨ ਖੁਦਕੁਸ਼ੀਆਂ ਕਰਦੇ ਆ, ਜ਼ਿਆਦਾਤਰ ਮੈਂ ਤਾਂ ਜਿੰਨੀਆਂ ਵੀ ਖਬਰਾਂ ਪੜ੍ਹੀਆਂ ਹੁਣ ਤੱਕ, ਉਹਦੇ ਵਿੱਚ ਇਹੀ ਹੁੰਦਾ ਕਿ ਉਹਨਾਂ ਨੇ ਆੜ੍ਹਤੀਏ ਤੋਂ ਕਰਜ਼ਾ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਖੁਦਕੁਸ਼ੀ ਕੀਤੀ। ਇਹ ਤੁਸੀਂ ਹੁਣ ਗੱਲ ਕੀਤੀ ਆ ਵੀ ਕਰਜ਼ਾ ਵੀ ਦਿੰਦੀ ਆ ਕੋਆਪਰੇਟਿਵ ਬੈਂਕ, ਫਿਰ ਆੜ੍ਹਤੀਏ ਤੱਕ ਜਾਣ ਦੀ ਕੀ ਜ਼ਰੂਰਤ ਸੀ? ਸਾਨੂੰ ਨੀ ਲੱਗਦਾ ਵੀ ਕੋਆਪਰੇਟਿਵ ਸੋਸਾਇਟੀ ਤੋਂ ਕਰਜ਼ਾ ਲੈਣਾ ਜਿਹੜਾ ਆ ਘੱਟੋ ਘੱਟ ਆੜ੍ਹਤੀਏ ਨਾਲੋਂ ਤਾਂ ਚੰਗਾ ਜੇ ਕੋਆਪਰੇਟਿਵ ਸੋਸਾਇਟੀ ਤੋਂ ਮਿਲਦਾ ਹੈ, ਤੇ ਇਹਦੇ ਕੀ ਲਾਭ ਹੈਗੇ ਆ ਕੋਆਪਰੇਟਿਵ ਸੋਸਾਇਟੀ ਤੋਂ ਕਰਜ਼ਾ ਲੈਣ ਦੇ, ਤੇ ਕੀ ਨੁਕਸਾਨ ਆ?
ਇਹਦੇ ਵਿੱਚ ਲਾਭ ਤਾਂ ਇਹ ਆ ਜਿਹੜਾ ਤਾਂ ਬੰਦਾ ਕਰਜ਼ਾ ਸਹੀ ਤਰੀਕੇ ਨਾਲ ਲੈਂਦਾ ਤੇ ਸਹੀ ਵਾਪਸ ਕਰਦਾ, ਚਾਹੇ ਉਹਨੇ ਖਾਦ ਲਈ ਹੈ ਜਾਂ ਦਵਾਈਆਂ ਲਈਆਂ ਆ, ਤੇ ਜ਼ਿਮੀਂਦਾਰ ਆਪਣੀ ਜਿਹੜੀ ਸਾਡੇ ਕੋਲ ਡਿਮਾਂਡ ਤਾਂ ਅਸੀਂ ਪੂਰੀ ਕਰਦੇ ਹਾਂ ਸਰਕਾਰ, ਜਿੱਦਾਂ ਵੀ ਐਮਪੀਐਲ ਵਧਾਈ ਜਾਂਦੇ, ਅੱਗੇ 10,000 ਹੁੰਦਾ ਸੀ ਹੁਣ ਤਾਂ ਲੱਖ ਲੱਖ ਡੇਢ ਡੇਢ ਲੱਖ ਮਿਲਦਾ ਆ, ਲੇਕਿਨ ਜ਼ਿਮੀਂਦਾਰ ਨੇ ਡਿਮਾਂਡ ਆਪਣੀ ਵਧਾ ਚੁੱਕੀ ਆ, ਉਹਨੂੰ ਆੜ੍ਹਤੀ ਜਿਹੜਾ ਉਹ ਉਸ ਟਾਈਮ ਨੀ ਦੱਸ ਰਿਹਾ ਤੇ ਵਿਆਜ ਤੈਨੂੰ ਇੰਨਾ ਲੱਗਣਾ, ਨਾ ਹੀ ਜ਼ਿਮੀਂਦਾਰ ਇਸ ਚੀਜ਼ ਨੂੰ ਪੁੱਛ ਰਿਹਾ, ਉਹਨੇ ਦੇਖਣਾ ਵੀ ਮੈਨੂੰ ਅੱਜ 10,000 ਚਾਹੀਦਾ, ਉਹਨੇ 10,000 ਜਿਹਦੇ ਚੱਕ ਕੇ ਦੇ ਦੇਣਾ। ਜ਼ਿਮੀਂਦਾਰ ਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਆਪਣੀ ਫਸਲ ਤਿਆਰ ਕਰਕੇ ਵੈਸੇ ਤਾਂ ਵੇਚਣ ਜਾਣਾ ਹੁੰਦਾ ਆ, ਪਰ ਜ਼ਿਮੀਂਦਾਰ ਖਾਸ ਕਰਕੇ ਇੱਦਾਂ ਹੀ ਕਹਿੰਦੇ ਆ ਵੀ ਮੈਂ ਨਾ ਕਣਕ ਬੀਜ ਲਈ ਆ ਤੇ ਹੁਣ ਯਾਰ ਫਿੱਟ ਕੇ ਆਇਆ, ਇਹੀ ਸੋਚ ਹੈ ਤੇ ਉਹਨੂੰ ਖਿੱਚਣਾ ਨੀ ਚਾਹੀਦਾ, ਉਹਨੂੰ ਵੇਚਣਾ ਚਾਹੀਦਾ, ਉਹਨੇ 6 ਮਹੀਨੇ ਮਿਹਨਤ ਕੀਤੀ ਹੈ, ਉਹੀ ਫਸਲ ਜਿਹੜੀ ਮੰਡੀ ਦੇ ਵਿੱਚ ਜਾਂਦੀ ਹੈ, ਉਹ ਬੰਦੇ ਨੇ ਫਸਲ ਜਿੰਨੀ ਮਰਜ਼ੀ ਮਾੜੀ ਹੋਵੇ ਜਾਂ ਭਿੱਜ ਗਈ ਹੋਵੇ ਉਹਨੂੰ ਫੁਆਰ ਕੇ ਦੂਜੇ ਪਾਸੇ ਵਪਾਰੀ ਨੂੰ ਕਹਿਣਾ ਮੇਰਾ ਮਾਲ ਇਹ ਬਹੁਤ ਵਧੀਆ ਵੇਚਣਾ ਆ। ਸਾਡੇ ਜ਼ਿਮੀਂਦਾਰ ਕੀ ਕਰਦੇ ਆ, ਉਹ ਘੁਰਤੇ ਸ਼ੁਰੂ ਕਰਦੇ ਆ, ਉਪਰੋਂ ਮੌਸਮ ਦਾ ਖਰਾਬ ਹੁੰਦਾ ਤੇ ਉਹ ਕਹਿੰਦੇ ਜੀ ਛੇਤੀ ਛੇਤੀ ਵੱਢ ਕੇ ਮੈਂ ਬਸ ਸਿੱਟਿਆ ਆ। ਮੈਂ ਜ਼ਿਮੀਂਦਾਰ ਜਿੰਨੇ ਵੀ ਸਾਡੇ, ਮੈਂ ਘਰ ਤੋਂ ਸ਼ੁਰੂ ਕੀਤਾ, ਸਾਡੇ ਘਰ ਵਿੱਚ ਵੀ ਇਹੀ ਟ੍ਰੈਂਡ ਹੈ ਤੇ ਕਣਕ ਕਿੱਥੇ ਸਿੱਟ ਕੇ ਆਣੀ, ਮੈਂ ਕਿਹਾ ਜੀ ਸਿੱਟੀ ਉਹ ਚੀਜ਼ ਜਾਂਦੀ ਹੈ ਜਿਹੜੀ ਫਾਲਤੂ ਹੋਵੇ, ਇਹ ਤਾਂ ਇੱਕ ਅਸੀਂ ਅਨਾਜ ਪੈਦਾ ਕੀਤਾ ਇਹਨੂੰ ਅਸੀਂ ਵੇਚਣਾ ਆ, ਵੇਚਣਾ ਮਤਲਬ ਮੁੱਲ ਤਾਂ ਹੀ ਵਧੀਆ ਤਰੀਕੇ ਨਾਲ ਮਿਲੂਗਾ। ਜ਼ਿਮੀਂਦਾਰ ਉੱਥੇ ਆੜ੍ਹਤੀ ਉਹਨੂੰ ਨਖਰੇ ਕਰਦਾ ਵੀ ਇਹ ਜੇ ਗਿੱਲੀ ਆ ਜੀ, ਇਹ ਜੇ ਤੈਨੂੰ ਰੁਕਣਾ ਪੈਣਾ ਆ, ਉਹਨੂੰ ਜਾਣੀ ਕਿ ਡਰਾ ਦਿੰਦਾ ਆ, ਉਹ ਇਹ ਸੋਚਦਾ ਵੀ ਮੰਡੀ ਚ ਰੋੜਨ ਨਾਲੋਂ ਯਾਰ ਤੂੰ ਘੱਟ ਵੱਧ ਕਰਕੇ ਲੈ ਲੈ
ਜੀ। ਬਿਲਕੁਲ,
ਉਹ ਬੰਦਾ ਇੱਕ ਉਹਨੇ 15 ਦਿਨ ਬੈਠ ਕੇ ਪੈਸੇ ਕਮਾਣੇ ਆ, ਜ਼ਿਮੀਂਦਾਰ ਨੇ 6 ਮਹੀਨੇ ਰਾਤ ਦਿਨ ਮਿਹਨਤ ਕਰਕੇ ਉਹ ਫਸਲ ਬੀਜੀ ਆ, ਉਹਨੂੰ ਟਾਈਮ ਨਾਲ ਤਿਆਰ ਵੀ ਕੀਤਾ, ਕਈ ਵਾਰੀ ਮੌਸਮ ਦੀ ਵੀ ਕਰੋਪੀ ਹੋ ਜਾਂਦੀ ਆ, ਪਰ ਲੇਕਿਨ ਆੜ੍ਹਤੀ ਉਹਦਾ ਫਾਇਦਾ ਲੈ ਰਿਹਾ ਆ। ਸਾਡੇ ਜ਼ਿਮੀਂਦਾਰ ਕੁਦਰਤ ਵੱਲੋਂ ਪਰਮਾਤਮਾ ਵੱਲੋਂ ਜਿੱਦਾਂ ਚੋਂ ਨਿਕਲਦਾ ਸਿੱਟਣੀ ਹੈ, ਜਿਹੜੀ ਸਿੱਟਣੀ ਆ ਤਾਂ ਉਹਦਾ ਮੁੱਲ ਵੀ ਸਹੀ ਨੀ ਮਿਲਦਾ ਹੈਗਾ, ਉਹਨੂੰ ਉੱਥੇ ਜਾ ਕੇ ਹੀ ਪਤਾ ਲੱਗਦਾ, ਜਦੋਂ ਆੜ੍ਹਤੀ ਦਾ ਦੱਸ ਦਿੰਦਾ ਵੀ ਤੂੰ ਇੰਨੇ ਪੈਸੇ ਲੈ ਗਿਆ, ਤੇਰੇ ਵੱਲ ਇੰਨੇ ਪੈਸੇ ਬਣ ਗਿਆ ਤੇ ਇੰਨਾ ਇਹਦਾ ਵਿਆਜ ਬਣ ਗਿਆ, ਉਦੋਂ ਉੱਥੋਂ ਆੜ੍ਹਤੀ ਤੋਂ ਕੁਛ ਨੀ ਮਿਲਦਾ ਹੈਗਾ, ਉਹਨੂੰ ਸਿਰਫ 5-4 ਹਜ਼ਾਰ ਰੁਪਇਆ ਮਿਲਦਾ ਆ।
ਬਿਲਕੁਲ,
ਮੈਂ ਤਾਂ ਇਹ ਜਾਣਾ ਤਾਂ ਜ਼ਿਮੀਂਦਾਰ ਨੂੰ ਜਿਹੜੀ ਆਪਣੀ ਜਿੰਨੀ ਕ ਉਨੇ ਕ ਹੀ ਪੈਸੇ ਵਰਤਣੇ ਚਾਹੀਦੇ, ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਮੈਨੂੰ ਇਹ ਪੈਸੇ ਮੈਂ ਲੈ ਰਿਹਾ ਇਹ ਸਹੀ ਤਰੀਕੇ ਨਾਲ ਵਰਤਾਂ ਤੇ ਇਹਦੇ ਮੈਂ ਵਾਪਸੀ ਵੀ ਕਰਨੀ ਆ।
ਬਿਲਕੁਲ,
ਜ਼ਿਆਦਾਤਰ ਜ਼ਿਮੀਂਦਾਰ ਇਸ
ਹਾਂਜੀ ਆਪਾਂ ਇੱਕ ਗੱਲ ਕਰਦੇ ਆ ਕਿ ਜਿੱਦਾਂ ਤੁਸੀਂ ਕਹਿੰਦੇ ਆ ਵੀ ਆੜ੍ਹਤੀਏ ਕੋਲ ਜਾਂਦਾ, ਆੜ੍ਹਤੀ ਕੋਲ ਜਾਣ ਦੀ ਉਹਨੂੰ ਜ਼ਰੂਰਤ ਕੀ ਆ ਪੈਸਿਆਂ ਦੇ ਮਾਮਲੇ ਵਿੱਚ? ਕੋਆਪਰੇਟਿਵ ਸੋਸਾਇਟੀਆਂ ਕਿਉਂਕਿ ਕਾਫੀ ਇਹ ਵੱਡਾ ਇੱਕ ਅਦਾਰਾ ਹੈਗਾ ਆ, ਮੈਂ ਦੇਖ ਰਿਹਾ ਸੀ ਵੀ ਸੈਂਟਰ ਦਾ ਮਹਿਕਮਾ, ਫਿਰ ਇਹ ਸਟੇਟ ਦੇ ਮਹਿਕਮੇ, ਸਹਿਕਾਰਤਾ ਮੰਤਰੀ ਆ, ਫਿਰ ARJR, ਮੈਂ ਸਾਰਾ ਇਹਦੇ ਬਾਰੇ ਸਰਚ ਕੀਤੀ ਆ, ਬੜੀ ਤਕੜੀ ਇੱਕ ਪਲੈਨਿੰਗ ਹੈਗੀ ਆ। ਕਿੱਥੇ ਮਾਰ ਖਾ ਗਿਆ ਕਿ ਕੋਆਪਰੇਟਿਵ ਸੋਸਾਇਟੀਆਂ ਲੋਕਾਂ ਤੱਕ ਕੀ ਕਰ ਰਿਹਾ? ਜਿੱਦਾਂ ਤੁਸੀਂ ਗੱਲ ਕਰ ਰਹੇ ਵੀ ਬੀਜ ਵੀ ਦਿੰਦੀਆਂ, ਦਵਾਈਆਂ ਵੀ ਦਿੰਦੀਆਂ, ਤੇ ਪਰ ਫਿਰ ਵੀ ਲੋਕ ਜਿਹੜੇ ਆ ਬੀਜ ਲੈਣ ਤੇ ਦਵਾਈਆਂ ਲੈਣ ਜਾਂਦੇ ਆੜ੍ਹਤੀ ਦੇ ਕੋਲ ਆ ਕਰਜ਼ਾ ਲੈਣ ਉਹਨੂੰ, ਜਦਕਿ ਕੋਆਪਰੇਟਿਵ ਸੋਸਾਇਟੀ ਜਿਹੜੇ ਪਿੰਡ ਦੇ, ਤੁਸੀਂ ਪਿੰਡ ਦੇ ਵਿੱਚੋਂ, ਫਿਰ ਉੱਥੋਂ ਕਿਉਂ ਨੀ ਲੈ ਰਹੇ? ਆੜ੍ਹਤੀ ਕੋਲ ਜਾਣ ਦੀ ਜ਼ਰੂਰਤ ਕੀ ਪੈ ਗਈ?
ਉਹਦੀ ਡਿਮਾਂਡ ਹੀ ਉਹਨੇ ਜਿਆਦਾ ਵਧਾਈ ਹੋਈ ਆ, ਜਿੱਦਾਂ ਉਹਨੇ ਸਾਡੇ ਕੋਲ ਲੈ ਕੇ ਫਸਲ ਬੀਜ ਲਈ ਹੈ, ਮੁੜ ਕੇ ਉਹਨੇ ਘਰ ਦੇ ਵਿੱਚ ਕੋਈ ਹੋਰ ਕਾਰੋਬਾਰ ਕਰਨਾ ਜਾਂ ਕੋਈ ਵਿਆਹ ਰੱਖ ਲਓ, ਉਹ ਫਿਰ ਜਿਹੜਾ ਨਾ ਅਨਸੈਸਰੀ ਖਰਚੇ ਨੂੰ ਉੱਥੋਂ ਜਾ ਕੇ ਯੂਜ਼ ਕਰਦਾ ਆ। ਅਸੀਂ ਜੇ ਕੋਈ ਕਰਜ਼ਾ ਲੈਣਾ ਨੂੰ ਪੁੱਛੀ ਜਾਵੇ ਕਰਨਾ ਕੀ ਹੈ ਵੀ ਤੂੰ ਇਹਨੂੰ ਇਸ ਤਰੀਕੇ ਨਾਲ ਲੈ ਤੇ ਇਸ ਤਰੀਕੇ ਨਾਲ ਵਰਤ, ਉਹ ਫਿਰ ਕਿਸਾਨ ਜਿਹੜਾ ਨਾ ਕਰਜ਼ਾ ਗਲਤ ਲੈ ਕੇ ਉਹਦੀ ਗਲਤ ਵਰਤੋਂ ਕਰਕੇ ਹੀ ਖੁਦਕੁਸ਼ੀ ਦਾ ਕਾਰਨ ਬਣਦਾ ਆ। ਅਸੀਂ ਤਾਂ ਉਹਨਾਂ ਨੂੰ ਪੂਰਾ ਸਮਝਾਉਣ ਦੀ ਕੋਸ਼ਿਸ਼ ਕਰੀ ਗਿਆ ਤੇ ਜਿੰਨਾ ਪੈਸਾ ਲਓ ਸਹੀ ਤਰੀਕੇ ਨਾਲ ਉਹਦੀ ਵਰਤੋਂ ਕਰੋ, ਸਹੀ ਤਰੀਕੇ ਨਾਲ ਉਹਦੀ ਵਾਪਸੀ ਕਰੋ। ਨਹੀਂ ਦੱਸਣੀ ਹੈਗੀ, ਉਹਦਾ ਆਪਣੀ ਦੁਕਾਨਦਾਰੀ ਹੈ, ਉਹਨੇ ਤਾਂ ਆਪਣਾ ਪੈਸਾ ਦੇਣਾ ਤੇ ਵਿਆਜ ਲੈਣਾ ਹੈ।
ਜਿਹੜੀਆਂ ਕੋਆਪਰੇਟਿਵ ਸੋਸਾਇਟੀਜ਼ ਹੈਗੀਆਂ ਉਹ ਸਿਰਫ ਖੇਤੀ ਨਾਲ ਰਿਲੇਟਡ ਹੀ ਲੋਨ ਦਿੰਦੀਆਂ, ਨਾ ਕਿ ਕੋਈ ਐਕਸਟਰਾ ਜਿਹੜਾ ਕੋਈ ਏਦਾਂ ਦਾ ਨੀ, ਤੁਸੀਂ ਖੇਤੀ ਦੇ ਵਿੱਚ ਉਹ ਯੂਜ਼ ਕਰ ਸਕਦੇ ਹੋ।
ਹਾਂਜੀ 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 ਹਾਂਜੀ
ਜੀ ਬਿਲਕੁਲ,
ਖੇਤੀ ਦੇ ਵਿੱਚ ਯੂਜ਼ ਕਰਨਾ ਹੁੰਦਾ
ਜੀ, ਤੇ
ਬਹੁਤ ਨੋਰਮਲ ਹੈ ਜਿਹੜਾ ਸਹੀ ਤਰੀਕੇ। ਹਾਂਜੀ, ਕਿਸਾਨ ਸਹੀ ਤਰੀਕੇ ਨਾਲ ਵਾਪਸ ਕਰਦਾ ਆ, ਉਹਨੂੰ 3% ਸਰਕਾਰ ਵੱਲੋਂ ਰਾਹਤ ਵੀ ਦਿੱਤੀ ਜਾਂਦੀ ਹੈ, ਉਹ ਇਸੇ ਕਰਕੇ ਆ ਤੇ ਉਹ ਸ਼ਾਹੂਕਾਰ ਦੇ ਕੋਲ ਨਾ ਜਾਵੇ। ਪਰ ਲੇਕਿਨ ਫਿਰ ਵੀ ਜ਼ਿਮੀਦਾਰ ਦੀ ਕੋਈ ਮਾੜੀ ਕਿਸਮ ਦਾ ਲੈ ਲਓ, ਉਹ ਫਿਰ ਸ਼ਾਹੂਕਾਰ ਕੋਲ ਜਾਂਦਾ, ਜਾਂ ਫਿਰ ਪ੍ਰਾਈਵੇਟ ਬੈਂਕਾਂ ਹੈਗੀਆਂ ਉਹਨਾਂ ਦੀਆਂ ਲਿਮਿਟ ਜ਼ਿਆਦਾ ਨੇ, ਉਹਨਾਂ ਦੇ ਕੋਲ ਫਸਦੇ ਆ
ਜੀ। ਬਿਲਕੁਲ,
ਕਾਰਨ ਇਹੀ ਹੈ। ਹਾਂਜੀ
ਜੀ, ਹੁਣ ਆਪਾਂ ਜਿਹੜੀ ਅਗਲੀ ਗੱਲ ਕਰਨੀ ਆ ਵੀ ਕੋਆਪਰੇਟਿਵ ਸੋਸਾਇਟੀਆਂ ਜਿਹੜੀਆਂ ਸਰੋਤਿਆਂ ਨੂੰ ਪਤਾ ਨੀ ਹੈਗਾ ਕਿੱਦਾਂ ਕੰਮ ਕਰਦੀ ਹੈ ਪਿੰਡ ਦੇ ਵਿੱਚ, ਪਿੰਡ ਹਰ ਇੱਕ ਦੇ ਵਿੱਚ ਆ, ਪਰ ਸਰੋਤਿਆਂ ਨੂੰ ਇਹਦੇ ਬਾਰੇ ਜਾਣਕਾਰੀ ਦਿਓ ਵੀ ਇਹ ਕੰਮ ਕਰਦੀ ਕਿੱਦਾਂ ਆ। ਸੈਕਟਰੀ ਬਾਰੇ ਤਾਂ ਪਤਾ ਆ ਸਾਰਿਆਂ ਨੂੰ ਕਿ ਹੋਲੀ ਹੋਲੀ ਸਾਰਾ ਸੈਕਟਰੀ ਹੁੰਦਾ ਜਾਂ ਕਮੇਟੀ ਚੁਣੀ ਜਾਂਦੀ ਆ, ਕਮੇਟੀ ਵਿੱਚ ਕੀ ਕੰਮ ਆ, ਕਿੱਦਾਂ ਥੋੜਾ ਜਿਹਾ ਸਟਰਕਚਰ ਬਾਰੇ ਦੱਸੋ ਜਿਹੜੀ ਸਰੋਤਿਆਂ ਨੂੰ।
ਹਾਂਜੀ, ਉਹਦੇ ਵਿੱਚ ਇੱਦਾਂ ਹੁੰਦੀ ਹੈ ਜੀ, ਜਿਹੜੀ ਇਸਦੀ ਮੈਨੇਜਮੈਂਟ ਹੁੰਦੀ ਕਮੇਟੀ, ਉਹ ਜਿਹੜੇ ਮੈਂਬਰ ਹੈ ਸਭਾ ਦੇ ਮੈਂਬਰ ਨੇ, ਉਹ ਆਪਣੇ ਉਹਨਾਂ ਵਿੱਚੋਂ ਕਮੇਟੀ ਮੈਂਬਰ ਚੁਣਦੇ ਆ, ਫਿਰ ਉਹਨਾਂ ਦੇ ਵਿੱਚੋਂ ਇੱਕ ਪ੍ਰਧਾਨ ਚੁਣਿਆ ਜਾਂਦਾ ਆ।
ਅੱਛਾ ਜੀ,
ਸਾਡੀ ਤਾਂ ਕੋਸ਼ਿਸ਼ ਇਹੀ ਰਹਿੰਦੀ ਕਿ ਜਿਹੜੀ ਪ੍ਰਬੰਧਕ ਕਮੇਟੀ ਮੈਨੇਜਮੈਂਟ ਆ ਉਹ ਪੜ੍ਹੀ ਲਿਖੀ ਹੋਵੇ, ਅਸੀਂ ਉਹਨਾਂ ਨੂੰ ਕੋਈ ਗੱਲ ਸਮਝਾਈਏ, ਉਹ ਜਾਂ ਸਾਨੂੰ ਜਿਹੜੀ ਜ਼ਿਮੀਦਾਰ ਦੀ ਡਿਮਾਂਡ ਤਾਂ ਜਦੋਂ ਉਹ ਪਿੰਡ 'ਚ ਰਹਿੰਦੇ ਆ ਉਹ ਸਾਨੂੰ ਦੱਸਣ, ਅਸੀਂ ਉਹਦਾ ਹੱਲ ਪ੍ਰੋਪਰ ਤਰੀਕੇ ਨਾਲ ਕਰ ਸਕੀਏ। ਜੇ ਹੁਣ ਬੰਦਾ ਪੜ੍ਹਿਆ ਲਿਖਿਆ ਨਹੀਂ ਹੈਗਾ, ਉਹ ਕਿਸੇ ਨੂੰ ਕੀ ਸਮਝਾਊਗਾ ਜਾਂ ਸਾਨੂੰ ਕੀ ਦੱਸੂਗਾ। ਸਾਡਾ ਤਾਂ ਮੇਨ ਮੁੱਦਾ ਅਸੀਂ ਨਵੀਂ ਜਨਰੇਸ਼ਨ ਜਿਹੜੀ ਉਹਨਾਂ ਨੂੰ ਨਾਲ ਜੋੜਦੇ ਆ, ਲੇਡੀਜ਼ ਜੀ ਨੂੰ ਨਾਲ ਰਿਜ਼ਰਵ ਕੀਤਾ ਹੋਇਆ ਤੇ ਜਿੱਦਾਂ ਉਹ ਆਪਣੀਆਂ ਮੁਸ਼ਕਿਲਾਂ ਦੱਸ ਸਕਦੀਆਂ ਆ, ਸਾਨੂੰ ਇਸ ਚੀਜ਼ ਦੀ ਲੋੜ ਹੈ। ਛੋਟੇ ਕਰਜ਼ੇ ਹੁਣ ਅਸੀਂ ਲੇਡੀਜ਼ ਨੂੰ ਵਗੈਰਾ ਮਾਈ ਭਾਗੋ ਵਗੈਰਾ ਉਹਦੇ ਤੌਰ ਤੇ ਕਰਜ਼ਾ ਦਿੰਦੇ ਆ, ਉਹਨਾਂ ਦੀ ਵਾਪਸੀ ਉਹ ਵਧੀਆ ਤਰੀਕੇ ਨਾਲ ਕਰਦੇ, ਉਹ ਆਪਣੇ ਜਿੱਦਾਂ ਘਰ ਦੇ ਬੇਸ਼ੱਕ ਘਰੇਲੂ ਕੰਮ ਦੇ ਵਿੱਚ ਵਰਤਦੇ, ਪੜ੍ਹਾਈ ਦੇ ਵਰਤ ਲੈਂਦੇ ਆ, ਪਰ ਉਹ ਉਹਨਾਂ ਨੂੰ ਇਹ ਪਤਾ ਆ ਤੇ ਜੇ ਜਿਹੜਾ ਕਰਜ਼ਾ ਲਿਆ ਇਹਨੂੰ ਵਾਪਸ ਕਰਨਾ, ਬੇਸ਼ੱਕ ਉਹਨੇ ਕੋਈ ਹੋਰ ਇਸ ਤਰੀਕੇ ਚ ਇਨਵੈਸਟਮੈਂਟ ਕਰ ਦਿੱਤੀ ਹੈ, ਪਰ ਉਹ ਵਧੀਆ ਤਰੀਕੇ ਨਾਲ ਵਾਪਸ ਕਰਦੇ, ਵਧੀਆ ਤਰੀਕੇ ਨਾਲ ਲੈਂਦੇ ਆ। ਜਿਹੜਾ ਜ਼ਿਮੀਦਾਰ ਉਹ ਲਾਈਟਲੀ ਕਰਜ਼ੇ ਨੂੰ ਲਾਈਟਲੀ ਨਹੀਂ ਲੈਂਦਾ, ਕਿਉਂ ਕਰਜ਼ਾ ਤੇ ਬਿਮਾਰੀ ਇਹਦਾ ਕੋਈ ਦੂਜਾ ਨਹੀਂ ਹੈਗਾ, ਜੇ ਤੇ ਡਰ ਕੇ ਬਚ ਕੇ ਚੱਲਿਆ ਜਾਵੇ ਤਾਂ ਉਹ ਵਧੀਆ ਕੰਮ ਹੈ, ਪਰ ਇਥੋਂ ਡਰਦੇ ਨਹੀਂ ਹੈਗੇ
ਜੀ।
ਜਿਹੜਾ ਬੰਦੇ ਨੇ ਪਹਿਲਾਂ ਵਿਆਜ ਪੁੱਛ ਲਿਆ ਨਾ ਵੀ ਵਿਆਜ ਕਿੰਨਾ ਲੱਗਦਾ ਆ, ਉਹ ਬੰਦਾ ਕਰਜ਼ੇ ਨੂੰ ਵਾਪਸ ਕਰੂਗਾ, ਉਹ ਟੈਨਸ਼ਨ ਕਰੂਗਾ, ਉਹ ਵਾਪਸੀ ਉਹਦੀ ਸਹੀ ਤਰੀਕੇ ਨਾਲ ਕਰੂਗਾ, ਉਹ ਕਦੇ ਲੋਸ ਨਹੀਂ ਜਾਂਦਾ, ਉਹਨੂੰ ਖੁਦਕੁਸ਼ੀ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ। ਜਿਸ ਬੰਦੇ ਨੇ ਪੈਸੇ ਹੀ ਲੈਣੇ, ਕੋਈ ਇੱਦਾਂ ਨੀ ਪੁੱਛਣਾ ਹੈਗਾ ਵੀ ਵਿਆਜ ਕਿੰਨਾ ਲੱਗਣਾ, ਮੈਨੂੰ ਇਹਦਾ ਫਾਇਦਾ ਹੋਊਗਾ, ਮੈਂ ਕਿੱਦਾਂ ਵਾਪਸ ਕਰੂੰਗਾ, ਉਹ ਹੀ ਇਸ ਉਹਨੂੰ ਖੁਦਕੁਸ਼ੀ ਕਰਨੀ ਪੈਂਦੀ ਹੈ
ਜੀ। ਮੱਖਣ ਸਿੰਘ ਜੀ, ਇਹਦਾ ਮੈਂਬਰ ਕੌਣ ਬਣ ਸਕਦਾ ਪਿੰਡ ਦੇ ਵਿੱਚ, ਕੋਈ ਵੀ ਮੈਂਬਰ ਬਣ ਸਕਦਾ ਜਾਂ ਕੋਈ ਕੀ ਯੋਗਤਾ ਹੈਗੀ ਮੈਂਬਰ ਬਣਨ ਦੀ, ਤੇ ਪ੍ਰਧਾਨ ਬਣਨ ਦੀ ਕੀ ਯੋਗਤਾ, ਕਮੇਟੀ ਇਹਦੇ ਵਿੱਚ ਕੋਈ ਮੈਜੋਰਟੀ ਆ ਕੀ ਮਤਾ ਪੈਂਦਾ, ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦੇ ਦਿਓ ਕਿ ਕੌਣ ਬਣ ਸਕਦਾ।
ਮੈਜੋਰਟੀ ਨਾਲ ਹੀ ਬਣਦਾ ਹੈ, ਜਦੋਂ ਇਹ ਚ 9 ਮੈਂਬਰੀ ਅੱਗੇ 9 ਹੁੰਦੇ ਸੀ, ਹੁਣ 11 ਮੈਂਬਰੀ ਕਮੇਟੀ ਹੋ ਗਈ ਆ, ਜਿਹਦੇ 6 ਮੈਂਬਰ ਜਿਹਦੇ ਵੱਲ ਸਾਨੂੰ 6 ਮੈਂਬਰਾਂ ਨੇ ਕਹਿਣਾ ਵੀ ਸਾਨੂੰ ਇਹ ਪ੍ਰਧਾਨ ਚਾਹੀਦਾ, ਉਹਨੂੰ ਹੀ ਪ੍ਰਧਾਨ ਚੁਣਿਆ ਜਾਊਗਾ।
ਨਹੀਂ, ਮੈਂਬਰ ਕੌਣ ਹੋਊਗਾ ਉਹਦਾ, ਕੌਣ ਮੈਂਬਰ ਹੋਣਗੇ ਜਿਹੜੇ ਤੁਸੀਂ
ਜਿਹੜੇ ਖਾਤਾ ਖੁਲਾਣੇ
ਜੀ?
ਹਾਂਜੀ 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 ਹਾਂਜੀ, ਖਾਤਾ ਖੁਲਾਉਣ ਲਈ ਪਹਿਲਾਂ ਸਭਾ ਦਾ ਮੈਂਬਰ ਬਣਨਾ ਪੈਂਦਾ ਸੀ, ਸਭਾ ਦੇ ਨਾਲ ਕਰਜ਼ੇ ਦੇ ਰੂਪ ਜਾਂ ਅਮਾਨਤ ਦੇ ਰੂਪ ਵਿੱਚ ਲੈਣ ਦੇਣ ਕਰਨਾ ਪੈਂਦਾ ਆ, ਜਿਹਦੇ ਨਾਲ ਸੋਸਾਇਟੀ ਨਾਲ ਇਨ ਟੱਚ ਰਹਿੰਦਾ ਆ, ਉਸ ਬੰਦੇ ਦੀ ਹੀ ਵੋਟ ਬਣਦੀ ਆ। ਜਿਹੜਾ ਆਮ ਇਜਲਾਸ ਹੁੰਦਾ ਸਾਲ ਬਾਅਦ, ਉਹਦੇ ਵਿੱਚ ਭਾਗ ਲੈਂਦਾ ਆ, ਉਹਨੂੰ ਅਸੀਂ ਦੱਸਿਆ ਜਾਂਦਾ, ਜਿਹੜਾ ਉਹਦੀ ਹਾਜ਼ਰੀ ਹੁੰਦੀ ਆ ਉਹ ਹਾਜ਼ਰੀ ਉਹੀ ਮੈਂਬਰ ਬਣ ਸਕਦਾ, ਉਹਨੇ ਉਹਦੀ ਵੋਟ ਪੈਣੀ ਆ।
ਅੱਛਾ,
ਵੋਟ ਦਾ ਹੱਕਦਾਰ ਉਹ ਆ, ਉਹ ਵੋਟ ਪਾਊਗਾ, ਉਹ ਮੈਂਬਰ ਚੁਣੇ ਜਾਊਗਾ, ਮੈਂਬਰ ਤੋਂ ਬਾਅਦ ਹੀ ਉਹ ਪ੍ਰਧਾਨ ਚੁਣਨਗੇ ਜਿਹੜੇ 11 ਕਮੇਟੀ ਮੈਂਬਰ ਹੋਊਗੇ
ਜੀ। ਗੁਰਸੇਵਕ ਸਿੰਘ ਜੀ,
ਇਲੈਕਸ਼ਨ ਦਾ
ਸਵਾਲ।
ਹਾਂਜੀ
ਹਾਂਜੀ, ਤੇ ਸਤਿ ਸ੍ਰੀ ਅਕਾਲ ਮੱਖਣ ਸਿੰਘ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਤੇ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਕਿ ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਕਿ ਜਿਹੜੇ ਆਮ ਇਜਲਾਸ ਹੁੰਦੇ ਆ ਦੂਏ ਵੱਲੋਂ ਆਪਣੇ ਕੋਆਪਰੇਟਿਵ ਸੋਸਾਇਟੀ ਵੱਲੋਂ, ਤੇ ਲੋਕ ਆਉਂਦੇ ਆ ਕਿ ਸੁਣਦੇ ਆ ਕਿ ਅਣਗੋਲੇ ਹੀ ਕਰ ਦਿੰਦੇ ਪਿੰਡਾਂ?
ਨਹੀਂ ਨਹੀਂ, ਇਹ ਰੁਝਾਨ ਲੋਕ ਪੁੱਛਦੇ ਆ, ਆਉਂਦੇ ਵੀ ਆ, ਉਹ ਸਵਾਲ ਵੀ ਪੁੱਛਦੇ ਆ ਵੀ ਉਹਨਾਂ ਦਾ ਜਿਹੜੀ ਉਹਨਾਂ ਦੀ ਮੁਸ਼ਕਿਲ ਹੁੰਦੀ ਹੈ ਉਹਨਾਂ ਦੇ ਹੱਲ ਵੀ ਕਰਦੇ ਆ, ਕੋਈ ਬੀਜ ਦੀ ਡਿਮਾਂਡ ਕਰਦਾ ਜਾਂ ਕੋਈ ਹੋਰ ਖਾਦ ਦੀ ਕਰਦਾ ਆ ਤੇ ਸਾਨੂੰ ਆਹ ਚੀਜ਼ ਚਾਹੀਦੀ ਆ, ਅਸੀਂ ਉਹਨਾਂ ਦੀ ਡਿਮਾਂਡ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆ, ਸਰਕਾਰ ਨੂੰ ਉਹਨਾਂ ਦੀ ਡਿਮਾਂਡ ਪਜਾਈਦੀ ਆ। ਹਾਂਜੀ ਹਾਂਜੀ,
ਲੋਕਾਂ ਦਾ
ਪਰ ਉਹ ਜੇ ਉਹ ਪੜ੍ਹਿਆ ਲਿਖਿਆ ਹੋਊਗਾ।
ਹਾਂਜੀ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਉਹ ਦੱਸਦਾ ਉਹਨਾਂ ਦੀ ਉਹ ਡਿਮਾਂਡਾਂ ਪੂਰੀਆਂ ਕਰਦੇ ਆ।
ਠੀਕ ਹੈ ਜੀ, ਤੇ ਦੱਸੋ ਕਿ ਤੁਹਾਡਾ ਇੱਕ, ਅਸੀਂ ਆਮ ਸੁਣਨੇ ਚ ਆਉਂਦਾ ਕਿ ਸੋਸਾਇਟੀਆਂ ਦੇ ਵਿੱਚ ਕਰਪਸ਼ਨ ਬਹੁਤ ਆ, ਕਿ ਅਸੀਂ ਆਮ ਸੁਣਦੇ ਹਾਂ ਕਿ ਜੀ ਸੈਕਟਰੀ ਨੇ ਹੇਰ ਫੇਰ ਕਰਕੇ ਕਿਸੇ ਦੇ ਸਿਰ ਕਰਜ਼ਾ ਪਾ ਦਿੱਤਾ, ਇਹਦੇ ਪਿੱਛੇ ਕੀ ਕਾਰਨ ਆ, ਕਿੱਥੋਂ ਕਮੀ ਰਹਿ ਜਾਂਦੀ ਹੈ ਕਿ ਉਹ ਹੇਰਾ ਫੇਰੀ ਕਰਦੇ ਆ ਜੇ ਤੁਹਾਨੂੰ ਐਕਸਪੀਰੀਅੰਸ ਹੈ ਨਾ, ਸਾਡਾ ਕਾਰਨ ਵੀ ਤੁਹਾਨੂੰ ਜੋੜਨ ਦਾ ਹੈ ਕਿ ਅਕਸਰ ਹੀ ਉੱਪਰਲੇ ਲੈਵਲ ਦੇ ਬੰਦਿਆਂ ਦੀ ਇੰਟਰਵਿਊਜ਼ ਹੁੰਦੀਆਂ, ਹੁਣ ਤੁਸੀਂ ਕਿਸਾਨਾਂ ਨੂੰ ਵੀ ਜਾਣਦੇ ਹੋ, ਉਹਨਾਂ ਦੇ ਵਿੱਚ ਵਿਚਰਦੇ ਹੋ, ਤੇ ਤੁਹਾਨੂੰ ਉੱਪਰਲੇ ਲੈਵਲ ਦਾ ਵੀ ਪਤਾ ਉੱਪਰ ਕੀ ਹੋ ਰਿਹਾ ਹੈ ਨਾ, ਤੇ ਆਹ ਗੱਲ ਬਹੁਤ ਅਹਿਮ ਆ ਕਿ ਜਿਹੜੀ ਕਿ ਲੋਕਾਂ ਦੇ ਸਿਰ ਕਰਜ਼ਾ ਪੈ ਜਾਂਦਾ ਹੈ, ਹੇਰਾ ਫੇਰੀ ਦਾ ਨਾ ਘਪਲਾਬਾਜ਼ੀ ਬਹੁਤ ਹੁੰਦੀ ਆ, ਤੇ ਇਹ ਕੀ ਕਾਰਨ ਆ ਕਿ ਲੋਕਾਂ ਨੂੰ ਕਿਸ ਤਰ੍ਹਾਂ ਸੁਚੇਤ ਰਹਿਣਾ ਚਾਹੀਦਾ?
ਉਹਦੇ ਲਈ ਇੱਦਾਂ ਨਾ, ਕੁਛ ਤਾਂ ਮੈਨੇਜਮੈਂਟ ਦਾ ਵੀ ਕਸੂਰ ਗਿਣਦੇ ਆ ਆਪਾਂ, ਮੈਨੇਜਮੈਂਟ ਜਿਹੜੀ ਪ੍ਰੋਪਰ ਨਹੀਂ ਚੈੱਕ ਕਰਦੀ, ਜਾਂ ਉਹ ਮੈਂਬਰ ਆਪਣੀ ਚੈੱਕ ਬੁੱਕ ਛੱਡ ਦਿੰਦੇ ਆ, ਵਿਸ਼ਵਾਸ ਦੇ ਕਾਰਨ ਹੀ ਇਹ ਕੰਮ ਹੁੰਦਾ ਹੈ। ਜੇ ਉਹ ਆਪਣੇ ਸਹੀ ਤਰੀਕੇ ਨਾਲ ਚੈੱਕ ਬੁੱਕ ਕਾਪੀ ਚ ਆਪਣੇ ਪਾਸਬੁੱਕ ਕੋਲ ਰੱਖਣ, ਸਹੀ ਤਰੀਕੇ ਨਾਲ ਉਹਦਾ ਕਰਜ਼ਾ ਵਾਪਸੀ ਕਰੀ ਜਾਣ, ਸਹੀ ਤਰੀਕੇ ਨਾਲ ਲੈਂਦੇ ਆ, ਜਿਹੜਾ ਹੁਣ ਵਿਆਜ ਹੀ ਪੇਡ ਕਰਦੇ ਆ, ਉਹਨਾਂ ਦਾ ਉੱਥੇ ਹੀ ਕਰਪਸ਼ਨ ਦਾ ਕਾਰਨ ਬਣ ਜਾਂਦਾ, ਮੁਲਾਜ਼ਮ ਕਰਦੇ ਜ਼ਿਆਦਾਤਰ।
ਠੀਕ ਹੈ, ਯਾਨੀ ਕਮੀ ਸਾਡੇ ਵਿੱਚ ਹੀ ਹੁੰਦੀ ਹੈ, ਕਮੀ ਸਾਡੇ ਵਿੱਚ ਹੀ ਹੁੰਦੀ ਹੈ ਕਿ ਅਸੀਂ ਚੈੱਕ ਬੁੱਕ ਤੁਹਾਡੇ ਕੋਲ ਛੱਡ ਜਾਂਦੇ ਹਾਂ, ਸਿਲੈਕਟਰੀਆਂ ਦੇ ਕੋਲ ਉੱਥੇ ਪਈਆਂ ਰਹਿਣ ਦਿੰਦੇ ਹਾਂ, ਤੇ ਸਵਾਲ ਨਹੀਂ ਪੁੱਛਦੇ, ਤੇ ਉੱਥੋਂ ਜਾ ਕੇ ਫਿਰ ਉਹਦਾ ਨਜਾਇਜ਼ ਫਾਇਦਾ ਉਠਾਉਂਦੇ। ਠੀਕ ਹੈ ਜੀ, ਤੇ ਤੁਹਾਡਾ ਐਕਸਪੀਰੀਅੰਸ ਕਿਦਾਂ
ਰਿਹਾ?
ਹਾਂਜੀ, ਤੇ ਪਿੰਡਾਂ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਕਿੱਦਾਂ ਚੱਲ ਰਿਹਾ ਹੈ, ਜਿੱਥੇ ਤੁਸੀਂ ਸੋਸਾਇਟੀ ਦੇ ਵਿੱਚ ਹੋ, ਤੇ ਉੱਥੇ ਕਿੱਦਾਂ ਤੁਹਾਨੂੰ ਹੰਗਾਰਾ ਮਿਲਦਾ ਹੈ, ਲੋਕਾਂ ਦਾ ਕੀ ਹਿਸਾਬ ਕਿਤਾਬ ਆ ਤੁਹਾਡੇ ਸੋਸਾਇਟੀ ਦੇ ਵਿੱਚ?
ਸਾਡੇ ਤਾਂ ਬਹੁਤ ਵਧੀਆ ਮਿਲਦਾ ਆ, ਤੇ ਸਾਡੇ ਟਾਈਮ ਟੂ ਟਾਈਮ ਵਿਆਜ ਵੀ ਵਾਪਸ ਕਰਦੇ ਆ, ਉਹਨਾਂ ਨੂੰ ਪਤਾ ਹੁੰਦਾ ਸਾਡੇ ਘਰੇ ਇੰਨਾ ਕਰਜ਼ਾ ਹੈਗਾ ਆ, ਤੇ ਉਹ ਉੱਥੇ ਹੁੰਦਾ ਜਿੱਥੇ ਕੋਈ ਬੰਦਾ ਨਹੀਂ ਆ ਕੇ ਪੁੱਛ ਰਿਹਾ, ਇੱਕ ਵਾਰੀ ਪੈਸੇ ਲੈ ਲਏ ਆ, ਅੱਧੇ ਗੁਣੇ ਲੈ ਹੁੰਦੇ, ਅੱਧੇ ਸੋਸਾਇਟੀ ਵਰਤੀ ਜਾਂਦਾ, ਉੱਥੇ ਹੀ ਕਾਰਨ ਇਹ ਬਣਦਾ ਆ। ਜਿੱਥੇ ਕਈ ਤਰੀਕੇ ਨਾਲ ਜ਼ਿਮੀਦਾਰ ਆਪਣਾ ਕਰਜ਼ਾ ਵਾਪਸ ਕਰਦਾ, ਦੁਬਾਰਾ ਫਿਰ ਕਰਜ਼ਾ ਲੈ ਲੈਂਦਾ, ਉੱਥੇ ਕੋਈ ਇੱਦਾਂ ਦੀ ਪ੍ਰੋਬਲਮ।
ਠੀਕ ਹੈ ਜੀ, ਤੁਹਾਡੀ ਗੱਲਬਾਤ ਤੋਂ ਆਹੀ ਪਤਾ ਲੱਗਾ ਕਿ ਕਿਸਾਨਾਂ ਦੇ ਵਿੱਚ ਜਿਹੜੀ ਕਿ ਇੱਕ ਕਹਿ ਲਓ ਕਿ ਬਣਾਇਆ ਨਹੀਂ ਜਾਂਦਾ, ਇੱਕ ਰੋਸਟਰ ਟਾਈਪ ਨਹੀਂ ਬਣਾਇਆ ਜਾਂਦਾ ਨਾ, ਕਿ ਮੈਂ ਪੈਸੇ ਲੈ ਕੇ ਖਰਚਣੇ ਕਿੱਥੇ, ਬਜਟ ਨਹੀਂ ਬਣਾਇਆ ਜਾਂਦਾ ਕਿ ਮੈਂ ਫਸਲ ਤੇ ਖਰਚਣੇ ਕਿੰਨੇ ਆ, ਕੱਢਣੇ ਕਿੰਨੇ ਆ, ਕਿ ਇਹਦੇ ਪ੍ਰਤੀ ਵੀ ਤੁਸੀਂ ਲੋਕਾਂ ਨੂੰ ਹੁਣ ਅੱਗੇ ਟੀਚ ਕਰ ਰਹੇ ਹੋ ਅਗਲੀ ਜਨਰੇਸ਼ਨ ਨੂੰ, ਜਾਂ
ਇਹਦੇ ਲਈ ਅਸੀਂ ਉਹਨਾਂ ਨੂੰ ਸਮਝਾਉਂਦੇ ਹਾਂ, ਜੇ ਕੋਈ ਬੰਦਾ ਸਾਨੂੰ ਜਦੋਂ ਕਰਜ਼ਾ ਲੈਣ ਦਾ, ਅਸੀਂ ਉਹਨੂੰ ਪੁੱਛੀ ਦਾ ਕਰਨਾ ਕੀ ਹੈ। ਹੁਣ ਅਸੀਂ ਜ਼ਿਮੀਦਾਰ ਨੂੰ ਇਹ ਕਿਹਾ ਸੀ ਕਿ ਤੁਸੀਂ ਟਰੈਕਟਰ ਦੀ ਆਪਣਾ ਟਰੈਕਟਰ ਖੁਦ ਦਾ ਨਾਂ ਲਓ, ਸਭਾ ਦੇ ਵਿੱਚ ਟਰੈਕਟਰ ਵੀ ਮੌਜੂਦ ਆ, ਉਹਨਾਂ ਦੇ ਘੱਟ ਤੋਂ ਘੱਟ ਰੇਟ ਨਾਲ ਕੰਮ ਕੀਤਾ ਜਾਂਦਾ ਹੈ। ਜ਼ਿਮੀਦਾਰ ਉਹ ਟਰੈਕਟਰ ਬਾਰੇ ਖਾਂਦਾ ਜਿਹਦਾ ਟਰੈਕਟਰ 500 ਘੰਟਾ ਸਾਲ ਦਾ ਚੱਲਦਾ ਹੋਵੇ, ਲੇਕਿਨ ਨਹੀਂ 100 ਜਾਂ 200 ਘੰਟਾ ਹੀ ਜ਼ਿਮੀਦਾਰ ਟਰੈਕਟਰ ਚੱਲਦਾ ਹੈ, ਉਹਨੇ 8-10 ਲੱਖ ਰੁਪਇਆ ਲਾ ਕੇ ਸਾਰੀ ਮਸ਼ੀਨਰੀ ਬਣਾ ਕੇ 1-2 ਮਹੀਨੇ ਵਰਤ ਕੇ ਮੁੜ ਕੇ ਏਦਾਂ ਹੀ ਖੜੀ ਹੈ, ਉਹਦਾ ਦੇਖੋ ਕਿੰਨਾ ਲੋਸ ਹੋ ਰਿਹਾ। ਜੇ ਉਹ ਸਰਵਾ ਤੋਂ ਟਰੈਕਟਰ ਲੈ ਕੇ ਆਪਣਾ ਕੋਈ ਕੰਮ ਕਰਾਉਂਦਾ ਟਾਈਮ ਟੂ ਟਾਈਮ, ਤਾਂ ਉਹਨੂੰ ਉਹ ਜਿਹੜਾ ਬੇਸ 10-11 ਲੱਖ ਲਾਇਆ ਆ, ਉਹਨੂੰ ਕੋਈ ਲੋੜ ਨੀ ਹੈਗੀ, ਉਹਦਾ ਕਿੰਨਾ ਵਿਆਜ ਬਣ ਜਾਂਦਾ ਆ।
ਠੀਕ ਹੈ, ਸਹੀ ਗੱਲ ਹੈ, ਮਸ਼ੀਨਰੀ ਤਿਆਰ ਕਰਨ ਨੂੰ 20-25 ਲੱਖ ਰੁਪਇਆ ਲੱਗ ਜਾਂਦਾ ਖੇਤੀ ਦੀ, ਜੇ ਕਰਨੀ ਹੋਵੇ
ਉਹ ਜਦੋਂ ਲੱਗ ਗਿਆ ਤਾਂ ਉਹ ਏਦਾਂ ਹੀ ਖੜਾ ਰਹਿਣਾ, ਉਹਦੀ ਕੀਮਤ ਤਾਂ ਘੱਟ ਰਹੀ ਹੈ, ਸਾਲ ਇੱਕ ਪਿੱਛੇ ਵੀ ਚੱਲ ਗਿਆ ਜਦੋਂ ਏਜੰਸੀ ਜੋ ਟਰੈਕਟਰ ਨਿਕਲਦਾ ਉਦੋਂ ਹੀ ਕੀਮਤ ਘੱਟ ਜਾਂਦੀ ਹੈ। ਜੇ ਇਹ ਚੀਜ਼ਾਂ ਸਭਾ ਦੇ ਵਿੱਚ ਕੋਲ ਹੈਗੀਆਂ ਤਾਂ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਸਹੀ ਤਰੀਕੇ ਨਾਲ, ਘੱਟ ਤੇ ਘੱਟ ਰੇਟ ਤੇ ਅਸੀਂ ਹੁਣ ਬਹਾਈ ਜਾਂ ਦੂਜੇ ਦਾ ਕੰਮ ਕਰਦੇ ਹਾਂ, ਉਹ ਉਹਨਾਂ ਨੂੰ ਇੱਦਾਂ ਇਸ ਤਰੀਕੇ ਨਾਲ ਕਰਨਾ ਚਾਹੀਦਾ। ਉਹ ਅਸੀਂ ਅਵੇਅਰਨੈਸ ਦਿੰਦੇ ਹਾਂ, ਪਰ ਫਿਰ ਵੀ ਜ਼ਿਮੀਦਾਰ ਸੋਚਦਾ ਵੀ ਮੇਰੇ ਨਾਲ ਦੇ ਗੁਆਂਢੀ ਦੇ ਟਰੈਕਟਰ ਖੜਾ ਤਾਂ ਮੈਂ ਕਿਤਾਬ ਪਿੱਛੇ ਰਵਾਂ, ਚਾਹੇ ਜ਼ਮੀਨ ਤੋਂ ਕੋਈ 2 ਕਨਾਲ ਹੋਵੇ ਉਹ ਨਵਾਂ ਟਰੈਕਟਰ ਲੋਨ ਤੇ ਲੈ ਲੈਂਦਾ, ਇਹ ਨਹੀਂ ਸੋਚਦਾ ਵੀ ਮੈਂ ਇਹ ਲੋਨ ਤੇ ਲੈ ਤਾਂ ਲਿਆ, ਇਹ ਮੈਂ ਪੂਰਾ ਕਿੱਦਾਂ ਕਰੂੰਗਾ।
ਠੀਕ ਹੈ ਜੀ, ਤੇ ਇੱਕ ਹੋਰ ਸਵਾਲ ਸੀ, ਜਿੱਦਾਂ ਅਕਸਰ ਸੁਣਦੇ ਆ ਕਿ ਜਿਹੜੇ ਆਪਣੇ ਸੋਸਾਇਟੀਆਂ ਨੂੰ ਕਿ ਪਿੰਡ ਦੇ ਲੋਕ ਜੁੜੇ ਹੁੰਦੇ ਆ, ਸੋਸਾਇਟੀਆਂ ਨਾਲ ਆਣਾ ਜਾਣਾ ਹਰ ਕਿਸੇ ਦਾ ਹੁੰਦਾ ਹੈ, ਇੱਕ ਸੱਥ ਦਾ ਰੂਪ ਧਾਰਨ ਕਰ ਲੈਂਦੀ ਆ, ਕਿ ਤੁਹਾਨੂੰ ਉੱਪਰੋਂ ਵੀ ਪ੍ਰੈਸ਼ਰ ਬਣਦਾ ਕਿਸੇ ਤਰ੍ਹਾਂ ਦਾ, ਨਜਾਇਜ਼ ਕੰਮ ਕਰਨ ਦਾ ਕਹਿ ਲਓ, ਕਿਸੇ ਤਰ੍ਹਾਂ ਦਾ ਵੀ ਕੰਮ ਲੈ ਲਓ ਤੁਸੀਂ, ਕਿ ਖਾਦਾਂ ਦੇ ਵਿੱਚ ਹੇਰ ਫੇਰ ਕਰੋ, ਉੱਪਰੋਂ ਵੀ ਹੁੰਦਾ ਕਿ ਜਾਂ ਥੱਲੇ
ਨਹੀਂ, ਇੱਦਾਂ ਦੀ ਤਾਂ ਕੋਈ ਗੱਲਬਾਤ ਨਹੀਂ ਹੁੰਦੀ ਹੈਗੀ, ਇੱਦਾਂ ਦਾ ਕੋਈ।
A participant has left the group call.
ਜੀ ਦੋਸਤੋ, ਕਿਸੇ ਕਾਰਨ ਕਰਕੇ ਸੰਪਰਕ ਟੁੱਟ ਗਿਆ, ਪਰ ਖੈਰ ਆਪਾਂ ਗੱਲਬਾਤ ਫੇਰ ਜਾਰੀ ਰੱਖਾਂਗੇ ਮੱਖਣ ਜੀ ਹੁਣਾਂ ਦੇ ਨਾਲ, ਪਰ ਉਦੋਂ ਪਹਿਲਾਂ ਆਪਾਂ ਮੈਸੇਜ ਗੁਰਸੇਵ ਸਿੰਘ ਜੀ ਲੈਣੇ ਆ। ਸੁੱਖਾ ਜੀ ਹੁਣੇ ਸਾਡੇ ਨਾਲ ਜੁੜੇ ਆ, ਸੁੱਖ ਸਿੰਘ ਜੀ UK ਤੋਂ ਸਾਡੇ ਨਾਲ ਜੁੜੇ ਆ, ਤੇ ਉਹਨਾਂ ਨੇ ਵੀ ਕਿਹਾ ਵੀ ਇਨਫੋਰਮੇਸ਼ਨ ਬਹੁਤ ਵਧੀਆ ਦਿੱਤੀ ਜਾ ਰਹੀ ਆ। ਇਦੋਂ ਇਲਾਵਾ ਆਪਣੇ ਨਾਲ ਅਮਰਪ੍ਰੀਤ ਸਿੰਘ ਜੀ ਜੁੜੇ ਆ, ਕੁਲਦੀਪ ਸਿੰਘ ਔਲਖ ਸਾਹਿਬ ਵੀ ਜੁੜੇ ਆ, ਨਵੀ ਖੰਬੋਜ ਸਾਹਿਬ ਵੀ ਜੁੜੇ ਆ, ਤੇ ਆਪਾਂ ਤੁਹਾਡੀਆਂ ਵੀ ਗੱਲਾਂ ਬਾਤਾਂ ਕਰਨੀਆਂ, ਪਰ ਥੋੜਾ ਜਿਹਾ ਗਾਣਾ ਸੁਣ ਲੈਂਦੇ ਆ, ਤੇ ਮੱਖਣ ਜੀ ਉਹਨਾਂ ਦੇ ਨਾਲ ਫੇਰ ਸਾਂਝ ਇੱਕ ਵਾਰੀ ਬਣਾਉਂਦੇ ਆ।
ਜ਼ਰੂਰ।
ਕੁਝ ਐਸਾ ਕਰਕੇ ਤੁਰ ਗਿਆ ਦੁਨੀਆ ਯਾਦ ਕਰੋ, ਤੂੰ ਐਸਾ ਮਰ ਕੇ ਤੁਰ ਗਿਆ ਦੁਨੀਆ ਯਾਦ ਕਰੋ, ਜਿੱਤਣ ਜਿੱਤਣ ਸਾਰੇ ਖੇਡੀ ਜਾਂਦੇ ਆ, ਤੂੰ ਐਸਾ ਹਰ ਕੇ ਤੁਰ ਗਿਆ ਦੁਨੀਆ ਯਾਦ ਕਰੋ, ਹਨੇਰੇ ਦੇ ਹਰ ਕੋਨੇ ਦੇ ਵਿੱਚ ਚਾਨਣ ਤੂੰ कुछ ऐसा भर के तुर गया। दुनिया याद करूं, लोक हितां दी खातर बर्फ दे पर्वत वांग तू ऐसा घर के तुर गया। दुनिया याद करूं, तू ऐसा मर के तुर गया। दुनिया याद करूं, कुछ ऐसा करके तुर गया। लेके कख नहीं आया, लेके कख नहीं आया, देके लख गया ए। मर के किवें जीना बाबा दस गया ए। मर के किवें जीना बापू दस गया ए। हर एक दे दुख सुख विच नठिया जांदा सी, हर एक दे दुख सुख विच नठिया जांदा सी। तन्यों ताओ हर तड़कन विच वस गया ए। मर के किवें जीना बाबा दस गया ए। चेते कर कर ओनू थावां रोण गिया, चेते कर कर ओनू थावां रोण गिया। जिथे भी दो घड़ियां बह के हस गया ए।
जी दोस्तों एक फिर स्वागत है जी। मक्खन सिंह जी हुणी दोबारा अपने नाल जुड़ चुके हैं, थोड़ी जी रेंज की प्रॉब्लम चल रही है। मक्खन सिंह जी एक बार फिर स्वागत है, ते गुरसेव सिंह जी की पुछ रहे थे तुसीं।
हाँ जी अपनी गलबात उही चल रही थी कि किसी तरह की तुहानू उपरों तां नहीं करप्शन दा जानी कि सैकटरियां नूं तंग कीता जांदा, क्योंकि पिंड दे विच विजरदे लोकां नाल तुहाडा संपर्क सीधा हुंदा आ कि किसी तरह भी जां अपने तुहाडे लाइन दे विच।
ਸਾਡੇ ਤਾਂ ਤਕਰੀਬਨ ਸਹੀ ਆ, ਜਿੱਥੇ ਚਲੋ ਰਾਜਨੀਤਿਕ ਹੈਗੀ ਆ ਨਾ, ਰਾਜਨੀਤੀ ਆ ਜਾਂਦੀ ਆ ਪਿੰਡ ਦੇ ਵਿੱਚ, ਉੱਥੇ ਇਹ ਪ੍ਰੋਬਲਮ ਅਕਸਰ ਆਉਂਦੀ ਆ। ਜਿਹੜੇ ਬੰਦੇ ਤਾਂ ਸਮਝਦੇ ਰਾਜਨੀਤੀ ਨੂੰ ਬਾਹਰ ਛੱਡ ਕੇ ਹੀ ਸਭਾ ਦੇ ਹਿੱਤਾਂ ਲਈ ਕੰਮ ਕਰਦੇ, ਉੱਥੇ ਇੱਦਾਂ ਦੀ ਨਹੀਂ ਪ੍ਰੋਬਲਮ ਆਉਂਦੀ, ਨਾ ਕੋਈ ਮੁਲਾਜ਼ਮ ਨੂੰ ਤੰਗ ਕਰਦੇ ਆ। ਜਦੋਂ ਕਿਸੇ ਵੀ ਰਾਜਨੀਤੀ ਵਿੱਚ ਆ ਜਾਂਦੇ ਉੱਥੇ ਪ੍ਰੋਬਲਮ ਮੁਲਾਜ਼ਮ ਨੂੰ ਆਉਂਦੀ ਆ। ਅਸੀਂ ਤਾਂ ਇਹੀ ਚਾਹੁੰਦੇ ਹਾਂ ਜਿਹੜੀ ਮੈਨੇਜਮੈਂਟ ਆ ਉਹਨਾਂ ਨੂੰ ਰਾਜਨੀਤੀ ਨੂੰ ਵੱਖ ਰੱਖ ਕੇ ਹੀ ਪਿੰਡ ਦੇ ਭਲੇ ਲਈ ਕੰਮ ਕੀਤਾ ਜਾਵੇ, ਕਿਉਂ ਇਹ ਜਿਹੜੀ ਸਭਾ ਹੁੰਦੀ ਹੈ ਪਿੰਡਾਂ ਦੀ ਹੁੰਦੀ ਹੈ, ਪਿੰਡ ਦੇ ਭਲੇ ਲਈ ਕੰਮ ਕਰਨ ਦਾ ਬਾਹਰਲੇ ਬਾਹਰਲਾ ਪੁਰਸਕਾਰ ਨਹੀਂ ਚੁਣਨਾ ਚਾਹੀਦਾ। ਅਸੀਂ ਤਾਂ ਇਹੀ
ਚਾਹੁੰਦੇ
ਉੱਥੇ ਪ੍ਰੋਬਲਮ ਜ਼ਿਆਦਾ ਆਉਂਦੀ ਜਿੱਥੇ ਰਾਜਨੀਤੀ ਆ ਜਾਂਦੀ ਹੈ। ਹਾਂਜੀ
ਜੇਕਰ ਇਹਨਾਂ ਦੀ ਸਹੀ ਤਰੀਕੇ ਨਾਲ ਵਰਤੋਂ ਕੀਤੀ ਜਾਵੇ ਜਾਣੀ ਕਿ ਪੰਜਾਬ ਦਾ ਇਤਿਹਾਸ ਹੋਰ ਹੋ ਸਕਦਾ, ਲੋਕਾਂ ਦਾ ਕਿਸਾਨਾਂ ਦਾ ਜੀਵਨ ਹੋਰ ਹੋ ਸਕਦਾ।
ਹਾਂਜੀ ਹਾਂ, ਜੇ ਮੈਨੇਜਮੈਂਟ ਵਧੀਆ ਤਰੀਕੇ ਨਾਲ ਸਹਿਯੋਗ ਕਰੇ, ਜਿਹੜਾ ਫੈਕਟਰੀ ਆ ਉਹ ਵੀ ਕੰਮ ਕਰੇ, ਜਿੱਥੇ ਉਹ ਗਲਤੀ ਕਰਦਾ ਉੱਥੇ ਉਹਨੂੰ ਮੈਨੇਜਮੈਂਟ ਨੂੰ ਉਹਨੂੰ ਦੱਸਣਾ ਚਾਹੀਦਾ ਆ, ਜਾਂ ਜਿੱਥੇ ਮੈਨੇਜਮੈਂਟ ਗਲਤ ਚੱਲਦੀ ਉੱਥੇ ਫੈਕਟਰੀ ਨੂੰ ਵੀ ਦੱਸਣਾ ਚਾਹੀਦਾ ਵੀ ਇੱਥੇ ਆਪਾਂ ਗਲਤ ਕਰ ਰਹੇ ਹਾਂ, ਇਹ ਨਹੀਂ ਕੰਮ ਕਰਨਾ ਚਾਹੀਦਾ।
ਜਦੋਂ
ਦੋਨਾਂ ਦਾ ਸਹਿਯੋਗ ਆ ਫਿਰ ਉਹ ਜਿਹੜੀ ਸਭਾ ਤਰੱਕੀ ਤੇ ਜਾਂਦੀ ਹੈ। ਸਾਡੇ ਹੁਣ ਸੋਸਾਇਟੀ ਦੇ ਵਿੱਚ ਸਾਡੇ ਜੋੜੇ ਆ ਰੁਪਿੰਦਰ ਸਿੰਘ ਜੀ, ਵਾਈਸ ਪ੍ਰਧਾਨ ਆ, ਤੇ ਉਹ ਬਾਕੀ ਸਾਰੇ ਪੜ੍ਹੇ ਲਿਖੇ ਲੇਡੀਜ਼ ਮੈਂਬਰ ਵੀ ਹੈਗੇ ਆ, ਤੇ ਉਹ ਵਧੀਆ ਤਰੀਕੇ ਨਾਲ ਜੇ ਕੋਈ ਪ੍ਰੋਬਲਮ ਆਉਂਦੀ ਹੈ ਪਹਿਲਾਂ ਤਾਂ ਆਪ ਹੀ ਹੱਲ ਕਰ ਲੈਂਦੇ, ਜੇ ਨਾ ਹੋਵੇ ਤਾਂ ਉਹ ਮੇਰੇ ਕੋਲ ਮੈਨੂੰ ਦੱਸਦੇ, ਅਸੀਂ ਉਹਦਾ ਬੈਠ ਕੇ ਹੱਲ ਸੋਲੂਸ਼ਨ ਕੱਢ ਲਈ ਦਾ।
ਠੀਕ ਆ ਜੀ,
ਅੱਗੇ ਲੈਣ ਦਾ ਕਾਰਨ ਇਹ ਸੀ ਕਿ ਉਹਨਾਂ ਨੂੰ ਅਵੇਅਰਨੈਸ ਆਊਗੀ, ਤੇ ਉਹ ਅੱਗੇ ਜਾ ਕੇ ਜੇ ਕਿਸੇ ਅਫਸਰ ਨਾਲ ਵੀ ਸਾਡੀ ਕਿਤੇ ਮੀਟਿੰਗ ਵੀ ਕਰਾਣੀ ਪਵੇ ਤਾਂ ਉਹ ਗੱਲਬਾਤ ਕਰ ਸਕਦੇ ਆ, ਜੇ ਉਹ ਪੜ੍ਹੇ ਲਿਖੇ ਹੋਊਗੇ ਤਾਂ ਹੀ ਇਸ ਚੀਜ਼ ਨੂੰ ਸਮਝ ਸਕਦੇ ਆ।
ਠੀਕ ਆ ਜੀ, ਤੇ ਦੂਜੀ ਰਹੀ ਹੁਣ ਜਿੱਦਾਂ ਕਿ ਸੈਕਟਰੀ ਦੀ ਚੋਣ ਕਿੱਦਾਂ ਹੁੰਦੀ ਹੈ ਕਿ ਜੇਕਰ ਕਿਸੇ ਨੇ ਜੋਬ ਲੈਣੀ ਹੋਵੇ ਐਜ਼ ਅ ਸੈਕਟਰੀ ਕਿਸੇ ਸੋਸਾਇਟੀ ਦੇ ਵਿੱਚ, ਤੇ ਉਹ ਕੀ ਪ੍ਰਕਿਰਿਆ ਕੀ ਹੈ, ਕੀ ਪ੍ਰੋਸੈਸ ਆ ਉਹਦਾ?
ਉਹਦੇ ਲਈ ਹੁਣ ਪੜ੍ਹਾਈ ਐਮ ਕੋਮ ਕਰ ਦਿੱਤੀ ਹੈ ਜੀ, ਬੀ ਕੋਮ ਤੇ ਐਮ ਕੋਮ ਕੰਪਿਊਟਰ ਦਾ ਕੋਰਸ ਕੀਤਾ ਹੋਵੇ, ਉਹ ਜਾਣੀ ਕਿ ਉਹਦੀ ਮਨਜ਼ੂਰੀ ਹੈ ਜਿਹੜੀ ਰਜਿਸਟਰਾਰ ਸਾਹਿਬ ਦਿੰਦੇ ਆ ਪੰਜਾਬ ਦੇ, ਉਹਨਾਂ ਕੋਲੋਂ ਹੀ ਮਿਲਦੀ ਹੈ।
ਠੀਕ ਹੈ,
ਪਿੰਡ ਨੂੰ ਪੜ੍ਹਿਆ ਲਿਖਿਆ ਹੋਣਾ ਚਾਹੀਦਾ, ਜਿਹਨੂੰ ਪਿੰਡ ਬਾਰੇ ਪਤਾ ਹੋਵੇ, ਸ਼ਹਿਰ ਦੀ ਪੜ੍ਹਾਈ ਨਹੀਂ ਲੈਂਦੇ ਹੈਗੇ,
ਜਿਹੜਾ ਪਿੰਡ ਦੀ ਪੜ੍ਹਾਈ ਆ ਉਹਨੂੰ ਪਤਾ ਹੋਊਗਾ ਪਿੰਡ ਬਾਰੇ ਤੇ ਪਿੰਡ ਚ ਹੀ ਇਹ ਕੁਛ ਹੁੰਦਾ ਆ ਕਿਉਂ ਇਹ ਪਿੰਡ ਨਾਲ ਰਿਲੇਟਡ ਹੈ ਪਿੰਡ ਚ ਕੰਮ ਕਰਨਾ ਹੁੰਦਾ ਆ
ਸ਼ਹਿਰ
ਤੇ ਪਿੰਡ ਦਾ ਬਹੁਤ ਫਰਕ ਹੋ ਜਾਂਦਾ ਆ
ਮੱਖਣ ਸਿੰਘ ਜੀ ਇਹਨਾਂ ਦਾ ਸਵਾਲ ਇਹ ਹੈਗਾ ਉਹ ਕਹਿੰਦੇ ਵੀ ਇੰਡੀਆ ਦੇ ਵਿੱਚ ਆਰਤੀਏ ਤੋਂ ਇਲਾਵਾ ਹੋਰ ਕੋਈ ਏਦਾਂ ਦਾ ਅਦਾਰਾ ਜਾਂ ਕੋਈ ਬੈਂਕ ਹੈ ਨੀ ਵੀ ਜਿਹੜਾ ਕੋਈ ਕਰਜ਼ਾ ਜਿਹੜਾ ਆ ਬਿਨਾਂ ਗਰੰਟੀ ਤੋਂ ਦੇ ਦੇਵੇ ਜਿੱਦਾਂ ਮੰਨ ਲਓ ਉਹਨਾਂ ਨੇ ਐਗਜ਼ਾਮਪਲ ਵੀ ਨਾਲ ਦਿੱਤੀ ਆ ਵੀ ਕਿਸੇ ਦਾ ਕੋਈ ਜੀ ਬਿਮਾਰ ਹੋ ਜਾਂਦਾ ਘਰ ਦੇ ਵਿੱਚ ਉਹ ਬੈਂਕ ਨੇ ਤਾਂ ਕੋਈ ਉਹਨੂੰ ਰੁਪਈਆ ਦੇਣਾ ਨੀ ਹੈਗਾ ਵੀ ਆਰਤੀਏ ਕੋ ਜਾਂਦਾ ਵੀ ਯਾਰ ਦੇ ਦੇ 2000 ਰੁਪਈਆ ਦੇ ਦੇ ਤੂੰ ਮੈਨੂੰ ਤੇ ਉਹ ਇੱਦਾਂ ਫੜਾ ਦਿੰਦਾ ਵਿਦਆਊਟ ਗਰੰਟੀ ਤੇ ਕਾਫੀ ਵਾਰ ਇੱਦਾਂ ਹੁੰਦਾ ਵੀ ਆਰਤੀਏ ਨੂੰ ਵਾਪਸ ਪੈਸੇ ਵੀ ਨੀ ਮਿਲਦੇ ਕਈ ਜਿਹੜੇ ਆ ਆਰਤੀਏ ਵੀ ਉੱਜੜਨ ਦੇ ਕਿਨਾਰੇ ਆਏ ਆ ਉਹਨਾਂ ਦਾ ਇਹ ਪੱਖ ਵੀ ਹੈਗਾ ਸਹੀ ਆ ਉਹਦਾ ਪੱਖ ਉਹਨਾਂ ਦਾ ਵੀ
ਉਹ ਵੀ ਗੱਲ ਸਹੀ ਹੈ ਤੇ ਜਿੱਦਾਂ ਹੁਣ ਕਈ ਜ਼ਿਮੀਂਦਾਰ ਜਿਹਨਾਂ ਦਾ ਕੰਮ ਹੇਰਾ ਫੇਰੀ ਉਹ ਇੱਦਾਂ ਕਰ ਲੈਂਦੇ ਆ ਤੇ ਉਹਨੇ ਆੜਤੀ ਕੋਲ ਪੈਸੇ ਲੈ ਲੈਣੇ ਆ ਮੁੜ ਕੇ ਮਾਲ ਆ ਕਿਸੇ ਹੋਰ ਨੂੰ ਵੇਚ ਦੇਣਾ ਹੈਗਾ ਇਹ ਵੀ ਗੱਲ ਦੇਖਣ ਵਿੱਚ ਆਉਂਦੀ ਆ ਪਰ ਲੇਕਿਨ ਸਾਡੇ ਹੁਣ ਸਰਕਾਰ ਨੇ ਇੱਕ ਐਸੀ ਭਾਈ ਘਨੱਈਆ ਸਿਹਤ ਸਕੀਮ ਉਹਦੇ ਵਿੱਚ ਜਿਹੜਾ 2 ਲੱਖ ਤੱਕ ਇਲਾਜ ਫ੍ਰੀ ਹੁੰਦਾ ਆ ਪਰ ਜ਼ਿਮੀਂਦਾਰਾਂ ਨੂੰ ਅਸੀਂ ਸਮਝਾਉਂਦੇ ਆ ਵੀ ਤੁਸੀਂ ਉਹ ਕਾਰਡ ਬਣਾਓ ਤੁਹਾਡਾ ਇਲਾਜ ਫ੍ਰੀ ਹੋਊਗਾ ਲੇਕਿਨ ਉਹ ਨਹੀਂ ਕਹਿੰਦੇ ਜੀ ਇਹ ਸਰਕਾਰੀ ਆ ਏਦਾਂ ਹੁੰਦਾ ਨੀ ਹੈਗਾ ਉੱਥੇ ਜੀ ਧੱਕੇ ਖਾਣੇ ਪੈਂਦੇ ਦੇਖੋ ਜੀ ਜਦੋਂ ਕੋਈ ਸਕੀਮ ਚੱਲਦੀ ਆ ਉਹਦੇ ਲਈ ਥੋੜੀ ਮਿਹਨਤ ਸਾਨੂੰ ਕਰਨੀ ਪਊਗੀ ਜਿਸ ਹਸਪਤਾਲ ਹੁਣ ਹਸਪਤਾਲ ਐਡ ਹੁੰਦੇ ਆ ਉਹਨੇ ਵੀ ਕਹਿਣਾ ਨਹੀਂ ਜੀ ਇਹ ਪੈਸੇ ਨੀ ਸਾਨੂੰ ਮਿਲਦੇ ਹੈਗੇ ਇਹ ਸ਼ਿਕਾਇਤ ਕਰਤਾ ਕਮੇਟੀਆਂ ਬਣੀਆਂ ਨਾ ਕੁਛ ਸ਼ਿਕਾਇਤ ਕਰ ਸਕਦੇ ਜਾਂ ਸਾਨੂੰ ਦੱਸ ਸਕਦੇ ਆ ਵੀ ਸਾਨੂੰ ਹਸਪੀਟਲ ਵਾਲੇ ਆਹ ਗੱਲ ਕਹਿੰਦੇ ਆ ਫੇਰ ਹੀ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਤੇ ਇਹ ਪ੍ਰੋਬਲਮ ਕਿਉਂ ਆਉਂਦੀ ਆ ਜ਼ਿਮੀਂਦਾਰ ਉਸ ਪਾਸੇ ਨੂੰ ਨਹੀਂ ਤੁਰਦੇ ਹੈਗੇ ਇਨਸ਼ੋਰੈਂਸ ਕਰਾਉਣੀ ਬਹੁਤ ਜ਼ਰੂਰੀ ਆ ਬਾਹਰ ਤੁਸੀਂ ਕੰਮ ਕਰਦੇ ਆ ਫੋਰਨ ਦੇ ਵਿੱਚ ਉੱਥੇ ਹਰ ਕੰਮ ਦੀ ਇਨਸ਼ੋਰੈਂਸ ਬੰਦੇ ਦੀ ਇਨਸ਼ੋਰੈਂਸ ਹੁੰਦੀ ਹੈ ਇੱਥੇ ਕਿਸੇ ਜ਼ਿਮੀਂਦਾਰ ਨੂੰ ਅਸੀਂ ਕਹਿ ਦਿੰਦੇ ਹਾਂ ਫਸਲ ਦੀ ਇਨਸ਼ੋਰੈਂਸ ਜਾਂ ਤੁਸੀਂ ਆਪਣਾ ਬੀਮਾ ਕਰਾਓ ਤੇ ਤੁਹਾਡੇ ਕੋਲ 60 ਝੋਲ ਲੱਗ ਸਕਦੀ ਉਹ ਕਹਿੰਦੇ ਤੁਸੀਂ ਇਹੀ ਅਰਦਾਸ ਕਰੀ ਜਾਂਦੇ ਆ ਉਹ ਇਨਸ਼ੋਰੈਂਸ ਨੂੰ ਉਲਟ ਲੈਂਦੇ ਆ ਇਹ ਗੱਲ ਨਹੀਂ ਸੋਚਦੇ ਹੈਗੇ ਤੇ ਜੇ ਅੱਜ ਮੈਂ ਆਪਣਾ ਬੀਮਾ ਕਰਾ ਲਊਂਗਾ ਉਹਦਾ ਨਾ ਖਾਸਾ ਮੇਰੇ ਨਾਲ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਮੇਰੇ ਬੱਚੇ ਸੇਫ ਰਹਿ ਸਕਦੇ ਆ ਉਹਨਾਂ ਨੂੰ ਸਹਾਇਤਾ ਮਿਲ ਸਕਦੀ ਕਿਉਂ ਬੰਦਾ ਕੁਛ ਨੀ ਕਰ ਸਕਦਾ ਹੈਗਾ ਜੇ ਅਸੀਂ ਕਿਸੇ ਨਾਲ ਕੋਈ ਗੱਲਬਾਤ ਹੋ ਜਾਂਦੀ ਅਸੀਂ 2 ਦਿਨ ਜਾਵਾਂਗੇ 3 ਦਿਨ ਜਾਵਾਂਗੇ ਨਾ ਕਿ ਅਸੀਂ ਪੈਸੇ ਦੇ ਰੂਪ ਚ ਮਦਦ ਨਹੀਂ ਕਰ ਸਕਦੇ ਸਾਡੇ ਲੋਕਾਂ ਦੀ ਸੋਚ ਇਹ ਹੈ ਕਿ ਉਹ ਕਹਿੰਦੇ ਤੁਸੀਂ ਤਾਂ ਇਹੀ ਅਰਦਾਸ ਕਰਦੇ ਆ ਯਾਰ ਬੀਮਾ ਭਾਈ ਮੈਨੂੰ ਕੁਛ ਹੋ ਜਾਵੇ ਲੋਨ ਵੀ ਐਡਵਾਂਸ ਕਰਦੇ ਆ ਨਾ ਉਹਦੇ ਤੇ ਅਸੀਂ ਜ਼ਿਮੀਂਦਾਰ ਕੋਲੋਂ 5 ਰੁਪਏ ਲੈਣੇ ਆ 7 ਰੁਪਏ ਸਾਡੀ ਬੈਂਕ ਜਿਹੜੀ ਸੈਂਟਰਲ ਕੋਰਟ ਬੈਂਕ ਆ ਉਹ ਪਾਉਂਦੀ ਆ ਤਾਂ ਬੀਮਾ 50,000 ਦਾ ਕੀਤਾ ਜਾਂਦਾ ਆ ਹੁਣ ਸ਼ਾਇਦ 1 ਲੱਖ ਹੋ ਗਿਆ ਆ ਉਹ ਅਸੀਂ ਦੱਸਦੇ ਨੀ ਹੈਗੇ ਉਹ ਜੇ ਦੱਸ ਦਈਏ ਤਾਂ ਉਹ ਮੁੜ ਉਲਟ ਸਵਾਲ ਕਰਦੇ ਆ ਜਦੋਂ ਕਿ ਉਹਨਾਂ ਨੂੰ ਫਸਲ ਦਾ ਵੀ ਬੀਮਾ ਕਰਾਉਣਾ ਚਾਹੀਦਾ ਆਪਣਾ ਵੀ ਕਰਾਉਣਾ ਚਾਹੀਦਾ ਆ ਲੇਕਿਨ ਇਸ ਪਾਸੇ ਨੂੰ ਬਹੁਤ ਘੱਟ ਤੁਰਦੇ ਆ
ਜੀ ਮੱਖਣ ਸਿੰਘ ਜੀ ਇੱਕ ਆਪਾਂ ਨੂੰ ਸਵਾਲ ਆਇਆ ਜਸਵਿੰਦਰ ਚਾਹਲ ਹੋਣਾ ਦਾ ਉਹ ਕਹਿੰਦੇ ਵੀ ਜਰੂਰ ਇਹ ਦੱਸੋ ਵੀ ਇੰਟਰਸਟ ਰੇਟ ਕੀ ਚੱਲਦਾ ਜੇ ਕਰਜ਼ਾ ਲੈਣਾ ਹੋਵੇ ਆੜਤੀਆਂ ਦਾ ਨਾਰਮਲੀ ਕੀ ਆ ਤੇ ਇਹਨਾਂ ਦਾ ਕੀ ਆ ਇੰਟਰਸਟ ਰੇਟ
ਆੜਤੀਆਂ ਦਾ ਹੁੰਦਾ ਜੀ 5 ਰੁਪਏ ਸੈਕੜੇ ਦਾ ਮਹੀਨੇ ਦਾ 500 ਰੁਪਇਆ 1,000 ਦਾ ਜਾਣੀ ਕਿ ਉਹ ਸੈਕੜੇ ਦੇ ਹਿਸਾਬ ਨਾਲ ਚੱਲਦਾ ਆ ਤੇ ਆਪਣਾ ਹੁੰਦਾ ਹੈ 7 ਜਿਹੜਾ ਜ਼ਿਮੀਂਦਾਰ ਵਧੀਆ ਤਰੀਕੇ ਨਾਲ ਵਾਪਸ ਕਰਦਾ ਉਹਨੂੰ 3% ਸਰਕਾਰ ਵੱਲੋਂ ਰਾਹਤ ਬਾਅਦ ਵਿੱਚ ਆਉਂਦੀ ਹੈ ਕਰਜ਼ਾ ਲਿਆ ਕਰਜ਼ਾ ਟਾਈਮ ਟੂ ਟਾਈਮ ਵਾਪਸ ਕਰ ਦਿੱਤਾ ਆ ਉਹ ਸਰਕਾਰ ਨੂੰ ਬਾਅਦ ਵਿੱਚ ਰਾਹਤ ਦਿੰਦੀ ਆ
ਜੀ ਬਿਲਕੁਲ ਮੱਖਣ ਸਿੰਘ ਜੀ ਆਪਣੇ ਨਾਲ ਸੁਖਜਿੰਦਰ ਸਿੰਘ ਜੀ ਹੁਣੀ ਵੀ ਆਏ ਆ ਸੋਰੀ ਸਵਾਲ ਬਹੁਤ ਆ ਰਹੇ ਆ ਸੁਖਜਿੰਦਰ ਸਿੰਘ ਵੀ ਜੁੜੇ ਆ ਉਹ ਕਹਿੰਦੇ ਵੀ ਇਹ ਜ਼ਰੂਰ ਦੱਸੋ ਵੀ ਸਾਡੇ ਤੋਂ ਜਿਹੜੀ ਖੰਡ ਲਈਦੀ ਆ ਖੰਡ ਗਿੱਲੀ ਕਾਹਤੇ ਹੁੰਦੀ ਹਮੇਸ਼ਾ ਜੀ
ਕੋਈ ਗੱਲ ਪਤਾ ਕੀ ਖੰਡ ਤਾਂ ਹੁਣ ਬੰਦੇ ਹੋ ਗਈ ਹੈ ਹੁਣ ਕੁਛ ਮਾਲ ਬਹੁਤ ਘੱਟ ਆਉਂਦਾ ਹੈ ਸਾਡੀ ਸਭਾ ਚਲੋ ਡਿਪੂ ਦਾ ਕੰਮ ਨਹੀਂ ਕਰਦੀ ਹੈਗੀ ਤੇ ਲੇਕਿਨ ਹੁਣ ਪਹਿਲਾਂ ਹੋ ਸਕਦਾ ਵੀ ਦੇਖ ਲੈਂਦੇ ਪਰ ਸਰਕਾਰੀ ਹੈ ਇੱਥੇ ਚੱਲ ਜਾਣਾ ਕੰਮ ਗਿੱਲੀ ਹੋਣ ਦਾ ਕਾਰਨ ਇਹ ਹੋ ਸਕਦਾ ਹੈ ਪਹਿਲਾਂ ਆਉਂਦੀ ਸੀ ਹੁਣ ਨਹੀਂ ਪ੍ਰੋਬਲਮ ਪਰ ਉਹ ਵੀ ਜਿਹੜਾ ਬੰਦਾ ਇਹ ਕੰਮ ਕਰਦਾ ਡਿਪੂ ਦਾ ਕਰਦਾ ਉਹਨੂੰ ਇਹ ਸੋਚਣਾ ਚਾਹੀਦਾ ਵੀ ਮੈਂ ਪੈਸੇ ਲਾਏ ਆ ਮੈਂ ਕਿੰਨਾ ਮਾਲ ਕਦੇ ਨੀ ਲਵਾਂ ਅਸੀਂ ਪੈਸੇ ਦੇਣੇ ਅਸੀਂ ਪੈਸੇ ਦੇ ਕੇ ਵਧੀਆ ਚੀਜ਼ ਲੈਣੀ ਅਸੀਂ ਕਿਉਂ ਮਾਲ ਮਾੜਾ ਲਈਏ ਅਸੀਂ ਉਹ ਜ਼ਿਮੀਂਦਾਰ ਨੂੰ ਪ੍ਰੋਵਾਈਡ ਕਰਨਾ ਆ ਇਹਦੇ ਨਾਲ ਨਾ ਦੇਣਾ ਹੀ ਬਾਰੇ ਆ ਜਿੰਮਾ ਮਾਲ ਲੈਣਾ ਹੀ ਨਹੀਂ ਚਾਹੀਦਾ ਅਵੇਅਰਨੈਸ ਹੋਣੀ ਜ਼ਰੂਰੀ ਹੈ ਚਾਹੇ ਕੋਈ ਵੀ ਮੁਲਾਜ਼ਮ ਮੈਂ ਲੇਕਿਨ ਉਹਨੂੰ ਸਵਾਲ ਕਰਨਾ ਚਾਹੀਦਾ ਵੀ ਮੈਂ ਇਹ ਗਿੱਲੀ ਖੰਡ ਲਿਆ ਕੇ ਆਪਣੇ ਮੈਂਬਰਾਂ ਨੂੰ ਨਹੀਂ ਦੇਣੀ ਵੈਸੇ ਏਦਾਂ ਨੀ ਹੈਗਾ ਵੀ ਉਹ ਆਪ ਪਾਣੀ ਪਲਣ ਦੇ ਏਦਾਂ ਨਹੀਂ ਕਰਦੇ ਹੈਗੇ ਹੀ ਉਹਦੀ ਉਹ ਉਸ ਮੁਲਾਜ਼ਮ ਦੀ ਅਵੇਅਰਨੈਸ ਹੈ ਤੇ ਉਹਨੂੰ ਘੱਟ ਨੌਲੇਜ ਆ ਉਹਨੂੰ ਮਾਲ ਜਦੋਂ ਮਿਲਿਆ ਉਹਨੂੰ ਉੱਥੇ ਸੰਘਰਸ਼ ਕਰਨਾ ਚਾਹੀਦਾ ਆ ਮੈਂ ਇਹ ਆਪਣੇ ਜ਼ਿਮੀਂਦਾਰਾਂ ਨੂੰ ਦੇਣੀ ਜਾਂ ਕਿਸੇ ਮੈਂਬਰ ਨੂੰ ਦੇਣੀ ਆ ਹਾਂਜੀ
ਜੀ ਤੇ ਅੱਗੇ ਸਾਡੇ ਨਾਲ ਨਵੀਂ ਕੰਬੋਜ ਸਾਹਿਬ ਜੁੜੇ ਆ ਉਹ ਕਹਿੰਦੇ ਵੀ ਇਹ ਵੀ ਜਰੂਰ ਪੁੱਛੋ ਵੀ ਅਕਾਊਂਟ ਐਨ ਪੀ ਕਦੋਂ ਹੁੰਦਾ ਤੇ ਕਰਜ਼ਾ ਨਾ ਦਿੱਤੇ ਜਾਣ ਦੀ ਸੂਰਤ ਦੇ ਵਿੱਚ ਕੀ ਐਕਸ਼ਨ ਤੁਸੀਂ ਲੈਂਦੇ ਆ?
NPA ਜਿੱਦਾਂ ਜੀ, ਜਿਹੜਾ ਹੁਣ 31-36 ਹੁੰਦੀ ਹੈ ਤੇ 31 ਜਨਵਰੀ ਹੁੰਦੀ ਆ।
ਅੱਛਾ ਜੀ, 30 ਜੂਨ ਹੁੰਦੀ ਆ ਤੇ 31 ਜਨਵਰੀ ਹੁੰਦੀ ਆ।
ਜਨਵਰੀ ਹੁੰਦੀ ਆ, ਜਿਹੜਾ ਇਸ ਦਾ ਡਿਫਾਲਟਰ ਹੋ ਗਿਆ ਨਾ ਤਾਂ ਉਹਨੂੰ ਕੋਈ ਏਡ ਮਿਲਣੀ ਹੈ ਤੇ ਦੂਜਾ ਉਹਨੂੰ ਡਿਫਾਲਟਰੀ ਇੰਟਰਸਟ ਲੱਗਣਾ ਜੀ। ਪ੍ਰਾਈਵੇਟ ਬੈਂਕ ਉਹ ਪਹਿਲੇ ਵਕੀਲ ਲੈ ਕੇ ਉਹ ਸੇਲ ਕਰ ਦਿੰਦੇ ਆ, ਸਾਡਾ ਪ੍ਰੋਸੈਸ ਸਲੋ ਆ, ਜਾਣੀ ਕਿ ਫੇਰ ਵੀ ਜ਼ਿਮੀਂਦਾਰ ਬਾਰੇ ਸੋਚਦਾ ਸੀ ਪਿੰਡ ਚ ਬੈਠਣ ਹੋਣ ਦੇ ਕਾਰਨ। ਸਾਨੂੰ ਦੇਖਣਾ ਪੈਂਦਾ ਵੀ ਚਲੋ ਇਹਦੀ ਹੁਣ ਹਾਲਤ ਪਤਲੀ ਹੈ, ਸ਼ਾਇਦ ਕੱਲ ਕੁਛ ਹੋਰ ਹੋ ਜਾਵੇ। ਸਾਡੇ ਵੈਸੇ ਇਸ ਚੀਜ਼ ਦੀ ਨੌਬਤ ਬਹੁਤ ਘੱਟ ਆਈ ਆ
ਜੀ। ਅਮਰਪ੍ਰੀਤ ਸਿੰਘ ਜੀ ਜੁੜੇ ਆ, ਉਹ ਕਹਿੰਦੇ ਵੀ ਕਹਿੰਦੇ ਸੋਸਾਇਟੀ ਦੇ ਵਿੱਚ ਕਹਿੰਦੇ ਫਰੋਡ ਬਹੁਤ ਹੁੰਦੀ ਆ, ਕਹਿੰਦੇ ਹੁਣ ਉਹਨੇ ਐਗਜ਼ਾਮਪਲ ਦਿੱਤੀ, ਕਹਿੰਦੇ ਮੇਰੇ ਪਿੰਡ ਦੀ ਸੋਸਾਇਟੀ ਆ, ਕਹਿੰਦੇ ਵੀ ਕਈ ਲੋਕਾਂ ਸਿਰ ਪੈਸੇ ਕੱਢ ਦਿੱਤੇ ਆ, ਕਹਿੰਦੇ ਵੀ ਮੈਨੂੰ ਆਸਟ੍ਰੇਲੀਆ ਹੋ ਗਿਆ 8 ਸਾਲ ਆਇਆ ਨੂੰ, ਮੇਰੇ ਸਿਰ ਵੀ ਕਹਿੰਦੇ 1 ਲੱਖ ਰੁਪਏ ਦਾ ਕਰਜ਼ਾ ਕੱਢਿਆ ਆ, ਕਹਿੰਦੇ ਵੀ ਸੋਸਾਇਟੀ ਚ ਘਪਲਾ ਕਿਸੇ ਨੂੰ ਕਰਦੇ।
ਦੇਖੋ ਜੀ, ਮੈਂ ਤੁਹਾਨੂੰ ਉਹੀ ਦੱਸਿਆ ਵੀ ਜਿੱਥੇ ਮੈਨੇਜਮੈਂਟ ਦੀ ਜਾਂ ਮੁਲਾਜ਼ਮ ਦੀ ਨਹੀਂ ਕੋਈ ਚੈਕਿੰਗ ਹੁੰਦੀ, ਆਡਿਟ ਨਹੀਂ ਹੁੰਦਾ ਹੈਗਾ, ਉੱਥੇ ਹੀ ਪ੍ਰੋਬਲਮ ਆਉਂਦੀ ਹੈ। ਜਿੱਥੇ ਹੁਣ ਸਾਲ ਦੀ ਸਾਲ ਆਡਿਟ ਮਹਿਕਮਾ ਇੱਕ ਆਡਿਟ ਕਰਦਾ ਆ, ਉੱਥੇ ਨਹੀਂ ਹੈ ਪ੍ਰੋਬਲਮ ਇੱਦਾਂ ਦੀ ਆਉਂਦੀਆਂ ਹੈਗੀਆਂ। ਉੱਥੇ ਹੁਣ ਜਿੱਥੇ ਰਿਕਾਰਡ ਅਧੂਰਾ ਆ, ਆਡਿਟ ਨਹੀਂ ਹੁੰਦਾ ਹੈਗਾ, ਕਿਸੇ ਨੇ ਚੈੱਕ ਨਹੀਂ ਕੀਤਾ ਹੈਗਾ, ਉੱਥੇ ਹੋ ਸਕਦਾ ਇਹ ਪ੍ਰੋਬਲਮ ਆਉਂਦੀ ਹੋਵੇ
ਜੀ। ਬਿਲਕੁਲ,
ਇਹ ਹੁਣ ਮੈਨੇਜਮੈਂਟ ਹੀ ਕਰ ਸਕਦੀ ਹੈ, ਉਹਨੇ ਦੇਖਣਾ ਹੁੰਦਾ ਰਿਕਾਰਡ ਤੇ ਆਡਿਟ ਹੋ ਗਿਆ ਆ, ਉਹ ਇਹ ਚੀਜ਼ ਨੂੰ ਫਿਰ ਅਫਸਰਾਂ ਨਾਲ ਗੱਲਬਾਤ ਕਰ ਸਕਦੇ ਵੀ ਆਡਿਟ ਕਿਉਂ ਨਹੀਂ ਹੁੰਦਾ, ਰਿਕਾਰਡ ਅਧੂਰਾ ਜਾਂ ਕੀ ਕਾਰਨ ਇਹਦਾ
ਜੀ। ਬਿਲਕੁਲ, ਗੁਰਪ੍ਰੀਤ ਬੋਪਾ ਰਾਏ ਸਾਹਿਬ ਵੀ ਜੁੜੇ ਆ ਸਾਡੇ ਨਾਲ, ਸਾਡਾ ਵੀ ਸਵਾਗਤ ਹੈ ਬੋਪਾ ਰਾਏ ਸਾਹਿਬ। ਉਹ ਕਹਿੰਦੇ ਵੀ ਜਿਹੜੇ ਕੁਛ ਇੱਦਾਂ ਦੇ ਵੀ ਫੈਕਟਰੀ ਹੈਗੇ ਆ ਜਿਹੜੇ ਬਿਨਾਂ ਕਮਿਸ਼ਨ ਤੋਂ ਚੀਜ਼ ਨਹੀਂ ਕੋਈ ਵੇਚਦੇ, ਪਹਿਲਾਂ ਹੀ ਇਹ ਗੱਲ ਪੁੱਛਦੇ ਆ ਬਈ ਪਹਿਲਾਂ ਕਮਿਸ਼ਨ ਦਿਓ। ਤੇ ਮੱਖਣ ਸਿੰਘ ਜੀ, ਸਾਨੂੰ ਅਸੀਂ ਤੁਹਾਨੂੰ ਲਿਆਉਣ ਦਾ ਇੱਥੇ ਮਕਸਦ ਇਹੀ ਆ ਕਿ ਤੁਹਾਡੀ ਅਸੀਂ ਦੇਖੀ ਆ, ਮੈਨੂੰ ਵੀ ਮੌਕਾ ਮਿਲਿਆ ਤੁਹਾਡੇ ਉੱਥੇ ਸੋਸਾਇਟੀ ਦੇ ਵਿੱਚ ਜਾਣ ਦਾ, ਤੇ ਬੜੇ ਤੁਸੀਂ ਅਗਾਹ ਵਧੂ ਵੀ ਆ ਤੁਸੀਂ, ਤੇ ਤੁਸੀਂ ਜੋ ਕੰਮ ਕੀਤੇ ਜਾ ਰਹੇ ਸੀ ਤੇ ਤੁਸੀਂ ਬਹੁਤ ਵਧੀਆ ਕੰਮ ਕੀਤੇ ਆ, ਤੇ ਤੁਸੀਂ ਦੱਸੋ ਵੀ ਕੁਛ ਫੈਕਟਰੀ ਹੈਗੇ ਜਿਹੜੇ ਨਿਘਾਰਾ ਨੂੰ ਲਿਆਉਂਦੇ ਆ ਸੋਸਾਇਟੀਆਂ ਨੂੰ?
ਜਿੱਦਾਂ ਹੁਣ ਪੁਰਾਣੀ ਇੱਕ ਰੀਤ ਜੇ ਚੱਲੀ ਜਾਂਦੀ ਹੈ, ਫਿਰ ਉਹ ਇਹ ਕੰਮ ਕਰਦੇ ਆ। ਵੈਸੇ ਜਿਹੜਾ ਜ਼ਿਮੀਂਦਾਰ ਦਾ ਕਰਜ਼ਾ ਲੈਣਾ ਉਹਦਾ ਹੱਕ ਹੈ, ਜਿਹੜਾ MCL ਬਣ ਗਿਆ ਉਹਨੇ ਕਰਜ਼ਾ ਲੈਣਾ, ਉਹਨੂੰ ਕਮਿਸ਼ਨ ਦੇਣ ਦੀ ਲੋੜ ਨਹੀਂ ਹੈਗੀ। ਜੇ ਉਹ ਸੈਕਟਰੀ ਨਹੀਂ ਸੁਣਦਾ, ਉਹ ਮੈਨੇਜਮੈਂਟ ਨਾਲ ਗੱਲ ਕਰਨ, ਮੈਨੇਜਮੈਂਟ ਨਹੀਂ ਸੁਣਦੀ ਹੈਗੀ, ਉੱਪਰ ਸਾਡੇ ਇੰਸਪੈਕਟਰ ਸਾਹਿਬ ਹੈਗੇ ARDR, ਉਹਨਾਂ ਨਾਲ ਗੱਲ ਕਰ ਸਕਦੇ ਆ। ਜਿਹੜੇ ਸਮੇਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਰਿਸ਼ਵਤ ਦੇਣ ਦੀ ਲੋੜ ਪੈਂਦੀ ਨਹੀਂ, ਇਹ ਅਵੇਅਰਨੈਸ ਜਿਹੜਾ ਬੰਦੇ ਨੇ ਕਰਜ਼ਾ ਲੈਣਾ ਉਹਨੂੰ ਇਹ ਹੋਣੀ ਚਾਹੀਦੀ, ਨੌਲੇਜ ਹੋਣੀ ਚਾਹੀਦੀ ਹੈ
ਜੀ। ਬਿਲਕੁਲ, ਤੇ ਮੱਖਣ ਸਿੰਘ ਜੀ ਸਾਡਾ ਬਹੁਤ ਹੈ,
ਜੇ ਰਿਸ਼ਵਤ ਦੇ ਰਿਹਾ ਉਹ, ਹਾਂਜੀ ਜਿਹੜਾ ਰਿਸ਼ਵਤ ਦੇ ਰਿਹਾ ਉਹ ਵੀ ਗੁਨਾਹਗਾਰ ਆ, ਜਿਹੜਾ ਲੈ ਰਿਹਾ ਉਹ ਤਾਂ ਹੈਗਾ ਹੀ ਹੈਗਾ ਆ,
ਉਹ ਵੀ ਹੈਗਾ।
ਮੈਂ ਤੁਹਾਨੂੰ ਉਹੀ ਗੱਲ ਦੱਸੀ ਵੀ ਹਾਂ, ਉਹਦੀ ਜ਼ਿੰਮੇਵਾਰੀ ਉਹ ਕਿਉਂ ਦੇ ਰਿਹਾ, ਉਹਨੂੰ ਕੀ ਲੋੜ ਪੈਂਦੀ ਆ? ਮੈਨੇਜਮੈਂਟ ਇਸੇ ਕੰਮ ਨੂੰ ਹੁੰਦੀ ਆ, ਉਹ ਪੁੱਛ ਸਕਦੀ ਹੈ ਤੂੰ ਇਸ ਚੀਜ਼ ਤੋਂ ਕਿਸ ਚੀਜ਼ ਦੇ ਪੈਸੇ ਲੈਣੇ ਆ, ਕੀ ਕਾਰਨ ਹੈ ਇਹਦਾ
ਜੀ। ਬਿਲਕੁਲ,
ਖਾਮੀ ਮੈਨੇਜਮੈਂਟ ਵੀ ਹੋ ਸਕਦੀ ਆ
ਜੀ। ਠੀਕ ਆ, ਤੇ ਮੱਖਣ ਸਿੰਘ ਜੀ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਆ, ਜਾਨੀ ਜਿੰਨੇ ਸਵਾਲ ਪੁੱਛੇ ਉਦੋਂ ਦੁੱਗਣਾ, ਜਾਨੀ ਜਿੰਨੀ ਅਸੀਂ ਐਕਸਪੈਕਟ ਕੀਤਾ ਸੀ ਉਦੋਂ ਦੁੱਗਣਾ ਤੁਸੀਂ ਇਨਫੋਰਮੇਸ਼ਨ ਦਿੱਤੀ ਆ, ਤੇ ਆਸ ਕਰਾਂਗੇ ਫੇਰ ਵੀ ਸਾਨੂੰ ਫਿਊਚਰ ਦੇ ਵਿੱਚ ਸਾਡੀ ਲੋੜ ਪਈ ਤਾਂ ਤੁਸੀਂ 4 ਵਜੇ ਜ਼ਰੂਰ ਆ
ਸਕਦੇ। ਜਦੋਂ ਮਰਜ਼ੀ ਮੋਸਟ ਵੈਲਕਮ ਜੀ, ਮੋਸਟ ਵੈਲਕਮ
ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਮੱਖਣ ਸਿੰਘ ਜੀ।
ਠੀਕ ਹੈ ਜੀ, ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਤੇ ਗੁਰਸੇਵਕ ਸਿੰਘ ਜੀ ਹੁਣ ਆਪਾਂ ਗੱਲ ਕਰਦੇ ਆ ਵੀ ਇਹਦਾ ਨਿਚੋੜ, ਜਿਹੜੀ ਆਪਾਂ ਗੱਲ ਕਰਦੇ ਆ ਗੁਰਸੇਵ ਸਿੰਘ ਜੀ, ਇਹਦਾ ਨਿਚੋੜ ਆਪਣੀ ਗੱਲਬਾਤ ਦਾ ਕੀ ਨਿਕਲਿਆ? ਮੈਂ ਦੱਸਦਾ ਕਿ ਜਿੱਦਾਂ ਆਪਣੇ ਸਰਪੰਚੀ ਦੀਆਂ ਚੋਣਾਂ ਹੁੰਦੀਆਂ, ਆਪਾਂ ਪਹਿਲੇ ਕਮਰ ਕਸੇ ਕੱਸ ਲਈਦੇ ਆ 3-3, 4-4 ਸਾਲ ਪਹਿਲਾਂ, ਬਈ ਮੈਂ ਫਲਾਨਾ ਬੰਦਾ ਜਿਹੜਾ ਆ ਉਹੀ ਖੜਾ ਕਰਨਾ, ਜਾਂ ਮੈਂ ਫਲਾਨੇ ਨੂੰ ਵੋਟ ਪਾਉਣੀ ਆ, ਜਾਂ ਮੈਂ ਹੀ ਖੜਨਾ ਆ, ਮੈਂ ਹੀ ਪੰਚ ਬਣਨਾ, ਮੈਂ ਹੀ ਸਰਪੰਚ ਬਣਨਾ। ਉਹਦੇ ਵਿੱਚ ਤੁਸੀਂ ਸਰਪੰਚ ਜੇ ਬਣ ਵੀ ਜਾਂਦੇ ਆ, ਤੁਸੀਂ ਸ਼ਰੀਕੇਬਾਜ਼ੀਆਂ ਵੀ ਕੱਢਦੇ ਆ, ਫਿਰ ਤੁਸੀਂ ਗ੍ਰਾਂਟਾਂ ਜਿਹੜੀਆਂ ਆ MLA MP ਤੋਂ ਮੰਗਦੇ ਆ। ਇੱਕ ਪਾਸੇ ਸਹਿਕਾਰੀ ਸਭਾਵਾਂ ਆ, ਇਹਦੇ ਬਾਰੇ ਜਿੱਦਾਂ ਉਹਨਾਂ ਨੇ ਕਿਹਾ ਵੀ ਮੈਨੇਜਮੈਂਟ ਕਮੇਟੀ ਬਣਾਈ ਜਾਂਦੀ ਆ, ਕਮੇਟੀ ਬਣਾਉਂਦੇ ਆ, ਤੇ ਬਹੁਤ ਸਾਰੇ ਸਰੋਤੇ ਇੱਦਾਂ ਦੇ ਹੋਣੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਸਾਡੇ ਪਿੰਡ 'ਚ ਸਿਲੈਕਸ਼ਨ ਕਦੋਂ ਹੁੰਦੀ ਆ, ਆਮ ਇਜਲਾਸ ਕਦੋਂ ਸੱਦਿਆ ਜਾਂਦਾ। ਅਸਲ ਵਿੱਚ ਫੇਲ ਕਰਨ ਦੇ ਅਸੀਂ ਵੀ ਕਾਰਕ ਹੈਗੇ ਆ ਕਿ ਸਾਨੂੰ ਪੂਰੀ ਇਨਫੋਰਮੇਸ਼ਨ ਹੈ ਹੀ ਨਹੀਂ, ਅਸੀਂ ਕਦੀ ਵੀ ਸੈਕਟਰੀ ਦੇ ਕੰਮ ਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਕੀਤਾ। ਇਹਦੇ ਵਿੱਚ ਕੀ ਹੁੰਦਾ ਕਿ ਮੈਂ ਖਾਮੀਆਂ ਹੁਣ ਦੱਸਣ ਲੱਗਾ ਕਿ ਜਿੱਦਾਂ ਦੁੱਧ ਉਤਪਾਦਕ ਹੈਗੇ ਆ, ਡੈਰੀਆਂ ਵੀ ਹੈਗੀਆਂ, ਡੈਰੀਆਂ ਦੇ ਵਿੱਚ ਬਹੁਤ ਸਾਰੇ ਘਪਲੇ ਹੋ ਰਹੇ ਆ, ਆਪਣੇ ਜਿਹੜੇ ਪਰਿਵਾਰਵਾਦ ਬਹੁਤ ਵੱਧ ਗਿਆ ਗੁਰਸੇਵਕ ਸਿੰਘ ਜੀ, ਕਿ ਇੱਕ ਬੰਦਾ ਹੁੰਦਾ ਆ ਉਹ ਆਪਣੇ ਪਰਿਵਾਰ ਨੂੰ ਵੀ ਨਾਲ ਰੱਖ ਲੈਂਦਾ, ਆਪਣੇ ਮੁੰਡੇ ਨੂੰ ਰੱਖ ਲੈਂਦਾ, ਆਪਣੇ ਭਰਾ ਨੂੰ ਨਾਲ ਰੱਖ ਲੈਂਦਾ, ਕਲੈਕਟਰ ਨਾਲ ਰੱਖ ਲੈਂਦਾ ਆ। ਫਿਰ ਮਿਲੀ ਭੁਗਤ ਦੇ ਨਾਲ ਹੀ ਜਿਹੜੀ ਇੱਕ ਕਮੇਟੀ ਬਣਾ ਲਈ ਜਾਂਦੀ ਆ, ਕਮੇਟੀ ਦੇ ਵਿੱਚ ਕਈ ਵਾਰੀ ਉਹ ਜਿਹੜੀ ਯੋਗਤਾ ਪੂਰੀ ਰੱਖਦੇ ਨਹੀਂ ਹੁੰਦੇ, ਪਰ ਪਿੰਡ ਦੇ ਵਿੱਚ ਕਿਉਂਕਿ ਅਨ ਅਵੇਅਰਨੈਸ ਹੋਣ ਦੇ ਕਰਕੇ ਜਾਂ ਅਵੇਅਰਨੈਸ ਕੋਈ ਵੀ ਨਾ ਹੋਣ ਕਰਕੇ ਜਿਹੜੇ ਆ ਲੋਕੀ ਪੁੱਛਦੇ ਨਹੀਂ, ਉਹ ਘਪਲੇਬਾਜ਼ੀਆਂ ਕਰੀ ਜਾਂਦੇ ਆ। ਕਈ ਵਾਰੀ ਬਹੁਤ ਥਾਵਾਂ ਤੇ ਇਹ ਵੀ ਗੱਲ ਦੇਖੀ ਆ ਕਿ ਸੇਲ ਰਜਿਸਟਰ ਨਹੀਂ ਲੱਗਾ ਹੁੰਦਾ, ਕਿ ਸਾਡੀ ਜਿਹੜੀ ਸੇਲ ਆ ਬਕਾਇਦਾ ਰਜਿਸਟਰਡ ਹੋਣੀ ਚਾਹੀਦੀ ਆ, ਪਰ ਲੋਕੀ ਜਿਹੜੇ ਆ ਦੇਖਣ ਨੂੰ ਤਿਆਰ ਨਹੀਂ ਹੁੰਦੇ। ਜਿੱਦਾਂ ਕਿ ਆਪਣੇ ਅਮਰਪ੍ਰੀਤ ਸਿੰਘ ਜੀ ਉਹਨਾਂ ਨੇ ਕਿਹਾ ਵੀ ਘਪਲੇਬਾਜ਼ੀਆਂ ਹੁੰਦੀਆਂ ਉਹ ਵੀ ਸਾਡੀ ਇਗਨੋਰੈਂਸ ਕਰਕੇ ਹੁੰਦੀਆਂ, ਕਿ ਅਸੀਂ ਜਿਹੜਾ ਆ ਬਿਨਾਂ ਕਿਸੇ ਰਿਕਾਰਡ ਚੈੱਕ ਕੀਤੇ ਤੋਂ ਬਗੈਰ ਰਜਿਸਟਰ ਦੇ ਉੱਤੇ ਸਾਡੇ ਨਾਂ ਚਾੜੇ ਨਹੀਂ ਹੁੰਦੇ, ਬਕਾਇਦਾ ਉਹ ਤੁਹਾਨੂੰ ਦਿੰਦੇ ਪੈਸੇ, ਜਾਣੀ ਜਿੱਦਾਂ ਕਹਿ ਲਓ ਵੀ ਸੇਲ ਰਜਿਸਟਰ ਤੇ ਚੜੇ ਤੋਂ ਬਗੈਰ ਹੀ ਸਾਡੇ ਨਾਲ ਜਦੋਂ ਲੈਣ ਦੇਣ ਕਰਦੇ ਆ, ਉਹਦੇ ਵਿੱਚ ਕਾਫੀ ਖਾਮੀਆਂ ਜਿਹੜੀਆਂ ਪਈਆਂ ਜਾਂਦੀਆਂ। ਨਾਲ ਦੀ ਨਾਲ ਇਹ ਆ ਕਿ ਜੇ ਘਪਲਾ ਕੋਈ ਕਰਦਾ ਵੀ ਆ ਤਾਂ ਉਹਦੇ ਲਈ ਜ਼ਿੰਮੇਵਾਰ ਮੈਨੇਜਮੈਂਟ ਕਮੇਟੀ ਹੁੰਦੀ ਆ, ਤੇ ਉਹਦੇ ਵਿੱਚ ਵੀ ਖਾਮੀਆਂ ਕਾਫੀ ਹੈਗੀਆਂ। ਫਿਰ ਸਭ ਤੋਂ ਵੱਡੀ ਗੱਲ ਤੁਸੀਂ ਜਿਹੜੀ ਕਹੀ ਆ ਕਿ ਰਾਜਨੀਤਿਕ ਜਿਹੜੀ ਦਖਲ ਅੰਦਾਜ਼ੀ ਆ ਬਹੁਤ ਜ਼ਿਆਦਾ ਵੱਧ ਚੁੱਕੀ ਆ, ਦਖਲ ਅੰਦਾਜ਼ੀ ਇੱਥੋਂ ਤੱਕ ਵੱਧ ਚੁੱਕੀ ਆ ਕਿ ਕਿਸੇ ਨੂੰ ਮੈਨੇਜਮੈਂਟ ਕਮੇਟੀ ਨੂੰ ਭੰਗ ਕਰਾਉਣਾ ਹੋਵੇ ਨੂੰ ਕਿੱਦਾਂ ਵਰਤਣਾ, ਜੇ ਆਰ ਨੂੰ ਕਿੱਦਾਂ ਵਰਤਣਾ ਆ, ਰਜਿਸਟਰਾਰ ਤੱਕ ਪਹੁੰਚ ਕਿੱਦਾਂ ਕਰਨੀ ਆ, ਕਿਸੇ ਵੀ MLA MP ਦਾ ਜਿਹੜਾ ਆ ਦਖਲ ਅੰਦਾਜ਼ੀ ਜਿਹੜੀ ਲੋੜ ਤੋਂ ਜ਼ਿਆਦਾ ਸਹਿਕਾਰੀ ਸਭਾਵਾਂ ਦੇ ਵਿੱਚ ਵੱਧ ਚੁੱਕੀ ਆ, ਜਿਹਦੇ ਕਰਕੇ ਕਿ ਇਹ ਫੇਲ ਹੋ ਚੁੱਕੀਆਂ ਆ। ਪਰ ਫੇਰ ਵੀ ਮੱਖਣ ਸਿੰਘ ਜੀ ਹੁਣੀ ਬਹੁਤ ਵਧੀਆ ਉਪਰਾਲੇ ਕਰ ਰਹੇ ਆ, ਤੇ ਹੋਰ ਵੀ ਜੇ ਜਿੱਦਾਂ ਸਾਡੇ ਦੋਸਤਾਂ ਨੇ ਗੱਲਾਂ ਕੀਤੀਆਂ ਵੀ ਫਰੋਡ ਜਿਹੜੇ ਹੁੰਦੇ ਆ ਉਹਦੇ ਵਿੱਚ ਫਰੋਡ ਹੋਣ ਦੇ ਕਾਰਨ ਇਹ ਵੀ ਹੈਗੇ ਆ ਕਿ ਅਸੀਂ ਲੋਕ ਨਹੀਂ ਭਾਗ ਲੈਂਦੇ, ਅਸੀਂ ਪੁੱਛੀਏ ਜਾ ਕੇ ਆਮ ਇਜਲਾਸ ਕਦੋਂ ਆ, ਅਸੀਂ ਜੇ ਯੋਗਤਾ ਪੂਰੀ ਕਰਦੇ ਹਾਂ ਤਾਂ ਅਸੀਂ ਉੱਥੇ ਦੇ ਮੈਂਬਰ ਬਣੀਏ, ਜਿਹੜੀ ਵੀ ਚੀਜ਼ ਸਾਨੂੰ ਫਾਇਦਾ ਦਿੰਦੀ ਆ ਅਸੀਂ ਉੱਥੋਂ ਲਈਏ, ਪਹਿਲਾਂ ਅਪਰੋਚ ਜਿਹੜੀ ਆੜ੍ਹਤੀਏ ਤੋਂ ਪਹਿਲਾਂ ਉੱਥੇ ਤੱਕ ਅਪਰੋਚ ਕਰੀਏ, ਉਹਨੂੰ ਆਪਣੇ ਜਿਹੜੇ ਆ ਸਕੀਮਸ ਜਿਹੜੀਆਂ ਆ ਨਵੀਆਂ ਆਈਆਂ ਆ ਗੌਰਮੈਂਟ ਦੀਆਂ ਉਹਨਾਂ ਦੇ ਬਾਰੇ ਦੀ ਜਿਹੜੀ ਜਾਣਕਾਰੀ ਆ ਹਾਸਲ ਕਰੀਏ, ਫਾਇਦਾ ਹੋ ਸਕਦਾ। ਗੁਰਸੇਵ ਸਿੰਘ ਜੀ
ਹਾਂਜੀ ਬਿਲਕੁਲ, ਸਾਡਾ ਮੇਨ ਮਕਸਦ ਵੀ ਆਹੀ ਸੀ ਇਹਨਾਂ ਨੂੰ ਅੱਜ ਪ੍ਰੋਗਰਾਮ ਦੇ ਵਿੱਚ ਲਿਆਉਣ ਦਾ ਤੇ ਲੋਕਾਂ ਦੇ ਰੂਬਰੂ ਕਰਨ ਦਾ, ਕਿਉਂਕਿ ਜ਼ਿਆਦਾਤਰ ਅਸੀਂ ਜਿਹੜੇ ਬਾਹਰ ਬੈਠੇ ਹਾਂ ਪਿੰਡਾਂ ਤੋਂ ਬਿਲੋਂਗ ਕਰਦੇ ਮੋਸਟਲੀ, ਠੀਕ ਹੈ ਜੀ, ਤੇ ਹਰ ਕਿਸੇ ਦੇ ਪਿੰਡ ਦੇ ਵਿੱਚ ਜਾਂ ਫੈਮਿਲੀ ਦੇ ਵਿੱਚ ਆ ਪ੍ਰੋਬਲਮਸ ਆ ਰਹੀਆਂ ਜਿਹੜੇ ਕਿਸਾਨੀ ਨਾਲ ਜੁੜੀਆਂ ਹੋਈਆਂ ਆ, ਠੀਕ ਹੈ ਜੀ। ਆਹ ਤਾਂ ਹੋ ਗਈ ਜਿਹੜੀ ਗੱਲਬਾਤ ਤੁਸੀਂ ਕੀਤੀ, ਮੋਸਟਲੀ ਤੁਸੀਂ ਡਨ ਹੀ ਕਰਤਾ ਆ ਤੇ ਸੋਸਾਇਟੀ ਦੇ ਅੰਦਰਲੇ ਸਟਰਕਚਰ ਦੀ, ਤੇ ਜਿਹੜੀ ਗੱਲ ਉਹਨੇ ਕਹੀ ਜਿਹੜੀ ਚੰਗੀ ਵੀ ਲੱਗੀ ਕਿ ਆਪਣੇ ਕਿਸਾਨ ਵੀਰ ਅਸੀਂ ਬਜਟ ਨਹੀਂ ਤਿਆਰ ਕਰਦੇ, ਕਿ ਸਾਡਾ ਅਸੀਂ ਜਿਹੜਾ ਖਰਚਾ ਕਰਦੇ, ਜਿਹਦਾ ਕਹਿੰਦੇ ਆੜ੍ਹਤੀ ਕੋ ਜਾਣ ਦੀ ਉਦੋਂ ਲੋੜ ਪੈਂਦੀ ਆ ਜੋ ਵਿਆਹ ਸ਼ਾਦੀ ਚ ਹੋਰ ਅਨਸੈਸਰੀ ਖਰਚੇ ਹੁੰਦੇ ਆ, ਅਸੀਂ ਵਿਆਹ ਸ਼ਾਦੀ ਦੇ ਜਾਂ ਜ਼ਿਮੀਦਾਰ ਵਰਗ ਵਿਆਹ ਸ਼ਾਦੀ ਜਾਂ ਦੂਜੇ ਖਰਚੇ ਆਪਣੀ ਜ਼ਮੀਨ ਦਾ ਰੇਟ ਦੇਖ ਕੇ ਕਰਦੇ ਆ, ਨਾ ਕਿ ਆਮਦਨ ਦੇ ਕੇ, ਕਿ ਸਾਡੀ ਆਮਦਨ ਕੀ ਆ, ਅਸੀਂ ਦੇਖ ਲੈਂਦੇ ਹਾਂ ਅੱਛਾ 10 ਕਿੱਲੇ ਜ਼ਮੀਨ ਦੇ ਆ ਵੀ 10 ਲੱਖ ਜਾਂ 12 ਲੱਖ ਵਿਆਹ ਤੇ ਲਾ ਦਈਏ, ਆਹ ਨੀ ਪਤਾ ਕਿ ਸਾਲਾਨਾ ਆਮਦਨ ਤਾਂ 20,000 ਰੁਪਈਆ ਆ। ਤੋ ਸਾਨੂੰ ਚਾਹੀਦਾ ਆ ਜਿਹੜੇ ਆ ਦਿੰਦੇ ਆ ਲੋਨ, ਮੈਨੂੰ ਆਪ ਚੇਤਾ ਕਿਉਂਕਿ ਜਦੋਂ ਅਸੀਂ ਇੰਡੀਆ ਹੁੰਦੇ ਸੀਗੇ ਪੈਸੇ ਦੀ ਲੋੜ ਆ, ਕਹਿਣਾ ਚਲੋ ਸੋਸਾਇਟੀ ਚੋਂ ਕਢਾ ਲਿਓ ਲਿਮਿਟ ਚੋਂ, ਠੀਕ ਹੈ ਜੀ, ਉਹ ਪੈਸੇ ਹੈਗੇ ਆ ਕਿ ਖਰਚਾ ਕਰਨ ਲਈ ਖੇਤਾਂ ਦੇ ਲਈ, ਕਮਾਦ ਖੜਾ ਲੇਬਰ ਪੇ ਕਰਨੇ ਹੈ ਨਾ, ਕੰਬਾਈਨ ਦਾ ਪੇ ਕਰ ਦੋ ਜੋ ਵੀ ਆ, ਬੀਜ ਲੈਣਾ ਜੋ ਸਭ ਕੁਛ, ਤੇ ਉਹ ਪੈਸੇ ਖਰਚੇ ਜਾ ਰਹੇ ਹੋਰ ਪਾਸੇ, ਮੋਟਰਸਾਈਕਲ ਲੈਣਾ ਲਿਮਿਟ ਬਣਾ ਲਓ, ਠੀਕ ਹੈ ਜੀ, ਤੇ ਹੁਣ ਸਰਕਾਰ ਵੀ ਸਹੀ ਆਪਣੀ ਜਗ੍ਹਾ ਕਿ ਸੁਵਿਧਾ ਦੇ ਰਹੀ ਆ, ਅਸੀਂ ਪੁੱਛ ਨੀ ਰਹੇ ਥੱਲੇ ਆ ਕਿ ਆਹ ਤਾਂ ਹੁਣ ਥਰਡ ਲੈਵਲ ਤੇ ਨਾ, ਸਾਡਾ ਹੱਕ ਬਣਦਾ ਆ, ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਪੁੱਛੀਏ ਹਨਾ ਉਹਨਾਂ ਨੂੰ ਜਾ ਕੇ ਪਤਾ ਕਰੀਏ ਕੀ ਸਾਨੂੰ ਮਿਲਦੀ ਆ, ਜਿੱਦਾਂ ਕਿ ਉਹਨੂੰ ਦੱਸਿਆ ਕਿ ਬਿਮਾਰੀ ਲਈ ਵੀ 2 ਲੱਖ ਤੱਕ ਦਾ ਫ੍ਰੀ ਆ, ਸਰਕਾਰ ਦੇ ਰਹੀ ਆ, ਹੈਗੀਆਂ ਬਣੀਆਂ ਹੋਈਆਂ ਸਾਰੀਆਂ ਸਕੀਮਾਂ ਬਣੀਆਂ ਹੋਈਆਂ, ਪਰ ਉਹ ਲੋਕਾਂ ਤੱਕ ਪਹੁੰਚ ਨੀ ਹੋ ਰਹੀ,
ਪਹੁੰਚ ਨੀ ਹੋ ਰਹੀ, ਜਾਂ ਜਿਹੜੇ ਉਹਨਾਂ ਦੇ ਚਹੇਤੇ ਆ ਉਹੀ ਜਿਹੜੀ ਉਹਨਾਂ ਸਕੀਮਸ ਦਾ ਫਾਇਦਾ ਲੈ ਰਹੇ ਆ, ਕਿਉਂਕਿ ਆਮ ਲੋਕਾਂ ਨੂੰ ਪਤਾ ਹੀ ਨੀ ਹੁੰਦਾ। ਜਿੱਦਾਂ ਕਿ ਇੱਕ ਸਕੀਮ ਆਈ ਸੀ ਕਿ ਤੁਸੀਂ ਸਟੋਰ ਆਪਣੇ ਬਣਾ ਸਕਦੇ ਆ, ਉਹਦੇ ਵਿੱਚ ਆਮ ਲੋਕਾਂ ਲਈ ਜਾਣੀ ਗਰੀਬ ਕਿਸਾਨਾਂ ਲਈ ਉਹ ਆਈ ਸੀ, ਪਰ ਜਿਹੜੇ ਅਮੀਰ ਕਿਸਾਨ ਸੀਗੇ ਉਹੀ ਫਾਇਦਾ ਲੈ ਗਏ, ਜਿੱਦਾਂ ਕਿ ਆਪਣੀ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵੀ ਹੁੰਦਾ, ਉਹ ਵੀ ਇੱਕ ਵੱਡਾ ਟੌਪਿਕ ਹੈਗਾ। ਪਰ ਦੋਸਤੋ ਤੁਸੀਂ ਪ੍ਰਬੰਧਕ ਕਮੇਟੀ ਦੇ ਵਿੱਚ ਜ਼ਰੂਰ ਹਿੱਸਾ ਲਓ, ਆਮ ਇਜਲਾਸ ਦੇ ਵਿੱਚ ਆਪਣੇ ਮੈਂਬਰ ਭੇਜੋ ਜਿਹੜੇ ਕਿ ਤੁਹਾਡੇ, ਕਿਉਂਕਿ ਸੈਕਟਰੀ ਵੀ ਕੁਛ ਨਹੀਂ ਹੁੰਦਾ, ਪ੍ਰਬੰਧਕ ਕਮੇਟੀ ਦੇ ਅਧੀਨ ਹੁੰਦਾ ਸੈਕਟਰੀ, ਤੁਸੀਂ ਜਿਹੜੀ ਪ੍ਰਬੰਧਕ ਕਮੇਟੀ ਦੇ ਵਿੱਚ ਆਪਣੇ ਬੰਦੇ, ਜਿੰਨਾ ਇੰਟਰਸਟ ਤੁਸੀਂ ਪੰਚਾਇਤ ਦੇ ਵਿੱਚ ਲੈਂਦੇ ਆ, ਸਰਪੰਚ ਪੰਚ ਬਣਾਉਣ ਦੇ ਵਿੱਚ ਲੈਂਦੇ ਆ, ਇੰਨਾ ਹੀ ਤੁਸੀਂ ਇੰਟਰਸਟ ਜਿਹੜਾ ਆ NRI ਭਰਾ, ਜਿੰਨੇ ਆਪਣੇ ਸੁਣ ਰਹੇ ਆ, ਤੁਸੀਂ ਆਪਣੇ ਭਰਾਵਾਂ ਨੂੰ ਕਹੋ ਕਿ ਤੁਸੀਂ ਮੈਂਬਰ ਜ਼ਰੂਰ ਬਣੋ, ਉੱਥੇ ਦੀ ਪ੍ਰਬੰਧਕ ਕਮੇਟੀ ਦੇ ਵਿੱਚ ਆਪਣਾ ਹਿੱਸਾ ਪਾਓ, ਤਾਂ ਕਿ ਜਿਹੜੀਆਂ ਸਕੀਮਸ ਆਉਂਦੀਆਂ ਆ ਉਹ ਆਮ ਲੋਕਾਂ ਤੱਕ ਪਹੁੰਚਾ ਸਕਣ। ਤੇ ਬਹੁਤ ਸਾਈ ਇੱਦਾਂ ਵੀ ਹੁੰਦਾ ਕਿ ਕੁਛ ਜਿਹੜੇ ਆ ਸੈਕਟਰੀ ਹੁੰਦੇ ਆ, ਦੁੱਧ ਕਲੈਕਟਰ ਹੁੰਦੇ ਆ, ਉਹ ਵੋਟਾਂ ਤੇ ਖੜ ਨਹੀਂ ਸਕਦੇ, ਪਰ ਪੰਚ ਜਾਂ ਸਰਪੰਚ ਤੱਕ ਬਣ ਜਾਂਦੇ ਆ, ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਜੇ ਇਹੋ ਜਿਹਾ ਕੋਈ ਬੰਦਾ ਹੈਗਾ, ਕਿਉਂਕਿ ਪੰਚਾਇਤੀ ਕਾਨੂੰਨ ਦੇ ਅਧੀਨ ਉਹ ਕਿਤੇ ਘਪਲੇਬਾਜ਼ੀ ਦੇ ਵਿੱਚ ਜਿੱਦਾਂ ਉਹਨਾਂ ਨੇ ਅਮਰਪ੍ਰੀਤ ਸਿੰਘ ਹੋਣਾ ਨੇ ਕਿਹਾ ਆ ਏ ਆਰ ਜੇ ਆਰ ਜਿਹੜਾ ਆ ਵੈਸੇ ਬਹੁਤ ਵਾਰੀ ਏਦਾਂ ਹੁੰਦਾ ਲੰਮਾ ਪ੍ਰੋਸੈਸ ਚਲੇ ਜਾਂਦਾ ਪਰ ਜਦੋਂ ਲੋਕੀ ਅਵੇਅਰ ਹੋਣ ਲੱਗੇ ਤਾਂ ਸ਼ਾਇਦ ਆਪਾਂ ਸੋਸਾਇਟੀ ਨੂੰ ਜੇ ਆਪਾਂ ਸੁਧਾਰ ਲਈਏ ਤਾਂ ਆਪਣੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਹੱਲ ਆ ਉਹ ਹੋ ਸਕਦਾ ਆ ਬਹੁਤ ਸਾਰੀਆਂ ਸਕੀਮਸ ਹੈਗੀਆਂ ਜਿਹੜੀਆਂ ਲੋਕਾਂ ਤੱਕ ਨਹੀਂ ਪਹੁੰਚਦੀਆਂ ਸਾਡੇ ਅੱਜ ਪ੍ਰੋਗਰਾਮ ਕਰਨ ਦਾ ਮਕਸਦ ਵੀ ਇਹੀ ਸੀ ਕਿ ਅਸੀਂ ਲੋਕਾਂ ਨੂੰ ਦੱਸੀਏ ਕਿ ਬਹੁਤ ਚੀਜ਼ਾਂ ਹੈਗੀਆਂ ਆ ਜਿਨ੍ਹਾਂ ਤੋਂ ਅਸੀਂ ਅਜੇ ਵੀ ਅਵੇਸਲੇ ਆ ਜਾਂ ਜਾਣ ਬੁੱਝ ਕੇ ਅਸੀਂ ਉਹਨਾਂ ਦੇ ਵਿੱਚ ਪਾਰਟੀਸਪੇਸ਼ਨ ਨਹੀਂ ਕਰ ਰਹੇ ਤੇ ਗੁਰਸੇਵ ਸਿੰਘ ਜੀ ਹੁਣ ਫਿਰ ਪ੍ਰੋਗਰਾਮ ਦਾ ਵੀ ਐਂਡ ਹੀ ਆ ਲਗਭਗ।
ਹਾਂਜੀ ਤੇ ਜਾਣ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਆਹੀ ਕਹਾਂਗੇ ਜਿਵੇਂ ਕਿ ਉਹਨੇ ਕਿਹਾ ਕਿ ਮਿਹਨਤ ਕਰੋ ਥੋੜੀ ਜਿਹੀ ਮਿਹਨਤ ਕਰਨੀ ਪੈਣੀ ਆਪਾਂ ਸਟਰਕਚਰ ਸਹੀ ਕਰਨ ਲਈ ਪੰਜਾਬ ਦਾ ਬਚ ਸਕਦਾ ਹਜੇ ਕੋਈ ਐਡੇ ਦੂਰ ਨਹੀਂ ਗਏ ਆਪਾਂ ਤੇ ਬਸ ਆਪਣੇ ਚਹੇਤਿਆਂ ਨੂੰ ਪੰਜਾਬ ਦੇ ਵਿੱਚ ਭੈਣ ਭਰਾਵਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਕਹੋ ਥੋੜੀ ਮਿਹਨਤ ਕਰੋ ਜੇਕਰ ਉਹਦੇ ਵਿੱਚ ਆਉਂਦੇ ਵੀ ਆ ਕਮੇਟੀ ਦੇ ਵਿੱਚ ਤੇ ਆਪਣੇ ਦੁਰਵਰਤੋਂ ਨਹੀਂ ਕਰਨੀ ਆਪਣੀ ਪੋਜੀਸ਼ਨ ਦੀ ਬਣ ਤੋਂ ਬਾਅਦ ਆਪੇ ਕਹਿਣ ਨਹੀਂ ਸੈਕਟਰੀ ਰਲ ਕੇ ਚਲੋ ਥੋੜਾ ਬਹੁਤਾ ਕਰੀਏ ਹੇਰਾ ਫੇਰੀ ਤੁਹਾਨੂੰ ਦੱਸ ਦਵਾਂ ਇਹਨਾਂ ਮੱਖਣ ਸਿੰਘ ਜੀ ਸਾਡੇ ਪਿੰਡ ਦੇ ਵਿੱਚ ਸੈਕਟਰੀ ਨੇ ਤੇ ਇਹ ਇੰਨੇ ਕੁ ਮੈਂ ਫੈਨ ਟਾਈਪ ਕਹਿ ਲੋ ਕਿਉਂਕਿ ਇਹਨੀ ਜਦੋਂ ਹੁਣ ਕਮੇਟੀ ਬਣੀ ਇਹਨੇ ਆਪ ਸੁਜੈਸਟ ਕੀਤਾ ਕਿ ਤੁਸੀਂ ਯੂਥ ਲੋ ਵਿੱਚ ਕਿ ਨਵੇਂ ਮੁੰਡੇ ਲਿਓ ਕਹਿੰਦੇ ਕੰਮ ਸਿੱਖ ਜਾਣਗੇ ਤੇ ਕੱਲ ਦੀ ਡੇਟ ਚ ਇਹਨੀ ਅੱਗੇ ਆਉਣਾ ਆ ਕਿ ਕੰਮ ਸਿੱਖ ਜਾਣਗੇ ਤੇ ਲੇਡੀਜ਼ ਲਈ ਆ ਕਮੇਟੀ ਦੇ ਵਿੱਚ ਐਨ ਹੋਵੇ ਕਿ ਲੇਡੀਜ਼ ਜਿਹੜੀ ਖੇਤੀ ਕਰਦੇ ਪਿਛੜੀਆਂ ਰਹਿਣ ਕਿ ਉਹਨਾਂ ਤੱਕ ਗੱਲ ਨਾ ਪਹੁੰਚੇ ਕਿ ਹੁਣ ਜਦੋਂ ਆਮ ਇਜਲਾਸ ਹੁੰਦਾ ਉੱਥੇ ਲੇਡੀਜ਼ ਵੀ ਹੁੰਦੀਆਂ ਤੇ ਯੂਥ ਵੀ ਹੁੰਦਾ ਆ ਤੇ ਸਿਆਣੇ ਆਪਣੇ ਬੰਦੇ ਵੀ ਬੈਠੇ ਹੁੰਦੇ ਆ ਸੋ ਇਹੋ ਜਿਹੀਆਂ ਸਾਨੂੰ ਸੈਕਟਰੀਆਂ ਦੀ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਲੋੜ ਆ ਤੇ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਦੀ ਨੁਹਾਰ ਬਦਲੀ ਹੋਈ ਇਹਨੇ ਸੋਸਾਇਟੀ ਦੀ ਤੇ ਉਹ ਅੱਗੇ ਵੀ ਹੁਣ ਜਿਹੜੇ ਸੁਣ ਰਹੇ ਸਰ ਉੱਥੇ ਉਹ ਵੀ ਏਦਾਂ ਆਪਣੇ ਪਿੰਡਾਂ ਦੇ ਵਿੱਚ ਸੈਕਟਰੀਆਂ ਨਾਲ ਵੱਧ ਤੋਂ ਵੱਧ ਗੱਲ ਕਰਨ ਜਿਹੜੇ ਕਰਪਟ ਆ ਉਹਨਾਂ ਨੂੰ ਤਾੜਨਾ ਕਰਨ
ਸਹਿਕਾਰੀ ਜਿਹੜਾ ਸਰਕਾਰੀ ਕੁਛ ਨੀ ਆਉਂਦਾ ਨਾ ਇਹਨਾਂ ਨੂੰ ਤਨਖਾਹਾਂ ਆਉਂਦੀਆਂ ਇਹ ਸਿਰਫ ਲੋਕਾਂ ਨੇ ਆਪੇ ਜਿੱਦਾਂ ਆਮਦਨ ਦੇ ਸੋਰਸ ਆਪ ਇਕੱਠੇ ਕਰਨੇ ਆ ਪਿੰਡ ਦੇ ਵਿੱਚ ਇਹਦੇ ਵਿੱਚ ਸਰਕਾਰੀ ਜਿਹੜਾ ਕੋਈ ਵੈਸੇ ਯੋਗਦਾਨ ਨਹੀਂ ਹੁੰਦਾ ਇਹ ਲੋਕਾਂ ਦੇ ਪੈਸੇ ਆ ਲੋਕਾਂ ਦੇ ਲੱਗਣੇ ਆ ਪਹਿਲਾਂ ਤਾਂ ਇਹੀ ਆ ਕੋਆਪਰੇਸ਼ਨ ਦਾ ਮਤਲਬ ਹੀ ਇਹ ਆ ਕਿ ਲੋਕਾਂ ਦੇ ਪੈਸੇ ਲੋਕਾਂ ਤੇ ਲਾ ਦਿੱਤੇ ਜਾਣ ਤੇ ਇਹਦੇ ਵਿੱਚ ਜਿਹੜੀਆਂ ਉਹਦੀਆਂ ਚਾਹੇ ਉਹ ਬੈਂਕ ਚੱਲਦੀ ਆ ਚਾਹੇ ਉਹ ਦੁੱਧ ਦਾ ਕੰਮ ਚੱਲ ਰਿਹਾ ਚਾਹੇ ਹੋਰ ਵੀ ਕਿਸੇ ਵੀ ਤਰ੍ਹਾਂ ਦਾ ਸਹਿਕਾਰੀ ਸੁਭਾਵਾਂ ਦੇ ਨਾਲ ਕੰਮ ਚੱਲ ਰਿਹਾ ਉਹਦੇ ਤੁਸੀਂ ਲਾਅ ਵੀ ਪੜੋ ਤੇ ਨਾਲੇ ਬਾਈ ਲਾਅ ਜ਼ਰੂਰ ਪੜੋ ਤੇ ਆਪਣੇ ਸਰੋਤਿਆਂ ਨੂੰ ਜੇ ਉਹ ਨਹੀਂ ਇੰਨੇ ਪੜ੍ਹੇ ਲਿਖੇ ਹੈਗੇ ਤੁਸੀਂ ਉਹਨਾਂ ਨੂੰ ਘਰ ਵਾਲਿਆਂ ਨੂੰ ਜ਼ਰੂਰ ਦੱਸੋ ਜੇ ਕਿ ਲਿਮਿਟ ਕਿੱਦਾਂ ਬਣਦੀ ਆ ਜਾਂ ਕਿਸੇ ਤਰ੍ਹਾਂ ਵੀ ਖੈਰ ਨਵੀ ਕੰਬੋਜ ਸਾਹਿਬ ਆਪਣੇ ਨਾਲ ਜੁੜਿਆ ਉਹ ਕਹਿੰਦੇ ਵੀ ਮੈਂ ਵੀ ਇੰਡੀਆ ਦੇ ਵਿੱਚ ਬੈਂਕਰ ਹੁੰਦਾ ਸੀ ਲਿਮਿਟ ਬਣਾਉਣ ਦੀ ਕਹਾਣੀ ਵੀ ਜਿਹੜੀ ਬਹੁਤ ਇੰਟਰਸਟਿੰਗ ਹੁੰਦੀ ਆ ਕਿਸੇ ਦਾ ਜ਼ਰੂਰ ਸ਼ੇਅਰ ਕਰਾਂਗੇ ਵੈਸੇ ਨਵੀ ਕੰਬੋਜ ਸਾਹਿਬ ਅੱਜ ਬਣਦੀ ਸੀ ਕਿ ਬਹਾਨਾ ਜ਼ਰੂਰ ਦੱਸਦੇ ਕਿ ਕਿੱਦਾਂ ਲਿਮਿਟ ਬਣਾਉਣ ਦੇ ਲਈ ਕੀ ਬਹਾਨੇ ਜਿਹੜੇ ਯੂਜ਼ ਕੀਤੇ ਜਾਂਦੇ ਆ ਜਿੱਦਾਂ ਕਿ ਆਪਣੇ ਮੱਖਣ ਸਾਹਿਬ ਉਹਨਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਤੇ ਦੋਸਤੋ ਹੁਣ ਟਾਈਮ ਹੋ ਗਿਆ ਆ ਤੇ ਹੁਣ ਇਜਾਜ਼ਤ ਮੰਗਦੇ ਆ ਸਾਡੇ ਤੋਂ ਜਾਣਾ ਪੈਣਾ ਹੁਣ
ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ
ਜੀ ਸਤਿ ਸ੍ਰੀ ਅਕਾਲ ਤੇ ਦੋਸਤੋ ਆਪਣਾ ਧਿਆਨ ਰੱਖਿਓ ਤੇ ਜਿਹੜੀ ਆਪਣੀ ਅੱਜ ਦੀ ਗੱਲਬਾਤ ਜਿੱਥੇ ਖਤਮ ਹੋਈ ਆ ਕਿ ਆਪਾਂ ਕੋਆਪਰੇਟਿਵ ਸੋਸਾਇਟੀ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਪਾਈਏ ਤੇ ਡੈਮੋਕ੍ਰੇਸੀ ਆ ਤੇ ਉਹਦੇ ਵਿੱਚ ਆਪਾਂ ਲੋਕਤੰਤਰ ਦੇ ਵਿੱਚ ਹਿੱਸਾ ਲਈਏ ਤੇ ਜਿਹੜੀ ਕਰਪਸ਼ਨ ਹੁੰਦੀ ਆ ਉਹਨੂੰ ਆਪ ਨੱਥ ਪਾਈਏ ਨਾ ਕਿ ਅਸੀਂ ਬੇਗਾਨੇ ਹੱਥਾਂ ਵੱਲ ਦੇਖੀਏ ਸਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਅਗਲੇ ਵੀਕ ਤੇ ਜਿਹੜਾ ਆਪਣੇ ਮਹਾਰਾਜ ਰਣਜੀਤ ਸਿੰਘ ਜੀ ਉਹਨਾਂ ਦੇ ਬਾਰੇ ਆਪਾਂ ਗੱਲ ਕਰਨੀ ਸੀਗੀ ਕਿ ਉਹਨਾਂ ਦਾ ਜਨਮ ਦੇ ਬਾਰੇ ਜੋ ਬਣੀ ਹੋਈ ਆ ਉਹਦੇ ਬਾਰੇ ਆਪਾਂ ਡਾਕਟਰ ਸੁਖਮਿੰਦਰ ਸਿੰਘ ਜੀ ਹੁਣੀ ਜਿਹੜੇ ਕਿ ਪਟਿਆਲੇ ਦੇ ਬਹੁਤ ਵੱਡੇ ਇਤਿਹਾਸਕਾਰ ਹੈਗੇ ਆ ਤੇ ਉਹਨਾਂ ਦੇ ਨਾਲ ਆਪਾਂ ਰੂਬਰੂ ਹੋਵਾਂਗੇ ਐਤਵਾਰ ਨੂੰ ਕੋਸ਼ਿਸ਼ ਕਰਾਂਗੇ ਜ਼ਰੂਰ ਤੁਸੀਂ ਹਮਸਫ਼ਰ ਪ੍ਰੋਗਰਾਮ ਸੁਣਿਓ ਤੇ 4 ਤੋਂ ਲੈ ਕੇ 6 ਵਜੇ ਤੱਕ ਉਹ ਪ੍ਰੋਗਰਾਮ ਚੱਲਦਾ ਗਲੋਬਲ ਡਿਜੀਟਲ ਕੈਂਗਰੂ ਪੁਆਇੰਟ ਬ੍ਰਿਸਬੇਨ ਤੋਂ ਮੈਂ ਤੇ ਗੁਰਸੇਵ ਸਿੰਘ ਜੀ ਨਾਲ ਸਾਡੇ ਦਲਵੀਰ ਹਲਵਾਰਵੀ ਜੀ ਹੁੰਦੇ ਆ ਗੀਤ ਸੰਗੀਤ ਦਾ ਪ੍ਰੋਗਰਾਮ ਹੈ ਨਾਲ ਜਾਣਕਾਰੀ ਵੀ ਹੁੰਦੀ ਹੈ ਤੇ ਉਹਦੇ ਵਿੱਚ ਆਪਾਂ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਦੋਂ ਤੱਕ ਆਪਣਾ ਖਿਆਲ ਰੱਖਿਓ ਜੀ ਤੇ ਮਿਲਦੇ ਹਾਂ ਜੀ ਫਿਰ ਤੇ ਰੱਬ ਰਾਖਾ
ਰੇਡੀਓ ਸਪਾਈਸ ਤੇ ਹੁਣ ਤੁਹਾਡੇ ਲਈ ਪੇਸ਼ ਨੇ ਕਮਿਊਨਿਟੀ ਜਾਣਕਾਰੀ
ਅੰਗਰੇਜ਼ੀ ਭਾਸ਼ਾ ਨੂੰ ਵਲੰਟੀਅਰ ਲਈ ਪੜ੍ਹਾਉਣ ਦੇ ਲਈ ਤੁਸੀਂ ਇੱਕ ਕੋਰਸ ਕਰ ਸਕਦੇ ਹੋ ਜਿਸ ਦੇ ਲਈ ਹਰੇਕ ਸ਼ੁੱਕਰਵਾਰ 6 ਹਫ਼ਤਿਆਂ ਦੇ ਲਈ ਤੁਸੀਂ ਕਲਾਸਿਸ ਅਟੈਂਡ ਕਰਨੀਆਂ ਹੋਣਗੀਆਂ ਜ਼ਿਆਦਾ ਜਾਣਕਾਰੀ ਲਈ ਤੁਸੀਂ 2789099 ਜਾਂ ਫਿਰ ਵੈਬਸਾਈਟ www.englishlanguage.org.nz ਵਿਜ਼ਿਟ ਕਰ ਸਕਦੇ ਹੋ
ਨਿਊਜ਼ੀਲੈਂਡ ਸਿੱਖ ਸੋਸਾਇਟੀ ਹੈਮਿਲਟਨ ਨਿਊਜ਼ੀਲੈਂਡ ਦੇ ਸਭ ਤੋਂ ਪਹਿਲੇ ਇਤਿਹਾਸਕ ਗੁਰਦੁਆਰਾ ਸਾਹਿਬ ਤੇਰਾਪਾ ਵਿਖੇ 13, 14 ਤੇ 15 ਮਈ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਉਣ ਜਾ ਰਹੀ ਹੈ ਸਾਰੀ ਸਾਧ ਸੰਗਤ ਨੂੰ ਇਸ ਮੌਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਟਾਪੂ ਸ਼ਹਿਰ ਦੇ ਵਸਨੀਕ ਸਰਦਾਰ ਬਲਦੀਸ਼ ਸਿੰਘ ਔਜਲਾ
ਜੋ ਕਿ 1999 ਤੋਂ ਨਿਊਜ਼ੀਲੈਂਡ ਦੇ ਵਸਨੀਕ ਸਨ। ਪਿਛਲੇ ਦਿਨੀ ਬਿਮਾਰੀ ਨਾਲ ਜੂਝਦੇ ਹੋਏ ਅਕਾਲ ਚਲਾਣਾ ਕਰ ਗਏ ਨੇ। ਉਨ੍ਹਾਂ ਦੇ ਪਰਿਵਾਰ ਦੇ ਨਾਲ ਅਫਸੋਸ ਜ਼ਾਹਰ ਕਰਨ ਦੇ ਲਈ 07376 5261 ਜਾਂ ਫਿਰ ਮੋਬਾਈਲ ਨੰਬਰ 02102422459 ਉੱਤੇ ਰਾਬਤਾ ਕਰ ਸਕਦੇ ਹੋ। ਅੰਤਮ ਸੰਸਕਾਰ ਦੀ ਸੂਚਨਾ ਬਾਅਦ ਵਿਚ ਦਿੱਤੀ ਜਾਵੇਗੀ। ਬਾਬਾ ਸਾਹਿਬ ਭਾਈ ਭੀਮ ਰਾਓ ਅੰਬੇਦਕਰ ਹੋਣਾ ਦੀ 125ਵੀਂ ਜਯੰਤੀ ਇਸ ਵਾਰ ਪਾਰਲੀਮੈਂਟ ਵਿਖੇ ਮਨਾਈ ਜਾ ਰਹੀ ਹੈ, ਜਿਸ ਲਈ 10 ਮਈ ਤਾਰੀਖ ਰੱਖੀ ਗਈ ਹੈ। ਇਸ ਸਬੰਧੀ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਵੀਰ ਕਰਨੈਲ ਬੱਧਣ ਜੀ ਪੀ ਹੋਣਾ ਨੂੰ 02118878707 ਉੱਤੇ ਸੰਪਰਕ ਕਰ ਸਕਦੇ ਹੋ।
ਰੇਡੀਓ ਸਪਾਈਸ ਤੇ ਕਮਿਊਨਿਟੀ ਜਾਣਕਾਰੀਆਂ ਬਿਲਕੁਲ ਫ੍ਰੀ ਦੇ ਵਿੱਚ ਪੇਸ਼ ਕੀਤੀਆਂ ਜਾਂਦੀਆਂ ਨੇ। ਜੇ ਤੁਹਾਡੇ ਕੋਲ ਵੀ ਭਾਈਚਾਰੇ ਦੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੈ ਤਾਂ ਤੁਸੀਂ ਸਾਨੂੰ ਸਟੂਡੀਓ ਦੇ ਫੋਨ ਲਾਈਨ ਨੰਬਰ 09272799270 ਦੇ ਉੱਤੇ ਲਿਖਵਾ ਸਕਦੇ ਹੋ। ਤੇ ਜੇਕਰ ਤੁਸੀਂ ਕਿਸੇ ਪ੍ਰੋਗਰਾਮ ਦੀ ਫੀਡਬੈਕ ਦੇਣੀ ਹੈ ਤਾਂ ਤੁਸੀਂ ਰੇਡੀਓ ਸਪਾਈਸ ਦੀ ਮੈਨੇਜਮੈਂਟ ਦੇ ਨਾਲ 02140906222 ਦੇ ਉੱਤੇ ਸੰਪਰਕ ਕਰ ਸਕਦੇ ਹੋ ਜਾਂ ਫਿਰ info@radiospice.co.nz ਤੇ ਈਮੇਲ ਵੀ ਕਰ ਸਕਦੇ ਹੋ।
ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਅੱਜ ਦਿਨ ਵੀਰਵਾਰ 12 ਮਈ 2016 ਜਦੋਂ ਕਿ ਯੂਨੀਕ ਕਾਰ ਮਨਰੇਵਾ ਦੇ ਸਹਿਯੋਗ ਨਾਲ ਪਰਮਿੰਦਰ ਸਿੰਘ ਪਾਪਾ ਟੋਇਟੋਏ ਤੁਹਾਡੇ ਲਈ ਨਿਊਜ਼ੀਲੈਂਡ ਦੀਆਂ ਸਥਾਨਕ ਖ਼ਬਰਾਂ ਲੈ ਕੇ ਹਾਜ਼ਰ ਹੈ। ਇਹ ਖ਼ਬਰਾਂ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਸੁਣ ਜਾ ਰਹੇ ਹੋ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖ਼ਬਰਾਂ। ਮਾਰਚ ਮਹੀਨੇ ਦੌਰਾਨ ਅਗਵਾ ਅਤੇ ਉਸ ਤੋਂ ਬਾਅਦ ਕਤਲ ਕੀਤੀ ਗਈ ਥਾਈਲੈਂਡ ਦੀ ਔਰਤ ਦੇ ਸਬੰਧ ਵਿਚ ਪੁਲਿਸ ਵੱਲੋਂ ਕੀਤੀਆਂ ਗਈਆਂ 9 ਗ੍ਰਿਫ਼ਤਾਰੀਆਂ। ਅੱਜ ਪਾਰਲੀਮੈਂਟ ਦੇ ਵਿਚ ਡੇਵਿਡ ਕਾਰਟਰ ਹੋਣਾ ਨੇ ਸਪੀਕਰ ਦੇ ਰੁਤਬੇ ਵਜੋਂ ਪ੍ਰਧਾਨ ਮੰਤਰੀ ਨੂੰ ਪਾਰਲੀਮੈਂਟ ਚੋਂ ਬਾਹਰ ਜਾਣ ਦੇ ਦਿੱਤੇ ਹੁਕਮ। ਜਦੋਂ ਕਿ ਮਾਊਂਟ ਰਿਓਪੇਹੂ ਇਲਾਕੇ ਵਿਚ ਜਵਾਲਾਮੁਖੀ ਦੇ ਆਸਾਰ ਨਜ਼ਰ ਆਉਣ ਲੱਗੇ ਨੇ ਤੇ ਉਧਰ ਵਾਇਮਾਟੇ ਇੰਡੀਅਨ ਰੈਸਟੋਰੈਂਟ ਦੇ ਘਟਨਾ ਚੱਕਰ ਤੋਂ ਬਾਅਦ ਉਨ੍ਹਾਂ ਦੀਆਂ ਬੱਚੀਆਂ ਲਈ ਲੋਕਾਂ ਵੱਲੋਂ ਹਜ਼ਾਰਾਂ ਡਾਲਰ ਦਾਨ ਕੀਤੇ ਗਏ। ਜਦੋਂ ਕਿ ਟੌਡ ਮੈਕਲੇ ਫ੍ਰੀ ਟ੍ਰੇਡ ਐਗਰੀਮੈਂਟ ਭਾਰਤ ਦੇ ਨਾਲ ਕਰਨ ਦੇ ਲਈ ਕਦਮ ਵਧਾ ਰਹੇ ਨੇ ਤੇ ਉਧਰ ਗ੍ਰੈਮ ਹੈਨਰੀ ਨੇ ਵਾਰੀਅਰਸ ਦੀ ਟੀਮ ਦੇ ਕੋਚਿੰਗ ਪੈਨਲ ਨੂੰ ਜੁਆਇਨ ਕਰ ਲਿਆ ਹੈ। ਹੁਣ ਖ਼ਬਰਾਂ ਤਫਸੀਲ ਦੇ ਨਾਲ। 1 ਮਾਰਚ 2016 ਵਿਚ ਇਕ ਖਤਰਨਾਕ ਘਟਨਾ ਚੱਕਰ ਦੇ ਦੌਰਾਨ ਪਾਪਾ ਟੋਇਟੋਏ ਅਤੇ ਈਸਟ ਮਾਕੀ ਦੇ ਵਿਚਾਲੇ ਜਦੋਂ ਇਕ ਅਗਵਾ ਕੀਤੀ ਗਈ ਔਰਤ ਨੇ ਆਪਣੇ ਆਪ ਨੂੰ ਕਾਰ ਦੇ ਬੂਟ ਵਿਚੋਂ ਹੇਠਾਂ ਸੁੱਟ ਲਿਆ ਅਤੇ ਕੁਝ ਦਿਨ ਬਾਅਦ ਉਹ ਮਿਡਲਮੋਰ ਹਾਸਪਿਟਲ ਦੇ ਵਿਚ ਸਦਾ ਦੀ ਨੀਂਦ ਸੌਂ ਗਈ। ਇਸ 50 ਸਾਲਾ ਔਰਤ ਨੂੰ ਗੈਂਗਵਾਰ ਦਾ ਨਿਸ਼ਾਨਾ ਦੱਸਿਆ ਗਿਆ ਸੀ। ਪੁਲਿਸ ਦੁਆਰਾ ਲੰਮੀ ਚੌੜੀ ਕਾਰਵਾਈ ਤੋਂ ਬਾਅਦ ਜਿੱਥੇ 13 ਵਾਰੰਟ ਸਰਚ ਕਰਨ ਦੇ ਲਈ ਜਾਰੀ ਕੀਤੇ ਗਏ ਅਤੇ 100 ਦੇ ਕਰੀਬ ਪੁਲਿਸ ਆਫੀਸਰ ਇਸ ਦੇ ਵਿਚ ਸ਼ਾਮਲ ਰਹੇ। ਆਖਿਰਕਾਰ 9 ਲੋਕ ਗ੍ਰਿਫ਼ਤਾਰ ਕੀਤੇ ਗਏ ਨੇ। ਉਧਰ ਦੂਸਰੇ ਪਾਸੇ ਸੋਫੀਆ ਨੈਸ਼ ਨਾਂ ਦੀ ਮਾਡਲ ਜਿਹੜੀ ਕਿ ਨਿਊਜ਼ੀਲੈਂਡ ਵਿਚ ਕੁਝ ਇਕ ਚੋਰੀ ਅਤੇ ਮੁਕੱਦਮੇਬਾਜ਼ੀ ਦੇ ਕੇਸਾਂ ਤੋਂ ਡਰਦੀ ਹੋਈ ਆਸਟ੍ਰੇਲੀਆ ਭੱਜ ਗਈ ਸੀ। ਅੱਜ ਜਦੋਂ ਵਾਪਸ ਆਕਲੈਂਡ ਦੇ ਏਅਰਪੋਰਟ ਤੇ ਉਤਰੀ ਤੇ ਉਥੇ ਆਉਂਦੇ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਯਾਦ ਰਹੇ ਉਹ ਜ਼ਮਾਨਤ ਤੇ ਰਿਹਾ ਹੋ ਕੇ ਇਥੋਂ ਆਪਣੇ ਬੱਚਿਆਂ ਦਾ ਵਾਸਤਾ ਪਾ ਕੇ ਜੇਲ੍ਹ ਚੋਂ ਬਾਹਰ ਰਹਿਣ ਦੀ ਕੋਸ਼ਿਸ਼ ਕਰ ਰਹੀ ਸੀ। ਤੇ ਉਧਰ ਬੀਤੇ ਕੱਲ ਉਸ ਵੇਲੇ ਜ਼ਬਰਦਸਤ ਘਟਨਾ ਚੱਕਰ ਸਾਹਮਣੇ ਆਇਆ ਜਦੋਂ ਪਾਰਲੀਮੈਂਟ ਵਿਚ ਸਪੀਕਰ ਜਨਾਬ ਡੇਵਿਡ ਕਾਰਟਰ ਨੇ ਪ੍ਰਧਾਨ ਮੰਤਰੀ ਜੌਨ ਕੀਹੋਰਾ ਨੂੰ ਸਦਨ ਵਿਚੋਂ ਬਾਹਰ ਜਾਣ ਲਈ ਕਹਿ ਦਿੱਤਾ। ਹੋਇਆ ਇੰਜ ਕਿ ਪਰਸੋਂ ਵੀ ਦਿਨ ਸਮੇਂ ਜਦੋਂ ਸਪੀਕਰ ਉਨ੍ਹਾਂ ਨੇ ਪਾਰਲੀਮੈਂਟ ਦੇ ਵਿਚ ਮੈਂਬਰ ਪਾਰਲੀਮੈਂਟ ਅਤੇ ਪ੍ਰਧਾਨ ਮੰਤਰੀ ਜਨਾਬ ਜੌਨ ਕੀ ਨੂੰ ਇਕ ਮਾਮਲੇ ਵਿਚ ਚੇਤਾਵਨੀ ਦਿੱਤੀ, ਉਸ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਗੁੱਸੇ ਤੇ ਕਾਬੂ ਨਹੀਂ ਰੱਖਿਆ। ਅਸਲ ਵਿਚ ਬੀਤੇ ਕੱਲ ਗ੍ਰੀਨ ਪਾਰਟੀ ਦੇ ਮੈਂਬਰ ਪਾਰਲੀਮੈਂਟ ਜਨਾਬ ਜੇਮਸ ਸ਼ੋਅ ਦੇ ਇਕ ਸਵਾਲ ਦੇ ਜਵਾਬ ਵਜੋਂ ਪ੍ਰਧਾਨ ਮੰਤਰੀ ਕਾਫ਼ੀ ਐਗਰੈਸਿਵ ਦਿਖਾਈ ਦਿੱਤੇ। ਵਾਰ ਵਾਰ ਚੇਤਾਵਨੀ ਦੇਣ ਦੇ ਬਾਵਜੂਦ ਵੀ ਉਨ੍ਹਾਂ ਨੇ ਸਪੀਕਰ ਦੀ ਕੋਈ ਗੱਲ ਨਹੀਂ ਮੰਨੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2005 ਵਿਚ ਉਸ ਸਮੇਂ ਦੀ ਕਾਇਮਕਾਮ ਪ੍ਰਧਾਨ ਮੰਤਰੀ ਬੀਬੀ ਹੈਲਨ ਕਲਾਰਕ ਨੂੰ ਵੀ ਇਸੇ ਤਰ੍ਹਾਂ ਸਪੀਕਰ ਨੇ ਹਾਊਸ ਵਿਚੋਂ ਬਾਹਰ ਜਾਣ ਦੇ ਹੁਕਮ ਦਿੱਤੇ ਸਨ। ਉਧਰ ਨਿਊਜ਼ੀਲੈਂਡ ਦੇ ਖਾਸਮ ਖਾਸ ਸੈਲਾਨੀ ਇਲਾਕੇ ਮਾਊਂਟ ਰੁਆਪੇਹੂ ਦੇ ਕਾਰਟਰ ਲੇਕ ਦੇ ਵਿਚ ਵੋਲਕੈਨਿਕ ਐਕਟੀਵਿਟੀਜ਼ ਵਧਣ ਦੇ ਆਸਾਰ ਨਜ਼ਰ ਆ ਰਹੇ ਨੇ। ਯਾਦ ਰਹੇ ਨਿਊਜ਼ੀਲੈਂਡ ਦੇ ਬਹੁਤ ਸਾਰੇ ਹਿੱਸਿਆਂ ਵਿਚ ਜਵਾਲਾਮੁਖੀ ਦੀ ਚੇਤਾਵਨੀ ਵੱਖ ਵੱਖ ਸਮਿਆਂ ਤੇ ਵੱਖ ਵੱਖ ਤਾਪਮਾਨ ਦੇ ਉਪਰ ਜਾਣ ਦੇ ਸਿੱਟੇ ਵਜੋਂ ਦਿੱਤੀ ਜਾਂਦੀ ਹੈ। ਅਜਿਹੀ ਚੇਤਾਵਨੀ ਇਸ ਇਲਾਕੇ ਵਿਚ ਜਾਰੀ ਕਰ ਦਿੱਤੀ ਗਈ ਹੈ ਜਦੋਂ ਕਿ ਇਹ ਇਲਾਕਾ ਸੈਲਾਨੀਆਂ ਦੇ ਵਿਚ ਕਾਫ਼ੀ ਹਰਮਨ ਪਿਆਰਾ ਹੈ। ਦੇਸ਼ ਦੇ ਦੱਖਣੀ ਆਈਲੈਂਡ ਵਿਚ ਸਥਿਤ ਵਾਇਮਾਟੇ ਇੰਡੀਅਨ ਰੈਸਟੋਰੈਂਟ ਦੇ ਵਿਚ ਇਕ ਖਤਰਨਾਕ ਅੱਗ ਦੀ ਦੁਰਘਟਨਾ ਹੋਣ ਤੋਂ ਬਾਅਦ ਜਿੱਥੇ ਪਰਿਵਾਰ ਦੇ ਮਾਤਾ ਪਿਤਾ ਅਤੇ ਇਕ ਛੋਟੇ ਬੱਚੇ ਦੇ ਸੜ ਕੇ ਸਵਾਹ ਹੋ ਜਾਣ ਤੋਂ ਬਾਅਦ ਉਸ ਪਰਿਵਾਰ ਦੇ ਵਿਚ ਕਿਸੇ ਤਰ੍ਹਾਂ ਬਚ ਕੇ ਨਿਕਲੀਆਂ 3 ਬੱਚੀਆਂ ਦੇ ਲਈ ਕ੍ਰਾਈਸਟ ਚਰਚ ਦੇ ਲੋਕਾਂ ਨੇ
$110,000 ਦਾਨ ਵਜੋਂ ਇਕੱਠੇ ਕੀਤੇ ਨੇ। ਕ੍ਰਾਈਸਟਚਰਚ ਦੇ ਮੇਅਰ ਨੇ ਇਸ ਬਾਰੇ ਜਾਣਕਾਰੀ ਦਿੱਤੀ, ਜਦੋਂ ਕਿ ਇਨ੍ਹਾਂ ਬੱਚਿਆਂ ਦੇ ਲਈ ਇੱਕ ਟਰੱਸਟ ਸੈਟਅਪ ਕਰਕੇ ਇਨ੍ਹਾਂ ਦਾ ਪਾਲਣ ਪੋਸ਼ਣ ਕੀਤਾ ਜਾਵੇਗਾ। ਇਹ ਬੱਚੀਆਂ ਮੂਲ ਤੌਰ ਤੇ ਨੇਪਾਲੀ ਮੂਲ ਦੀਆਂ ਦੱਸੀਆਂ ਜਾਂਦੀਆਂ ਨੇ। ਉਧਰ ਵਪਾਰ ਮੰਤਰੀ ਟੌਡ ਮੈਕਲੇ ਭਾਰਤੀ ਮੂਲ ਦੇ ਬਿਜ਼ਨਸਮੈਨ ਯਾਨੀ ਉਦਯੋਗਪਤੀਆਂ ਦੇ ਨਾਲ ਅਲੱਗ ਅਲੱਗ ਮਿਲਣੀਆਂ ਕਰ ਰਹੇ ਨੇ। ਇਸ ਤਰ੍ਹਾਂ ਦੀਆਂ ਕੁੱਲ 44 ਮੀਟਿੰਗਸ ਕਰਨਗੇ, ਜਦੋਂ ਕਿ ਟਰਾਂਸ ਪੈਸੀਫਿਕ ਪਾਰਟਨਰਸ਼ਿਪ ਸਮਝੌਤੇ ਤੋਂ ਬਾਅਦ ਉਹਨਾਂ ਦੀ ਕੋਸ਼ਿਸ਼ ਹੈ ਕਿ ਉਹ ਸਰਕਾਰ ਵੱਲੋਂ ਫਰੀ ਟ੍ਰੇਡ ਐਗਰੀਮੈਂਟ ਕਰਨ ਦੇ ਲਈ ਭਾਰਤ ਦੀ ਸਰਕਾਰ ਦੇ ਨਾਲ ਬਿਹਤਰ ਸੰਬੰਧ ਬਣਾਉਣ ਤੇ ਇੱਥੇ ਰਹਿੰਦੇ ਭਾਰਤੀਆਂ ਨੂੰ ਵੀ ਜ਼ਰੂਰ ਵਿਸ਼ਵਾਸ ਵਿੱਚ ਲੈਣ। ਇੱਥੇ ਯਾਦ ਕਰਾਉਣਾ ਚਾਹਾਂਗੇ ਕਿ ਨਿਊਜ਼ੀਲੈਂਡ ਦੀ ਸਰਕਾਰ ਵੱਲੋਂ ਪਹਿਲਾਂ ਹੀ ਆਸਟ੍ਰੇਲੀਆ, ਅਮਰੀਕਾ, ਚਾਈਨਾ, ਜਾਪਾਨ ਅਤੇ ਕੋਰੀਆ ਦੇ ਨਾਲ ਫਰੀ ਟ੍ਰੇਡ ਐਗਰੀਮੈਂਟ ਕੀਤਾ ਜਾ ਚੁੱਕਾ, ਜਿਸ ਦਾ ਵੱਡਾ ਫਾਇਦਾ ਨਿਊਜ਼ੀਲੈਂਡ ਦੇ ਵਪਾਰ ਨੂੰ ਹੋ ਰਿਹਾ ਹੈ। ਇੱਕ ਅੰਦਾਜ਼ੇ ਮੁਤਾਬਕ ਜੇਕਰ ਭਾਰਤ ਦੇ ਨਾਲ ਇਹ ਫਰੀ ਟ੍ਰੇਡ ਐਗਰੀਮੈਂਟ ਸਿਰੇ ਚੜ ਜਾਂਦਾ ਤੇ ਨਿਊਜ਼ੀਲੈਂਡ ਦੀਆਂ ਬਣੀਆਂ ਵਸਤਾਂ ਨੂੰ 800 ਮਿਲੀਅਨ ਦੇ ਕਰੀਬ ਗਾਹਕ ਜਿਹੜੇ ਨੇ ਉਹ ਮਿਲ ਜਾਣਗੇ। ਖੇਡ ਖਬਰਾਂ ਵਿੱਚ ਨਜ਼ਰ ਮਾਰਦੇ ਹਾਂ ਤੇ ਕਿਸੇ ਸਮੇਂ ਆਲ ਬਲੈਕਸ ਦੀ ਰਗਬੀ ਟੀਮ ਨੂੰ ਸਿਰੇ ਦੀ ਟੀਮ ਬਣਾਉਣ ਵਾਲੇ ਕੋਚ ਸਰ ਗ੍ਰਹਿਮ ਹੈਨਰੀ ਨੇ ਆਖਿਰਕਾਰ ਆਪਣੀਆਂ ਸੇਵਾਵਾਂ ਵਾਰੀਅਰਸ ਦੀ ਟੀਮ ਨੂੰ ਦੇਣ ਦਾ ਫੈਸਲਾ ਕੀਤਾ। ਸੋ ਵਾਰੀਅਰਸ ਦੀ ਕੋਚਿੰਗ ਪੈਨਲ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋ ਗਈ ਹੈ। ਯਾਦ ਕਰਾਉਣਾ ਚਾਹਾਂਗੇ ਕਿ ਪਿਛਲੇ ਦਿਨ ਵਾਰੀਅਰਸ ਦਾ ਪ੍ਰਦਰਸ਼ਨ ਕੋਈ ਜ਼ਿਆਦਾ ਖਾਸਾ ਵਧੀਆ ਨਹੀਂ ਰਿਹਾ, ਸੋ ਸਰ ਗ੍ਰਹਿਮ ਹੈਨਰੀ ਦੀ ਬਦੌਲਤ ਇਸ ਵਿੱਚ ਸੁਧਾਰ ਆਉਣ ਦੇ ਆਸਾਰ ਨਜ਼ਰ ਆ ਰਹੇ ਨੇ। ਤੇ ਜੇਕਰ ਇਤਿਹਾਸ ਵਿੱਚ ਅੱਜ ਦਿਨ ਤੇ ਨਜ਼ਰ ਮਾਰਦੇ ਹਾਂ ਤੇ ਅੱਜ ਉਗੀ ਨਰਸ ਕਿੱਤੇ ਨਾਲ ਜੁੜੀ ਹੋਈ ਲੇਡੀ ਫਲੋਰੈਂਸ ਨਾਈਟਿੰਗਲ ਦਾ ਜਨਮਦਿਨ ਹੈ, ਜਦੋਂ ਕਿ ਇਸ ਦਿਨ ਨੂੰ ਵਰਲਡ ਨਰਸਿਸ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ। ਤੇ ਜੇਕਰ ਸ਼ਾਇਰੀ ਦੀ ਗੱਲ ਕਰੀਏ ਹਰਦਿਆਲ ਸਾਗਰ ਸਾਹਿਬ ਦੇ ਸ਼ੇਰ ਦੇ ਨਾਲ ਆਗਿਆ ਚਾਹਾਂਗੇ, ਜੇ ਬਸ ਇੱਕ ਸ਼ਾਖ ਹੱਥੀ ਬਣਨ ਤੋਂ ਇਨਕਾਰ ਕਰ ਦਿੰਦੀ, ਜੇ ਬਸ ਇੱਕ ਸ਼ਾਖ ਹੱਥੀ ਬਣਨ ਤੋਂ ਇਨਕਾਰ ਕਰ ਦਿੰਦੀ, ਹਜ਼ਾਰਾਂ ਰੁੱਖ ਇਸ ਜ਼ਾਲਮ ਕੁਹਾੜੀ ਤੋਂ ਬਚੇ ਰਹਿੰਦੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਜੂਰਿਸ ਆਸਟ੍ਰੇਲੀਆ ਲੋਇਰਸ ਤੁਹਾਨੂੰ ਦਿੰਦੇ ਨੇ ਵੱਖ ਵੱਖ ਕਾਨੂੰਨ ਦੀ ਸਲਾਹ ਇੱਕੋ ਛੱਤ ਥੱਲੇ। ਮਾਈਗ੍ਰੇਸ਼ਨ, ਫੈਮਿਲੀ ਲਾ, ਪਰਸਨਲ ਇੰਜਰੀ, ਕਨਵੈਂਸਿੰਗ, ਬਿਜ਼ਨਸ ਸੇਲ ਪਰਚੇਸ, ਕਮਰਸ਼ੀਅਲ ਅਤੇ ਰੀਅਲ ਅਸਟੇਟ ਸੰਬੰਧੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜੂਰਿਸ ਆਸਟ੍ਰੇਲੀਆ ਲੋਇਰਸ ਨੂੰ। ਕਿਸੇ ਵੀ ਕਿਸਮ ਦੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਏਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9887-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਭਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923080।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਤੋਂ ਸ਼ਾਮ 6 ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਦੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 04301798900। ਪਤਾ ਨੋਟ ਕਰੋ, 15 Brooklyn Avenue, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
मैं अपना तजर्बा तुहाडे नाल साझा करना चाहुंदा हां। मैं केवल 45 दिनां च अपना वजन 10 किलोग्राम घटाया है। इस समय दौरान मैं संतुलित खुराक ते एक सीक्रेट ड्रॉप्स दे सुमेल दा ध्यान रखिया है।
सीक्रेट ड्रॉप्स?
जी हां, मेरे सीक्रेट ड्रॉप्स हन 1-2-3 डाइट। ड्रॉप्स खरीदन वेले हरमन रेडियो दा रेफरेंस दियो ते 2 शीशियां खरीदन ते 1 मुफ्त प्राप्त करो। एह ड्रॉप्स दुनिया भर च किते भी मंगवाए जा सकते हन। 1-2-3 डाइट दा फोन नंबर है 1-300-987-193 जा वेबसाइट विजिट करो 1-2-3-diet.com.au।
रोटी हजम नहीं होंगी, वरतो गोल्डन ग्रेन फ्लोर मिलता गरेवाल चक्की आटा, ताजा घट कैमिकल दी वरतों वाली कणक जेडी के सीधी खेतां चो मिल च लई जांदी। आस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डू वाली स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428-895-564।
लेके कख नहीं आया, लेके कख नहीं आया, देके लख गया ए, मर के किवें जीना बाबा दस गया ए, मर के किवें